ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਆਓ ਆਪਾਂ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਕੌਫ ਸਾਰਬਰ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਤੇ ਦਿਨ ਸੋਹਣਾ ਹੈ ਹਲਕਾ ਹਲਕਾ ਠੰਡਕ ਹੈ ਹਲਕੇ ਹਲਕੇ ਬੱਦਲਵਾਹੀ ਹੈ ਧੁੱਪ ਵੀ ਵਿਚੋਂ ਨਿਕਲ ਰਹੀ ਹੈ ਸੋ ਸੋਹਣਾ ਹੈ ਜੀ ਬਹੁਤ ਵਧੀਆ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਮੌਸਮ ਜਿੱਦਾਂ ਦਾ ਵੀ ਹੈ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਬਹੁਤ ਵਧੀਆ ਆਨੰਦ ਮਾਨਣਾ ਚਾਹੀਦਾ ਹੈ ਇਹਦੇ ਵਿੱਚੋਂ ਜਿਸ ਜੋ ਵੀ ਸਾਡਾ ਮਾਹੌਲ ਹੈ ਉਹਦੇ ਵਿੱਚੋਂ ਸਾਨੂੰ ਪੋਜ਼ਿਟਿਵ ਸਿਰਜਨਾਤਮਕ ਤੇ ਸਕਾਰਾਤਮਕ ਨਜ਼ਰੀਆ ਰੱਖਣਾ ਚਾਹੀਦਾ ਹੈ ਖੈਰ ਅੱਜ ਇਸ ਵੇਲੇ 9:02 ਹੋ ਗਏ ਨੇ ਦਿਨ ਐਤਵਾਰ ਹੈ ਤੇ 29 ਸਪਤੰਬਰ ਹੈ ਜੀ ਅੱਜ 2019 ਦੀ ਤਰੀਕ ਹੈ ਆਸਟ੍ਰੇਲੀਆ ਦੇ ਵਿੱਚ ਇਹ ਦਿਨ ਚੜ੍ਹ ਚੁੱਕਾ ਹੈ ਇਸ ਵੇਲੇ 9:02 ਘੜੀ ਤੇ ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਸੈਂਟਰਲ ਆਸਟ੍ਰੇਲੀਆ ਦੇ ਵਿੱਚ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿੱਚ 8:32 ਨੇ ਹੁਣ 33 ਹੋ ਗਏ ਨੇ ਪਰਥ ਦੇ ਵਿੱਚ 7:03 ਹੋਏ ਨੇ ਸਵੇਰ ਦੇ ਮੇਰਾ ਖਿਆਲ ਡੇ ਲਾਈਟ ਸੇਵਿੰਗ ਅਗਲੇ ਹਫ਼ਤੇ ਸ਼ੁਰੂ ਹੋਣੀ ਹੈ ਨਿਊਜ਼ੀਲੈਂਡ ਦੇ ਵਿੱਚ ਤਾਂ ਟਾਈਮ ਬਦਲ ਚੁੱਕਾ ਹੈ ਇਸ ਹਫ਼ਤੇ ਮੈਨੂੰ ਪਤਾ ਲੱਗਾ ਹੁਣੇ ਅੱਜ ਹੀ ਸ਼ਾਇਦ ਤੇ ਚਲੀਏ ਇੰਡੀਆ ਉੱਥੇ 4:33 ਹੋਏ ਨੇ ਤੜਕੇ ਦੇ ਇੰਗਲੈਂਡ ਦੇ ਵਿੱਚ ਅੱਧੀ ਰਾਤ ਦੇ 12:03 ਹੋਏ ਨੇ ਔਰ ਅਮਰੀਕਾ ਮਹਾਂਦੀਪਾਂ ਦੇ ਵਿੱਚ ਈਸਟ ਤੇ ਵੈਸਟ ਕੋਸਟ ਦੇ ਉੱਤੇ ਦੁਪਹਿਰਾਂ ਸ਼ਾਮਾਂ ਢਲ ਰਹੀਆਂ ਨੇ ਦਿਨ ਸ਼ਨਿਚਰਵਾਰ ਦੀਆਂ ਸੋ ਸੱਜਣ ਮਿੱਤਰ ਪ੍ਰੋਗਰਾਮ ਦੇ ਵਿੱਚ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸਰਵਣ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਦੇ ਸੰਗ ਔਰ ਸ਼ਬਦ ਕੀਰਤਨ ਵਿਚਾਰਾਂ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਬੜਾ ਧੰਨਵਾਦੀ ਆ ਔਰ ਹਰ ਰੋਜ਼ ਉੱਠ ਕੇ ਦਲਜੀਤ ਸਿੰਘ ਮਹਿਤਾ ਚੌਂਕ ਹੁਣੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਲਈ ਨਵੇਂ ਨਵੇਂ ਵਿਚਾਰ ਐਡ ਕਰਦੇ ਨੇ ਭੇਜਦੇ ਨੇ ਸਿਸਟਮ ਦੇ ਵਿੱਚ ਪਾਉਂਦੇ ਨੇ ਮੇਨਟੇਨ ਕਰਦੇ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਹੋਰ ਵੀ ਬਹੁਤ ਸਾਰੇ ਸੱਜਣ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਸੱਤੀ ਸੱਲਣ ਜੀ ਗੁੱਡ ਮਾਰਨਿੰਗ ਤੇ ਸਾਡੇ ਨਾਲ ਹਰਿੰਦਰ ਘੁੰਮਣ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਸੁਖਵਿੰਦਰ ਸਿੰਘ ਭਾਜੀ ਤੁਹਾਨੂੰ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਅੱਜ ਦੇ ਪ੍ਰੋਗਰਾਮ ਵਿੱਚ ਮਿੰਟੂ ਬਰਾੜ ਜੀ ਆ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਕਈ ਮਸਲਿਆਂ ਦੇ ਉੱਤੇ ਇਸ ਤੋਂ ਇਲਾਵਾ ਸੁਖਵਿੰਦਰ ਗੱਜਣ ਵਾਲਾ ਜੀ ਨੂੰ ਵੀ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਬੜੀ ਦੇਰ ਹੋ ਗਈ ਅਰਸਾ ਹੋ ਗਿਆ ਉਨ੍ਹਾਂ ਨਾਲ ਗੱਲਬਾਤ ਕੀਤਿਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਬਾਰੇ ਜਾਣਾਂਗੇ ਤੇ ਉਨ੍ਹਾਂ ਦਾ ਇੱਕ ਸਬਜੈਕਟ ਹੈ ਜਿਹੜਾ ਅਸੀਂ ਬਹੁਤ ਘੱਟ ਪ੍ਰਚਾਰੀ ਦਾ ਜਾਂ ਪਤਾ ਲੱਗਦਾ ਹੈ ਉਹ ਹੈਗਾ ਕਿ ਜਿਹੜਾ ਅਧਿਐਨ ਸਮਕਾਲੀ ਸਾਹਿਤ ਦਾ ਅਧਿਐਨ ਗੁਰੂ ਸਾਹਿਬ ਦੇ ਵੇਲੇ ਦਾ ਤੇ ਜੋ ਮਸਲੇ ਅੱਜ ਕੱਲ੍ਹ ਚੱਲ ਰਹੇ ਨੇ ਸੂਰਜ ਪ੍ਰਕਾਸ਼ ਦੇ ਪੰਥ ਪ੍ਰਕਾਸ਼ ਦੇ ਸਾਰੇ ਆਪਾਂ ਉਸ ਟਾਈਮ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਨ੍ਹਾਂ ਤੋਂ ਪੁੱਛਣ ਦੀ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਇਸ ਤੋਂ ਇਲਾਵਾ ਤੁਹਾਡੇ ਵਿਚਾਰ ਸੁਨੇਹੇ ਸਾਡੇ ਤੱਕ ਉੱਪੜਦੇ ਨੇ ਅਸੀਂ ਉਹ ਵੀ ਸਾਂਝੇ ਕਰਾਂਗੇ ਔਰ ਬੜਾ ਕੁਝ ਸਾਨੂੰ ਵੀ ਸਿੱਖਣ ਨੂੰ ਮਿਲਦਾ ਇਸ ਪ੍ਰੋਗਰਾਮ ਦੇ ਵਿੱਚ ਗਿਆਨ ਚ ਵਾਧਾ ਹੁੰਦਾ ਸਾਡੇ ਵੀ ਸੋ ਜੀ ਆਇਆਂ ਨੂੰ। ਸੋ ਅੱਜ ਦਾ ਜਿਹੜਾ ਵਿਚਾਰ ਹੈ ਉਹ ਮੈਂ ਕੱਲ ਦਾ ਹੀ ਕੰਟੀਨਿਊ ਕਰਾਂਗਾ, ਜਿਹੜਾ ਕੱਲ ਆਪਾਂ ਸ਼ੁਰੂ ਕੀਤਾ ਸੀ ਭਗਤਾਂ ਦੀ ਬਾਣੀ ਦੇ ਵਿੱਚੋਂ ਤਰਲੋਚਨ ਜੀ ਦਾ ਸ਼ਬਦ। ਤੇ ਮੈਂ ਥੋੜੀ ਭੂਮਿਕਾ ਕੱਲ ਦੀ ਵੀ ਬੰਦ ਹਾਂ ਕਿ ਇਹ ਜਿਹੜਾ ਸ਼ਬਦ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਮਰਾਠੀ ਬੋਲੀ ਦਾ ਲਿਆ ਹੋਇਆ, ਮਰਾਠੀ ਦਾ ਡਾਇਲੈਕਟ ਹੈ ਇਹ। ਇਸ ਦਾ ਤੁਸੀਂ ਬਣਤਰ ਦੇਖੋ ਸ਼ਬਦ ਦੀ, ਤੇ ਜੋ ਜਿਸ ਤਰ੍ਹਾਂ ਮਰਾਠੀ ਦੇ ਵਿੱਚ ਮਰਾਠੀ ਜਿਹਨੂੰ ਵੀ ਕਹਿੰਦੇ ਨੇ ਉਸ ਦੇ ਵਿੱਚ ਹੈ, ਤੇ ਉਹੀ ਸਟਾਈਲ ਹੈ ਸਾਰਾ। ਤੇ ਅਸਲ ਦੇ ਵਿੱਚ ਕੀ ਹੈ ਕਿ ਕੱਲ ਆਪਾਂ ਇਹ ਗੱਲ ਕਰ ਰਹੇ ਸੀ ਵੀ ਜਦੋਂ ਭਗਤ ਦਾ ਘਰ ਜਿਹੜਾ ਆ, ਜਿੱਥੇ ਭਗਤੀ ਹੁੰਦੀ ਆ, ਜਿੱਥੇ ਤੁਹਾਨੂੰ ਪਤਾ ਕਿ ਘਰ ਦੇ ਵਿੱਚੋਂ ਨਾ ਇੱਕੋ ਜੀ ਭਗਤੀ ਵੱਲ ਹੁੰਦਾ, ਬਾਕੀ ਸਾਰੇ ਉਸਦੇ ਉਲਟੇ ਹੀ ਹੁੰਦੇ ਨੇ, ਇਹ ਇਫੈਕਟ ਹੈ। ਔਰ ਮਤਲਬ ਤੁਸੀਂ ਗੁਰੂਆਂ ਪੀਰਾਂ ਭਗਤਾਂ ਦੀ ਇਤਿਹਾਸ ਪੜ੍ਹ ਕੇ ਦੇਖ ਲਓ ਤਾਂ ਤੁਹਾਨੂੰ ਐਂ ਪਤਾ ਲੱਗੇਗਾ ਕਿ ਬਹੁਤ ਘੱਟ ਜਿਹੜੇ ਨੇ ਘਰ ਦੇ ਸਹਿਮਤ ਹੁੰਦੇ ਨੇ, ਖਾਸ ਕਰਕੇ ਜਦੋਂ ਇਹ ਸ਼ੁਰੂਆਤ ਹੁੰਦੀ ਹੈ ਘਰ ਦੇ ਵਿੱਚ ਭਗਤੀ ਦੀ। ਤੇ ਭਗਤ ਤਰਲੋਚਨ ਜੀ ਵੀ ਇਨ੍ਹਾਂ ਹੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ, ਤੇ ਉਹ ਆਪਣੀ ਪਤਨੀ ਨੂੰ ਕਹਿੰਦੇ ਨੇ ਕਿ ਤੂੰ, ਮੈਂ ਪਰਮਾਤਮਾ ਨੂੰ, ਮੈਂ ਨਾਰਾਇਣ ਨੂੰ, ਮੈਂ ਉਸ ਨੂੰ ਉਸਦੀ ਭਗਤੀ ਕਰਦਾ, ਤੇ ਤੂੰ ਜਿਹਦੀ ਮੈਂ ਭਗਤੀ ਕਰਦਾ ਤੂੰ ਉਹਨੂੰ ਨਿੰਦ ਰਹੀ ਹੈ। ਕਈ ਵਾਰੀ ਇੱਦਾਂ ਹੁੰਦਾ ਨਾ ਕਿ ਤੂੰ ਜਿਹਨੂੰ ਪੂਜੀ ਜਾਂਦਾ ਤੇਰੇ ਕਿਤੇ ਆਉਂਦਾ ਤਾਂ ਹੈ ਨਹੀਂ, ਇੱਦਾਂ ਦੇ ਮਿਹਣੇ ਦਾਨੇ ਘਰ ਵਿੱਚ ਵੱਜਣ ਲੱਗ ਜਾਂਦੇ ਨੇ। ਸੋ ਇਹੀ ਸਿਚੁਏਸ਼ਨ, ਇਹੀ ਜਿਹੜੀ ਹਾਲਾਤ ਨੇ ਭਗਤ ਜੀ ਦੇ ਘਰ ਹੋਏ ਨੇ, ਤੇ ਉਹਨਾਂ ਨੇ ਫਿਰ ਆਪਣੀ ਘਰ ਵਾਲੀ ਨੂੰ, ਆਪਣੀ ਪਤਨੀ ਨੂੰ ਇਹ ਮੁਖਾਤਿਬ ਹੁੰਦੇ ਸ਼ਬਦ ਉਚਾਰਿਆ, ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਕਿ ਕਿਉਂ ਨਾਰਾਇਣ ਨੂੰ ਨਿੰਦ ਰਹੇ ਹੋ, ਕਿਉਂ ਨਾਰਾਇਣ ਨੂੰ ਨਿੰਦ ਰਹੀ ਹੈ, ਕਿਉਂ ਭੁੱਲੀ ਹੋ ਤੂੰ ਗਵਾਰ, ਜਿਹੜੇ ਪਾਪ ਤੇ ਪੁੰਨ ਹੈ, ਜਿਹੜੇ ਸੁੱਖ ਤੇ ਦੁੱਖ ਹੈ, ਇਹ ਤੇਰੇ ਕਰਮਾਂ ਕਰਕੇ ਹੈ, ਨਾਰਾਇਣ ਕਰਕੇ ਨਹੀਂ ਹੈਗੇ। ਸੋ ਫਿਰ ਐਗਜ਼ਾਮਪਲ ਲੈਂਦੇ ਨੇ, ਕੱਲ ਆਪਾਂ ਅਰੁਣ ਦੀ ਐਗਜ਼ਾਮਪਲ ਲਈ ਕਿ ਅਰੁਣ ਪਿੰਗਲਾ ਸੀ, ਹਾਲਾਂਕਿ ਉਸ ਦਾ ਉਹ ਸਾਰਥੀ ਸੀ ਸੂਰਜ ਦਾ, ਤੇ ਗਰੁੜ ਦਾ ਉਹ ਛੋਟਾ ਭਰਾ ਸੀ ਜਿਹੜਾ ਗਰੁੜ ਪੰਛੀਆਂ ਦਾ ਰਾਜਾ ਹੈ, ਪਰ ਫਿਰ ਵੀ ਆਪਣੇ ਕਰਮਾਂ ਕਰਕੇ ਉਹ ਪਿੰਗਲਾ ਹੀ ਰਿਹਾ। ਹੁਣ ਅੱਜ ਦੀ ਜਿਹੜੀ ਐਗਜ਼ਾਮਪਲ ਪਹਿਲੇ ਅੰਤਰੇ ਦੇ ਵਿੱਚ ਉਹ ਦਿੰਦੇ ਨੇ ਆਪਣੀ ਵਾਈਫ ਨੂੰ ਸਮਝਾਉਂਦੇ ਹੋਏ, ਆਪਣੀ ਘਰ ਵਾਲੀ ਨੂੰ ਸਮਝਾਉਂਦੇ ਹੋਏ, ਜਾਂ ਇਹ ਐਗਜ਼ਾਮਪਲ ਸਾਡੇ ਤੇ ਲਾਗੂ ਹੁੰਦੀ ਹੈ ਕਿ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ, ਤੇ ਕਈ ਲੋਕ ਸਾਨੂੰ ਕਹਿੰਦੇ ਨੇ ਮੂਰਖ ਨੇ, ਇਹ ਸ਼ਰਧਾ ਉੱਲੂ ਹੈ, ਇਹ ਸਦਾਈ ਹੈ, ਤੇ ਉਹ ਅਟੈਕ ਕਰਦੇ ਨੇ। ਤਾਂ ਫਿਰ ਇਹ ਸ਼ਬਦ ਉਹਨਾਂ ਤੇ ਵੀ ਹੁੰਦਾ ਕਿ ਜਿਹੜੇ ਉਸ ਭਗਤ ਜੀ ਕਹਿੰਦੇ ਨੇ ਕਿ ਸੰਕਰਾ ਮਸਤਕ ਬਸਤਾ ਸੁਰਸੁਰੀ ਇਸਨਾਨ ਰੇ, ਕੁੱਲ ਜਨ ਮਧੇ ਮਿਲਿਓ ਸਾਰਗ ਪਾਨ ਰੇ, ਕਰਮ ਕਰ ਕਲੰਕ ਮਫੀਟਸਰੀ। ਹੁਣ ਇਹਦਾ ਜਦ ਮਤਲਬ ਆਪਾਂ ਦੇਖੀਏ ਇਸ ਅੰਤਰੇ ਦਾ ਤਾਂ ਬੜਾ ਡੂੰਘਾ ਨਿਕਲਦਾ। ਇਹ ਚੰਦ ਨੂੰ ਮੁਖਾਤਬ ਕੀਤਾ ਗਿਆ, ਚੰਦਰਮਾ। ਚੰਦਰਮਾ ਦਾ ਬੜਾ ਅਹਿਮ ਰੋਲ ਹੈ ਧਰਤੀ ਦੇ ਉੱਤੇ ਜੀਵਨ ਦੇ ਲਈ। ਇਸ ਧਰਤੀ ਦੇ ਉੱਤੇ ਜੀਵਨ ਹੈ ਤਾਂ ਚੰਦਰਮਾ ਕਰਕੇ ਹੈ, ਐਡੀ ਮਹਾਨਤਾ ਹੈ ਚੰਦਰਮਾ ਦੀ। ਇਹ ਕਿਤੇ ਫਿਰ ਆਪਾਂ ਡਿਟੇਲ ਚ ਗੱਲ ਕਰਾਂਗੇ, ਇਹਦੇ ਤਾਂ ਪੂਰੀ ਕਿਤਾਬ ਵੀ ਲਿਖੀ ਜਾ ਸਕਦੀ ਹੈ ਕਿ ਚੰਦਰਮਾ ਨਾ ਹੋਵੇ ਤਾਂ ਇਸ ਧਰਤੀ ਦੇ ਉੱਤੇ ਜੀਵਨ ਨਾ ਹੋਵੇ। ਇਹ ਫੈਕਟ ਹੈ, ਇਹ ਸਾਇੰਟੀਫਿਕਲੀ ਪ੍ਰੂਵਨ ਵੀ ਹੈ। ਹੁਣ ਕਹਿੰਦੇ ਨੇ ਕਿ ਜਿਹੜਾ ਚੰਦਰਮਾ ਆ, ਚੰਦਰਮਾ ਸ਼ਿਵਜੀ ਦੇ ਮਸਤਕ ਦੇ ਉੱਤੇ ਵਸਦਾ ਆ। ਤੁਸੀਂ ਸ਼ਿਵਜੀ ਦੀ ਫੋਟੋ ਦੇਖੀ ਹੋਣੀ, ਤਸਵੀਰ ਦੇਖੀ ਹੋਣੀ, ਮੂਰਤੀ ਦੇਖੀ ਹੋਣੀ ਹੈ, ਤਾਂ ਸ਼ਿਵਜੀ ਦੇ ਗੁੱਟੇ ਦੇ ਉੱਤੇ ਚੰਦਰਮਾ ਆ, ਉਸਦੇ ਮਤਲਬ ਐਜ ਏ ਮੁਕਟ ਮੰਗਰ ਵਸਦਾ ਆ, ਉਸਦੇ ਮੱਥੇ ਦੇ ਉੱਤੇ, ਉਸਦੇ ਸਿਰ ਦੇ ਉੱਤੇ ਵਸਦਾ ਆ, ਤੇ ਉਹ ਸ਼ਿੰਗਾਰ ਹੈ ਸ਼ਿਵਜੀ ਦਾ। ਸੰਕਰਾ ਮਸਤਕ ਬਸਤਾ, ਉਸਦੇ ਮੱਥੇ ਦੇ ਉੱਤੇ ਵਸ ਰਿਹਾ ਹੈ। ਸੁਰਸਰੀ ਇਸਨਾਨ ਰੇ, ਇੱਕ ਤੁਸੀਂ ਸ਼ਿਵਜੀ ਦੀ ਹੋਰ ਉਸ ਤਸਵੀਰ ਦੇ ਵਿੱਚ ਹੀ ਦੇਖੋਗੇ ਕਿ ਉੱਤੋਂ ਗੰਗਾ ਦੀ ਧਾਰ ਪੈ ਰਹੀ ਹੈ, ਸਪ੍ਰਿੰਗ ਨਿਕਲ ਰਿਹਾ ਹੈ। ਕਹਿੰਦੇ ਵੀ ਉਹ ਜਿਹੜਾ ਚੰਦਰਮਾ ਆ ਹਰ ਰੋਜ਼ ਗੰਗਾ ਚ ਇਸ਼ਨਾਨ ਕਰ ਰਿਹਾ, ਹਰ ਵੇਲੇ ਇਸ਼ਨਾਨ ਕਰ ਰਿਹਾ, ਇੰਨਾ ਮਹਾਨਤਾ ਆ ਉਸਦੀ। ਫਿਰ ਕੁੱਲ ਜਨ ਮਧੇ ਮਿਲੇ ਉਹ ਸਾਰੰਗ ਪਾਨ ਰੇ, ਹੁਣ ਉਸਦੀ ਕੁੱਲ ਦੇ ਵਿੱਚ ਵਿਸ਼ਨੂੰ ਨੇ ਜਨਮ ਲਿਆ। ਇਹ ਕੁੱਲਾਂ ਦੀ ਆਪਾਂ ਗੱਲ ਕਰ ਲਈਏ ਕਿ ਤਕਰੀਬਨ ਦੋ ਤਰ੍ਹਾਂ ਦੀਆਂ ਕੁੱਲਾਂ ਨੇ, ਇੱਕ ਚੰਦਰਵੰਸ਼ੀ ਤੇ ਸੂਰਜਵੰਸ਼ੀ। ਚੰਦਰਵੰਸ਼ੀ ਜਿਹੜੇ ਚੰਦਰਮਾ ਨੂੰ ਮੰਨਦੇ ਨੇ, ਚੰਦਰਮਾ ਦੇ ਆਧਾਰਤ ਨੇ, ਤਕਰੀਬਨ ਜਿਹੜਾ ਮਿਡਲ ਈਸਟ ਹੈ ਉਹ ਸਾਰਾ ਚੰਦਰਵੰਸ਼ੀ ਹੈ, ਤੇ ਕਈ ਸੂਰਜਵੰਸ਼ੀ ਨੇ। ਤੇ ਮੈਨੂੰ ਲੱਗਦਾ ਮੈਨੂੰ ਜੇ ਮੈਂ ਗਲਤ ਹਾਂ ਤਾਂ ਮੈਨੂੰ ਠੀਕ ਕਰ ਦਿਓ। ਮੈਨੂੰ ਲੱਗਦਾ ਸ਼੍ਰੀ ਰਾਮ ਜਿਹੜੇ ਸੀ ਉਹ ਸੂਰਜ ਵੰਸ਼ੀ ਸੀ ਤੇ ਜਿਹੜੇ ਕ੍ਰਿਸ਼ਨ ਸੀਗੇ ਉਹ ਚੰਦਰ ਵੰਸ਼ੀ ਸੀ। ਤੇ ਕਹਿੰਦੇ ਕਿ ਕ੍ਰਿਸ਼ਨ ਨੇ ਚੰਦਰ ਵੰਸ਼ ਦੇ ਵਿੱਚ ਜਨਮ ਲਿਆ ਜਿਹੜੀ ਕਿ ਉਹਨਾਂ ਚੰਦਰਮਾ ਦੇ ਕੁੱਲ ਤੋਂ ਸ਼ੁਰੂ ਹੋਇਆ ਸੀ, ਚੰਦਰਮਾ ਤੋਂ ਸ਼ੁਰੂ ਹੋਇਆ ਸੀ। ਐਡੀ ਮਹਾਨਤਾ ਹੈ ਉਸ ਚੰਦਰਮਾ ਦੀ। ਪਰ ਕਹਿੰਦੇ ਵੀ ਉਹ ਫੇਰ ਵੀ ਆਪਣੇ ਜਿਹੜੇ ਕੀਤੇ ਕਰਮਾਂ ਦੇ ਕਾਰਨ ਉਸਦਾ ਜਿਹੜਾ ਦਾਗ ਉੱਤੇ ਲੱਗਿਆ ਹੋਇਆ ਸੀ ਉਹ ਮਿਟਾ ਨਹੀਂ ਸਕਿਆ। ਐਡੇ ਮਹਾਨ ਥਾਂ ਦੇ ਉੱਤੇ ਵਸਦਾ ਹੈ, ਐਡੇ ਮਹਾਨ ਉਹਦਾ ਜਨਮ ਹੈ, ਐਡੇ ਮਹਾਨ ਅਵਤਾਰਾਂ ਦੇ ਦਾ ਉਸਦੇ ਵੰਸ਼ਿਸ਼ ਨੇ, ਪਰ ਫੇਰ ਵੀ ਆਪਣੇ ਕਰਮਾਂ ਕਰਕੇ ਉਹ ਆਪਣਾ ਦਾਗ ਨਹੀਂ ਮਿਟਾ ਸਕਿਆ। ਹੁਣ ਦਾਗ ਕਿਉਂ ਲੱਗਿਆ, ਕਿਸ ਤਰ੍ਹਾਂ ਲੱਗਿਆ, ਇਹ ਪਹਿਲਾਂ ਵੀ ਆਪਾਂ ਦੱਸ ਚੁੱਕੇ ਹਾਂ ਕਿ ਗੌਤਮ ਰਿਸ਼ੀ ਹੋਇਆ, ਉਸਦੀ ਪਤਨੀ ਹੋਈ ਹੈ ਅਹਿਲਿਆ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ ਕਿ ਅਹਿਲਿਆ ਨੂੰ ਵੀ ਤਾਰਿਆ ਸ਼੍ਰੀ ਰਾਮ ਨੇ। ਤਾਂ ਉਹ ਗੌਤਮ ਰਿਸ਼ੀ ਦੀ ਪਤਨੀ ਦੇ ਉੱਤੇ ਇੰਦਰ ਮੋਹਿਤ ਹੁੰਦਾ ਹੈ ਤੇ ਚੰਦਰਮਾ ਦੀ ਮਦਦ ਨਾਲ ਉਸ ਦੇ ਨਾਲ ਕੁਕਰਮ ਕਰਦਾ ਹੈ। ਤਾਂ ਗੌਤਮ ਰਿਸ਼ੀ ਉਸ ਦੇ ਫਿਰ ਗਿੱਲਾ ਗੰਦਾ ਪਰਨਾ ਮਾਰਦਾ ਹੈ ਤੇ ਉਸ ਤੇ ਕਲੰਕ ਲੱਗ ਜਾਂਦਾ ਹੈ ਕਿ ਉਸਨੇ ਗਲਤ ਸਾਥ ਦਿੱਤਾ। ਉਹ ਦਾਗ ਅੱਜ ਤੱਕ ਵੀ ਕਹਿੰਦੇ ਜਿਹੜੇ ਚੰਦਰਮਾ ਦੇਖੋ ਤੁਸੀਂ ਉੱਤੇ ਕਾਲਾ ਦਾਗ ਹੈ ਉਹ ਉਸ ਕਾਰਨ ਹੈ। ਖੈਰ ਆਪਾਂ ਦੂਰਬੀਨ ਨਾਲ ਦੇਖੀਏ ਤਾਂ ਉਹ ਸ਼ੈਡੋਜ਼ ਨੇ, ਪਰ ਚੰਦਰਮਾ ਜਿਹੜਾ ਹੈ ਉੱਤੇ ਦਾਗ ਨੇ, ਉਹ ਪਿਓਰ ਨਹੀਂ ਹੈਗਾ ਸੂਰਜ ਵਾਂਗਰ। ਸੋ ਇਹ ਜਿਹੜੇ ਇਹ ਸਟੋਰੀਜ਼ ਬਣਾਈਆਂ ਇਹਦੇ ਪਿੱਛੇ ਬੜਾ ਗਿਆਨ ਹੈ, ਇਹਦੇ ਵਿੱਚ ਬੜੀਆਂ ਡੀਪ ਐਸਟ੍ਰੋਨੋਮਿਕਲ ਕੈਲਕੂਲੇਸ਼ਨਸ ਨੇ ਜੇ ਆਪਾਂ ਇਸ ਨੂੰ ਡੂੰਘੇ ਹੋਰ ਜਾਈਏ ਤੇ। ਆਮ ਲੋਕਾਂ ਨੂੰ ਸਮਝ ਆਉਣ ਵਾਲੀਆਂ ਵੀ ਨੇ, ਗਿਣਤੀਆਂ ਮਿਣਤੀਆਂ ਸਾਇੰਟਿਫਿਕ ਫਾਰਮੂਲੇ ਨਹੀਂ ਹਰ ਬੰਦੇ ਨੂੰ ਸਮਝ ਆਉਂਦੇ, ਪਰ ਇਹ ਕਹਾਣੀਆਂ ਦੇ ਰੂਪ ਦੇ ਵਿੱਚ ਆ ਜਾਂਦੇ ਨੇ। ਸੋ ਕਹਿੰਦੇ ਨੇ ਕਿ ਇਹ ਜਦੋਂ ਆਪਾਂ ਕਹਿੰਦੇ ਆ ਕਿ ਭੀ ਤੇਰਾ ਪਰਮਾਤਮਾ ਕੀ ਕਰਦਾ, ਮੈਂ ਤਾਂ ਐਂ ਹੋ ਗਈ, ਮੈਂ ਤਾਂ ਐਂ ਹੋ ਗਿਆ, ਤਾਂ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਕਰਮ ਨੇ ਉਹਨਾਂ ਕਰਕੇ ਅਸੀਂ ਇਹ ਪਛਤਾ ਰਹੇ ਹੁੰਦੇ ਹਾਂ ਜਾਂ ਅਸੀਂ ਗਲਤ ਕਰਮ ਕਰ ਰਹੇ ਹੁੰਦੇ ਹਾਂ, ਉਸ ਦੇ ਰਿਜ਼ਲਟ ਹੀ ਆ ਰਹੇ ਹੁੰਦੇ ਸਾਡੇ ਸਾਹਮਣੇ। ਸੋ ਇਹ ਸੀ ਅੱਜ ਦਾ ਵਿਚਾਰ ਸ਼ਬਦ, ਤੇ ਇਸ ਨੂੰ ਆਪਾਂ ਆਉਣ ਵਾਲੇ ਹਫ਼ਤਿਆਂ ਚ ਵੀ ਜਾਰੀ ਰੱਖਾਂਗੇ, ਕਿਉਂਕਿ ਇਸ ਤੋਂ ਬਾਅਦ ਹੋਰ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਭਗਤ ਤਰਲੋਚਨ ਜੀ ਨੇ। ਸੋ ਅੱਜ ਦਾ ਜਿਹੜਾ ਪਹਿਲਾ ਗੀਤ ਮੈਂ ਪ੍ਰੋਗਰਾਮ ਦੇ ਵਿੱਚ ਲੈ ਕੇ ਆ ਰਿਹਾ ਉਹ ਦੁਨੀਆਂ ਦੇ ਰੰਗ, ਪੰਮਾ ਦੁੰਮੇਵਾਲ ਦਾ ਨਵਾਂ ਗੀਤ ਆਇਆ, ਔਰ ਕੱਲ ਫਰਮੈਸ਼ ਵੀ ਆਈ ਸੀ। ਸੋ ਮੈਂ ਸੋਚਿਆ ਸਾਰਿਆਂ ਨਾਲ ਸਾਂਝਾ ਕਰ ਲਈਏ। ਬਹੁਤ ਸੋਹਣਾ ਗੀਤ ਗਾਇਆ ਤੇ ਪੰਮਾ ਦੁੰਮੇਵਾਲ ਬੜਾ ਨੀਟ ਐਂਡ ਕਲੀਨ ਵਧੀਆ ਸੋਹਣਾ ਸੁਚੱਜਾ ਗਾਇਕ ਹੈ, ਤੇ ਆਓ ਇਸ ਦਾ ਗੀਤ ਸੁਣਦੇ ਹਾਂ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ।
ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁੜੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ, ਕੋਤੇ ਇਸ਼ਕ ਚ ਖਾਂਦੀ ਵੇਖੀ ਸਾਧਾਂ ਦੀ ਫਕੀਰੀ, ਚੁੱਕੀ ਫਿਰੇ ਅਸਮਾਨ ਡੋਬੀ ਸੋ ਉਮਰਾਂ ਦੀ ਖਾਕੇ, ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ, ਹੁਣ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ, ਉਹ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ, ਕਈ ਧੀਆਂ ਤਾਂ ਧਿਆਣੀਆਂ ਸੀ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੋਹਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡਦੇ ਨੇ ਲੋਕ ਹੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਸੋਹਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਜੀ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਦੇਖਿਆ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਗੀਤ ਹੋਰ ਵੀ ਬੜੇ ਜ਼ਬਰਦਸਤ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਤੇ ਥੋੜਾ ਇੰਤਜ਼ਾਰ ਕਿਉਂਕਿ ਮੈਂ ਪਹਿਲਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਾਂ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਕੇਨਸ 31 ਡਿਗਰੀ ਤਾਪਮਾਨ ਪਹੁੰਚਣ ਤੱਕ ਸੂਈ ਨਹੀਂ ਖੜੇਗੀ ਔਰ ਦਿਨ ਗਰਮ ਰਹੇਗਾ ਬ੍ਰਿਸਬਨ ਦੇ ਵਿੱਚ 28 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਕੌਫ ਸਰਵਰ ਵਿੱਚ ਤੁਹਾਨੂੰ ਦੱਸਿਆ ਕਿ ਬੱਦਲ ਹਲਕੇ ਹਲਕੇ ਨੇ ਹਲਕੀ ਹਲਕੀ ਧੁੱਪ ਫਿਲਟਰ ਹੋ ਕੇ ਵਿੱਚੋਂ ਆ ਰਹੀ ਹੈ 21 ਡਿਗਰੀ ਮੌਸਮ ਬੜਾ ਰਮਣੀਕ ਹੈ ਸਿਡਨੀ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਹੈ ਕੈਨਬਰਾ ਦੇ ਵਿੱਚ 1 ਤੋਂ ਲੈ ਕੇ 21 ਡਿਗਰੀ ਔਰ ਘਣੇ ਬੱਦਲ ਛਾਏ ਹੋਏ ਨੇ ਮੈਲਬਨ ਦੇ ਵਿੱਚ 16 ਡਿਗਰੀ ਮੌਸਮ ਠੰਡਾ ਵੱਲ ਨੂੰ ਹੈ ਤੇ ਐਡਲੇਡ ਦੇ ਵਿੱਚ ਵੀ 17 ਡਿਗਰੀ ਤੇ ਠੰਡਕ ਹੈ ਸੋ ਸਾਊਥ ਕੋਸਟ ਦੇ ਉੱਤੇ ਤਕਰੀਬਨ ਕੌਫ ਸਾਰਬਰ ਤੱਕ ਮੌਸਮ ਬੜਾ ਸੋਹਣਾ ਬਣਿਆ ਹੋਇਆ ਗਰਮੀਆਂ ਹਾਲਾਂਕਿ ਸਪਰਿੰਗ ਹਾਫ ਵੇ ਆ ਤੇ ਪਰਥ ਦੇ ਵਿੱਚ 30 ਡਿਗਰੀ ਗਰਮ ਸੋ ਪਰਥ ਦੀ 30 ਡਿਗਰੀ ਦਾ ਮਤਲਬ ਇਹ ਹੈ ਕਿ ਅਗਲੇ 2-3 ਦਿਨ ਦੇ ਵਿੱਚ ਇਹ ਈਸਟ ਕੋਸਟ ਤੇ ਵੀ ਇੰਨੀ ਕੁ ਗਰਮੀ ਹੋਣ ਦੀ ਸੰਭਾਵਨਾ ਬਣ ਜਾਣੀ ਹੈ ਡਾਰਵਿਨ ਦੇ ਵਿੱਚ ਮੌਸਮ ਅੱਜ ਸੁੱਕਾ ਹੀ ਰਹੇਗਾ 33 ਡਿਗਰੀ ਤਾਪਮਾਨ ਤੇ ਐਲਿਸ ਸਪ੍ਰਿੰਗ ਦੇ ਵਿੱਚ 34 ਡਿਗਰੀ ਤਾਪਮਾਨ ਰਹੇਗਾ ਵੱਧ ਤੋਂ ਵੱਧ ਤੇ ਹਲਕੇ ਬੱਦਲ ਵੀ ਹੋ ਸਕਦੇ ਨੇ ਤੇ ਉਧਰ ਮੌਸਮ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਵਿੱਚ ਪੈ ਰਹੇ ਸੋਕੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ 100 ਮਿਲੀਅਨ ਡਾਲਰ ਦਾ ਐਲਾਨ ਕੀਤਾ ਕਿ ਡਰਾਊਟ ਪੈਕੇਜ ਦਿੱਤਾ ਜਾਵੇਗਾ ਗੱਲ ਮੌਸਮ ਦੀ ਕਰੀਏ ਤੇ ਪਿੱਛੇ ਜੇ ਕਾਫੀ ਅਹਿਣ ਪਈ ਹੈ ਸਾਡੇ ਇਲਾਕਿਆਂ ਦੇ ਵਿੱਚ ਤੇ ਉਸ ਅਹਿਣ ਦੇ ਕਰਕੇ ਅਵਕਾਡੋ ਜਿਹੜੇ ਦਰਖਤ ਨੇ ਉਹ ਕਾਫੀ ਨੁਕਸਾਨ ਹੋਇਆ ਅਵਕਾਡੋ ਦੇ ਫਰੂਟ ਨੂੰ ਬਹੁਤ ਨੁਕਸਾਨ ਹੋਇਆ ਇਹ ਖ਼ਬਰ ਵੀ ਛਪੀ ਹੈ ਤੇ ਫਰੂਟ ਟੁੱਟਿਆ ਨਹੀਂ ਸੀਗਾ ਤੇ ਬਹੁਤ ਭਾਰੀ ਨੁਕਸਾਨ ਉਹਨਾਂ ਗਰੋਵਰਸ ਦਾ ਹੋਇਆ ਉਹਨਾਂ ਦੇ ਜਿਹੜੇ ਦਰਖਤ ਨੇ ਉਹ ਤਕਰੀਬਨ 2 ਜਾਂ 3 ਸਾਲ ਪਿੱਛੇ ਪੈ ਗਏ ਨੇ ਤਾਂ ਇਹ ਵੀ ਇੱਕ ਮੌਸਮ ਦੀ ਤ੍ਰਾਸਦੀ ਹੈ ਜਿਹੜੀ ਕਿਸਾਨਾਂ ਨੂੰ ਝੱਲਣੀ ਪੈਂਦੀ ਹੈ ਉਤਰਾਅ ਚੜਾ ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 21 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਔਰ ਦਿਨਾਂ ਨੂੰ ਅੱਜ ਗਰਜ ਨਾਲ ਛਿੱਟਾਂ ਪੈਣਗੀਆਂ ਤੇ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ ਇਹ ਸੀ ਮੌਸਮ ਦੀ ਜਾਣਕਾਰੀ ਲਓ ਹੁਣ ਆਪਾਂ ਆਪਣੇ ਸਰੋਤਿਆਂ ਨਾਲ ਜੁੜਦੇ ਹਾਂ ਜਿਹੜੇ ਦੇਸ਼ ਵਿਦੇਸ਼ ਤੋਂ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਸੱਤੀ ਸੱਲਣ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਤੁਹਾਡੇ ਮਿੰਟੂ ਚਾਚਾ ਜੀ ਆਉਂਦੇ ਹੀ ਹੋਣਗੇ ਆਪਾਂ ਉਹਨਾਂ ਨੂੰ ਪ੍ਰੋਗਰਾਮ ਚ ਲੈਂਦੇ ਹਾਂ 10 ਮਿੰਟਾਂ ਤੱਕ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਯੋਗੀ ਕੁਮਾਰ ਜੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਕੁਲਰਾਜ ਸਿੰਘ ਫਰੈਜ਼ਨੋ ਤੋਂ ਟਰੱਕ ਚਲਾ ਰਹੇ ਨੇ ਤੇ 2 ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਜਿਹੜੀ ਮੈਂ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੀਆਂ ਨੇ ਪਹਾੜੀਆਂ ਤੇ ਤੁਸੀਂ ਅਕਸਰ ਦੇਖਿਆ ਹੋਣਾ ਦਰਖਤ ਲੱਗੇ ਹੋਏ ਨੇ ਉੱਚੇ ਉੱਚੇ ਹਰੇ ਹਰੇ ਪਰ ਇਹ ਜਿਹੜੀਆਂ ਤਸਵੀਰਾਂ ਕੁਛ ਹੋਰ ਹੀ ਦੱਸ ਰਹੀਆਂ ਨੇ ਪਹਾੜੀਆਂ ਦੇ ਉੱਤੇ ਸੜਕ ਦੇ ਕੰਢੇ ਦੂਰ ਦੂਰ ਤੱਕ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਵਿੰਡ ਮਿਲਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਬਿਜਲੀ ਬਣਾ ਰਹੀਆਂ ਨੇ ਤੇ ਇਹ ਦੇਖੋ ਤੁਸੀਂ ਕਿਆ ਬਾਤ ਹੈ ਨਜ਼ਾਰੇ ਆ ਮੈਨੂੰ ਯਾਦ ਆ ਗਿਆ ਜਦੋਂ ਅਸੀਂ 4 ਸਾਲ ਪਹਿਲਾਂ ਫਰਾਂਸ ਨੂੰ ਗਏ ਸੀਗੇ ਫੇਰ ਉਸੇ ਟੂਰ ਦੇ ਵਿਚ ਬੱਸ ਦੇ ਵਿਚ ਤੇ ਰਾਸਤੇ ਦੇ ਵਿਚ ਆਉਂਦੀਆਂ ਸੀ ਬੜਾ ਚੰਗਾ ਲੱਗਦਾ ਸੀ ਬੱਚਿਆਂ ਨੂੰ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਹੈ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਕੁਲਰਾਜ ਫਰੈਜ਼ਨੋ ਤੋਂ ਤੇ ਕਹਿੰਦੇ ਨੇ ਕਿ ਵਾਹਿਗੁਰੂ ਸਭ ਨੂੰ ਰਾਜੀ ਵਾਜੀ ਰੱਖਣ ਟਰੱਕ ਤੇ ਜਾ ਰਹੇ ਹਾਂ ਤੇ ਨਾਲ ਨਾਲ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ ਅਗਲੇ 2 ਘੰਟੇ ਵੈਦਰ ਬਹੁਤ ਵਧੀਆ ਇੱਥੇ ਜੀ ਚਲੋ ਸੁੱਖ ਸਾਂਦ ਦੱਸੀ ਤੁਸੀਂ ਬਹੁਤ ਵਧੀਆ ਲੱਗਿਆ ਸਾਡੇ ਨਾਲ ਘੁੰਮਣ ਸਾਹਿਬ ਵੀ ਜੁੜੇ ਨੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਦੁੱਖੀ ਨਹੀਂ ਦੇਣੀ ਪਾਰਟੀ ਜ਼ਿੰਦਾਬਾਦ ਤੇ ਸਤਿ ਸ੍ਰੀ ਅਕਾਲ ਬੁਲਾਈ ਕਹਿੰਦੇ ਕਿ ਬਾਬਾ ਨਾਮਦੇਵ ਜੀ ਦਾ ਇੱਕ ਕਹਾਣ ਹੈ ਕਿ ਸ਼ੀਬਾ ਇੱਕ ਦਮੜੀ ਦਾ ਲੱਖਾਂ ਦਾ ਦਾਤਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਕਿਰਤ ਮਨੂ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋਹਣੀ ਇਨਫੋਰਮੇਸ਼ਨ ਕਹਿੰਦੇ ਤੇ ਵਧੀਆ ਸੌਂਗ ਸ਼ੁਕਰੀਆ ਕੱਲ ਮਿਲ ਨਹੀਂ ਸਕੇ ਕਿਰਤ ਮਨੂ ਆਪਾਂ ਤੁਸੀਂ ਸਾਰੇ ਆਏ ਸੀਗੇ ਹੋਰ ਵੀ ਬਹੁਤ ਸਾਰੇ ਸੱਜਣ ਆਏ ਸੀ ਤੇ ਮਾਫੀ ਚਾਹੁੰਦੇ ਆ ਬੜੇ ਜ਼ਰੂਰੀ ਅਪੁਆਇੰਟਮੈਂਟਸ ਕਾਰਨ ਨਹੀਂ ਮਿਲ ਸਕੇ ਔਰ ਜਗਜੀਤ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜਗਜੀਤ ਤੇ ਜਸ ਰਾਹੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਕਹਿੰਦੇ ਭਾਜੀ ਮੋਬਾਈਲ ਫੋਨ ਤੇ ਸੁਣ ਰਹੇ ਹਾਂ ਜੀ ਕੰਪਿਊਟਰ ਤੇ ਨਹੀਂ ਚੱਲ ਰਿਹਾ ਕੋਈ ਤਕਨੀਕੀ ਖਰਾਬੀ ਹੋ ਸਕਦੀ ਹੈ ਜੀ ਥੋੜੇ ਡੋਮੇਨ ਚੇਂਜ ਹੋਇਆ ਸੀਗਾ ਤੇ ਮੈਨੂੰ ਲੱਗਦਾ ਮੈਂ ਕਰਾਂਗਾ ਸਰਵਜੀਤ ਨਾਲ ਗੱਲ ਉਹ ਫਿਕਸ ਕਰਨਗੇ ਮਲਕੀਤ ਸਿੰਘ ਵਿਰਕ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਲਓ ਜੀ ਅਗਲਾ ਗੀਤ ਤੁਹਾਡੇ ਨਾਲ ਮੈਂ ਬਹੁਤ ਹੀ ਸੋਹਣਾ ਗੀਤ ਕਿਸ਼ੋਰ ਕੁਮਾਰ ਜੀ ਦਾ ਸਾਂਝਾ ਕਰਨਾ ਜੂਲੀ ਫਿਲਮ ਦੇ ਵਿੱਚੋਂ 1975 ਦੇ ਵਿੱਚ ਫਿਲਮ ਆਈ ਸੀ ਬੜੀ ਹੀ ਹਿੱਟ ਫਿਲਮ ਸੀ ਇਸ ਦੇ ਗੀਤ ਬੜੇ ਪਿਆਰੇ ਸਨ ਬੜੇ ਰੋਮਾਂਟਿਕ ਸਨ ਤੇ ਲੋਕਾਂ ਨੇ ਬੜੀ ਪਸੰਦ ਫਿਲਮ ਕੀਤੀ ਸੀ ਤੇ ਆਓ ਅੱਜ ਫਿਰ ਇਸ ਦਾ ਖੂਬਸੂਰਤ ਗੀਤ ਦਿਲ ਕਿਆ ਕਰੇ
करे जब किसी से किसी को प्यार हो जाए जाने कहां कब किसी को किसी से प्यार हो जाए ऊंची ऊंची दीवारों सी इस दुनिया की रस्में ना कुछ तेरे बस में झूली ना कुछ मेरे बस में दिल क्या करे जब किसी से किसी को प्यार हो जाए जाने कहां कब किसी को किसी से प्यार हो जाए पे घटा झुकती है जैसे सागर से लहर उठती है ऐसे किसी चेहरे पे निगाह रुकती है जैसे पर्वत पे घटा झुकती है जैसे सागर से लहर उठती है ऐसे किसी चेहरे पे निगाह रुकती है हो रोक नहीं सकती नजरों को दुनिया भर की रस्में, ना कुछ तेरे बस में झूली ना कुछ मेरे बस में। दिल क्या करे जब किसी से किसी को प्यार हो जाए, जाने कहां कब किसी को किसी से प्यार हो जाए। सबको भुला दूं, दुनिया को तेरी तस्वीर बना दूं, मेरा बस चले तो दिल चीर के दिखा दूं। हाँ मैं तेरी याद में सबको भुला दूं, दुनिया को तेरी तस्वीर बना दूं, मेरा बस चले तो दिल चीर के दिखा दूं। ओ दौड़ रहा है साथ लहू के प्यार तेरा नस नस में, ना कुछ तेरे बस में झूली ना कुछ मेरे बस में। दिल क्या करे जब किसी से किसी को प्यार हो जाए, जाने कहां कब किसी को किसी से प्यार हो जाए। ऊंची ऊंची दीवारों सी इस दुनिया की रस्में, ना कुछ तेरे बस में झूली ना कुछ मेरे बस में। दिल क्या करे जब किसी से किसी को प्यार हो जाए, जाने कहां कब किसी को किसी से प्यार हो जाए।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਜੀ ਅੱਜ ਵੀਕਐਂਡ ਦਿਨ, ਐਤਵਾਰ ਵਾਲੇ ਦਿਨ, ਤੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅੱਜ 11 ਵਜੇ ਤੱਕ। ਤੇ 11 ਆਸਟ੍ਰੇਲੀਆ ਦੇ ਵਿੱਚ ਹੁਣ ਤੋਂ ਤਕਰੀਬਨ ਡੇਢ ਘੰਟੇ ਤੱਕ ਵੱਜਣੇ ਨੇ। ਤੇ ਅੱਜ ਮਿੰਟੂ ਬਰਾੜ ਜੀ ਵੀ ਮੇਰੇ ਨਾਲ ਸ਼ਾਮਲ ਹੋ ਰਹੇ ਨੇ, ਪਰ ਅਕਸਰ ਅਸੀਂ ਉਨ੍ਹਾਂ ਨੂੰ ਐਡਲੇਡ, ਮੈਲਡੂਰਾ, ਮੈਲਬਰਨ ਜਾਂ ਰੈਨਮਾਰਕ ਤੋਂ ਲੈਂਦੇ ਹਾਂ। ਸੋ ਅੱਜ ਵੀ, ਅੱਜ ਮੇਰਾ ਖਿਆਲ ਉਹ ਹੋਰ ਦੇਸ਼ ਗਏ ਹੋਏ ਨੇ, ਮੈਲਬਰਨ ਦੇ ਵਿੱਚ ਹੀ ਨੇ ਸ਼ਾਇਦ, ਮੈਂ ਪੁੱਛ ਲੈਂਦਾ ਉਨ੍ਹਾਂ ਨੂੰ, ਕਿਉਂਕਿ ਕੱਲ ਡਰਾਈਵ ਕਰ ਰਹੇ ਸੀ। ਸੋ ਮਿੰਟੂ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ। ਸਿੰਘ ਸਾਹਿਬ, ਚੜ੍ਹਦੀ ਕਲਾ ਜੀ, ਸਾਰਾ ਕੁਝ ਪਰਮਾਤਮਾ ਦੀ ਦਇਆ। ਤੇ ਅੱਜ ਜਿਹੜਾ ਮੈਲਬਰਨ ਦੇ ਬੈਸਟ ਤੋਂ ਟਾਰਨੇਟ ਵਰਮ ਤੋਂ ਆਪਾਂ ਰੇਡੀਓ ਦਾ ਜਿਹੜਾ ਸ਼ੋਅ ਕਰਨ ਜਾ ਰਹੇ ਹਾਂ ਜੀ।
ਜੀ ਸਵਾਗਤ ਹੈ ਜੀ ਆਇਆਂ ਨੂੰ। ਮੌਸਮ ਪਾਣੀ ਕਿਸ ਤਰ੍ਹਾਂ ਮੈਲਬਰਨ ਦਾ?
ਠੀਕ ਹੈ ਜੀ, ਥੋੜੀ ਜਿਹੀ ਬਦਲਵਾਈ ਬਣੀ ਹੋਈ ਆ ਤੇ ਠੰਡ ਵੀ ਇੰਨੀ ਜ਼ਿਆਦਾ ਨਹੀਂ ਹੈਗੀ। ਠੀਕ ਠੀਕ ਆ, ਜਿਵੇਂ ਮੈਲਬਰਨ ਦਾ ਵੈਦਰ ਠੰਡਾ ਹੁੰਦਾ, ਪਰ ਠੀਕ ਹੀ ਮੈਸੇਜ ਆ ਜੀ ਮੌਸਮ ਆ ਜੀ।
ਚਲੋ ਬਹੁਤ ਵਧੀਆ। ਤੇ ਕਈ ਮਸਲੇ ਨੇ, ਕੱਲ ਗ੍ਰੈਂਡ ਫਾਈਨਲ ਹੋ ਕੇ ਹਟਿਆ AFL ਦਾ, ਜਿਸ ਦੇ ਵਿਚ ਮੈਲਬਰਨ ਦੀ ਟੀਮ ਸ਼ਾਇਦ ਰਿਚਮੰਡ ਜਿੱਤੀ ਆ ਤੇ ਸਿਡਨੀ ਦੀ ਟੀਮ ਹਾਰੀ ਆ। ਸੋ ਇਹ ਵੀ ਇੱਕ ਮੇਰਾ ਖਿਆਲ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਮੈਲਬਰਨ ਦੇ ਵਿਚ। ਇੰਟਰ ਸਟੇਟ ਜਿੱਦਾਂ ਇੰਡੀਆ ਤੇ ਪਾਕਿਸਤਾਨ ਦਾ ਮਾਹੌਲ ਹੁੰਦਾ, ਇਸ ਤਰ੍ਹਾਂ ਹੀ ਬਣਿਆ ਹੋਇਆ ਸੀ ਕੱਲ।
ਮੈਂ ਤੋਂ ਅਦਰ ਵੇ ਅਰਾਊਂਡ ਸੁਣ ਰਿਹਾ ਸੀ, ਰਾਤ ਇੱਥੇ ਘਰੇ ਆਇਆ ਸੀ ਤੇ ਉਹ ਕਹਿੰਦੇ ਸੀ, ਕਿਉਂਕਿ ਸਾਡੇ ਵੀ ਜਵਾਕ ਆ ਜਿਹੜੇ ਅੱਡੋ ਅੱਡ ਫੋਲੋ ਕਰਦੇ ਆ, ਇੱਕ ਦੱਸਿਆ ਬੈਠਾ ਸੀ ਮੈਂ ਕੀ ਹੋਇਆ, ਕਹਿੰਦਾ ਮੇਰੀ ਟੀਮ ਹਾਰ ਗਈ, ਉਹ ਰਿਚਮੰਡ ਕਹਿ ਰਿਹਾ ਸੀ ਵੀ ਹਾਰ ਗਈ।
ਨਹੀਂ ਪਤਾ ਨਹੀਂ, ਮੈਂ ਦੇਖਿਆ ਕੱਲ ਤਾਂ ਮੈਂ ਕਾਫੀ ਬਿਜ਼ੀ ਰਿਹਾ ਤੇ, ਪਰ ਮੈਨੂੰ ਲੱਗਿਆ ਵੀ ਕੱਲ ਦੱਸਿਓ ਜੀ, ਸਾਡੇ ਸਰੋਤਿਆਂ ਨੂੰ ਜਿਆਦਾ ਪਤਾ ਹੋਣਾ ਆ ਤੇ ਉਹ ਆਪਾਂ ਦੇਖਦੇ ਆ। ਰਿਚਮੰਡ ਵਰਸਿਸ ਕਿਹੜੀ ਸਿਡਨੀ ਦੀ ਟੀਮ ਹੀ ਸੀਗੀ, ਹੁਣ ਦੇਖ ਲੈਂਦੇ ਆ ਕਿ ਪੁੱਛ ਲੈਂਦੇ ਆ ਸਰੋਤਿਆਂ ਨੂੰ, ਕਿਉਂਕਿ ਮੈਂ ਅਸੀਂ AFL ਇਧਰ ਘੱਟ ਫੋਲੋ ਕਰੀਦਾ, ਪਰ ਕਿਉਂਕਿ ਤੁਸੀਂ ਮੈਲਬਰਨ ਦੇ ਵਿਚ ਹੋ ਤਾਂ ਇਸ ਕਰਕੇ ਤੁਹਾਨੂੰ ਜਿਆਦਾ ਪਤਾ ਹੋਏਗਾ। ਤੇ ਖੈਰ ਐਨੀਵੇ, ਆਪਾਂ ਪ੍ਰੋਗਰਾਮ ਦੇ ਵਿਚ ਪਹਿਲਾਂ ਸਰੋਤਿਆਂ ਨੂੰ ਸ਼ਾਮਲ ਕਰਦੇ ਆ। ਵਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਤੇ ਉਨ੍ਹਾਂ ਨੇ ਇਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਸਬਰ ਤੇ ਨਿਮਰਤਾ ਨਾਮਕ ਦੋ ਗੁਣਾਂ ਨਾਲ ਵਿਅਕਤੀ ਦੀ ਪਰਮਾਤਮਾ ਨਾਲ ਨੇੜਤਾ ਬਣੀ ਰਹਿੰਦੀ ਹੈ। ਬਿਲਕੁਲ ਠੀਕ ਹੈ ਜੀ, ਦਰੁਸਤ। ਗੁਰਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਨ੍ਹਾਂ ਦਾ ਇਕ ਮੈਸੇਜ ਹੈ ਮਿੰਟੂ ਜੀ, ਆਪਾਂ ਸ਼ੇਅਰ ਕਰਨਾ ਥੋੜੀ ਦੇਰ ਬਾਅਦ, ਪਰ ਰਾਜਾ ਧਾਲੀਵਾਲ ਮਲਡੂਰਾ ਤੋਂ ਸ਼ਾਮਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਮੈਲਬਰਨ ਆਪਣੀ ਭੈਣ ਦੇ ਘਰ ਬੈਠ ਕੇ ਪ੍ਰੋਗਰਾਮ ਇੰਜੋਏ ਕਰ ਰਹੇ ਤੇ ਮੇਰੇ ਨਾਲ ਮੇਰੇ ਭਾਣਜੇ ਗੁਰਨਿਵਾਜ ਤੇ ਗੁਣਤਾਜ ਸਿੰਘ ਅਤੇ ਬੇਟਾ ਏਕਜੋਤ ਸਿੰਘ ਪ੍ਰੋਗਰਾਮ ਸੁਣ ਰਹੇ ਨੇ। ਕਿਆ ਬਾਤ ਹੈ ਜੀ! ਸੋ ਤਿੰਨ ਜਣੇ ਇਕੱਠੇ ਹੋਏ ਨੇ, ਧਿਆਨ ਨਾਲ ਦੇਖਿਓ, ਕਿਤੇ ਇਲਤਾਂ ਤਾਂ ਨਹੀਂ ਕਰਦੇ? ਚੰਗਾ ਹੈ, ਰੇਡੀਓ ਸੁਣ ਰਹੇ ਨੇ ਤੇ ਚੰਗੀ ਗੱਲ ਸੁਣਨੀ ਚਾਹੀਦੀ ਹੈ। ਹੁਣ ਮਿੰਟੂ ਭਾਜੀ ਵੀ ਆ ਗਏ ਨੇ, ਸਨੀ ਸਿੰਘ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਭਾਜੀ, ਤੁਹਾਡੇ ਨਾਂ ਤੇ ਜਿਹੜਾ ਰੱਖਿਆ ਹੋਇਆ ਨਾ ਆਪਾਂ ਸਵਰਬ ਦਾ ਨਾਮ ਮਿੰਟੋ, ਉਥੋਂ ਆ ਰਹੇ ਨੇ
ਜੀ?
ਸਨੀ ਫਰੋਮ
ਸਾਡੇ ਨਾਂ ਤੇ ਬਹੁਤ ਸਾਰੀਆਂ ਸੜਕਾਂ, ਬਹੁਤ ਸਾਰੀਆਂ ਪੁਲ ਵੀ ਬਣੇ ਹੋਏ ਸਾਡੇ ਨਾਂ ਤੇ, ਅਸੀਂ ਤਾਂ ਕੰਮ ਨਹੀਂ ਕੀਤਾ,
ਮਾਣੇ ਨਹੀਂ ਕਰੀਦਾ ਤੇ ਕਦੇ ਵਧੀਆ ਜੀ। ਰੁਪਿੰਦਰ ਗਿੱਲ ਵੀ ਘਾਲ ਕਲਾਂ ਵਾਲੇ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪਰਮਜੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਹ ਕੱਲ ਨਾ ਆਏ ਹੋਏ ਸੀ ਇੱਥੇ ਕਰੀ ਫੈਸਟੀਵਲ ਦੇ ਵਿਚ, ਇਨ੍ਹਾਂ ਦੇ ਬੱਚੇ ਹਿੱਸਾ ਲੈ ਰਹੇ ਸੀ, ਬੇਟੀਆਂ ਵੀ ਹਨਾ, ਤੇ ਮੈਂ ਫੋਟੋਆਂ ਕਰਦਾ ਸ਼ੇਅਰ ਤੇ ਉਹ ਫਸਟ ਆਏ ਆ, ਬੜੀ ਖੁਸ਼ੀ ਦੀ ਗੱਲ ਹੈ। ਤਾਂ ਇਹ ਮੈਂ ਫੋਟੋਆਂ ਕਰਦਾ ਸ਼ੇਅਰ, ਬੁਲਗੁਲਗੇ ਦੇ ਵਿਚ ਮੇਲਾ ਲੱਗਿਆ ਹੋਇਆ ਸੀ। ਤੇ ਮਿੰਟੂ ਜੀ, ਸ਼ੁਰੂ ਹੀ ਇੱਥੋਂ ਕਰਦੇ ਆ ਕਿ ਗੁਰਦੀਪ ਸਿੰਘ ਉਨ੍ਹਾਂ ਨੇ ਮੈਸੇਜ ਭੇਜਿਆ ਕਿ ਭਾਜੀ ਕਰਮ ਤਾਂ ਉਹ ਹੁੰਦੇ ਨੇ ਜੋ ਅਸੀਂ ਕਰਮ ਕਰਦੇ ਹਾਂ, ਫਿਰ ਲੇਖ ਕੀ ਹੁੰਦੇ ਨੇ? ਕਈ ਵਾਰੀ ਅਸੀਂ ਇਹ ਵੀ ਸੁਣਦੇ ਆ ਕਿ ਲੇਖਾਂ ਵਿਚ ਲਿਖਿਆ ਹੋਇਆ, ਮੈਨੂੰ ਲੱਗਦਾ ਇਹਨਾਂ ਨੂੰ ਮੇਰੀ ਕਿਤਾਬ ਪੜ੍ਹਨੀ ਪੈਣੀ ਹੈ, ਫਿਰ ਸਮਝ ਆਏਗਾ ਜ਼ਿਆਦਾ। ਮਿੰਟੂ ਭਾਈ, ਹੈ ਨਾ?
ਹੁਣ ਤਾਂ ਸਿੰਪਲ ਫੰਡ ਆ ਗਈ, ਹੁਣ ਤਾਂ ਬੜੀ ਦੂਰ ਨੀ ਰਹੇਗੀ ਗੱਲ, ਤੇ ਅਗਲੇ ਮਹੀਨੇ ਤੱਕ ਰੱਬ ਨੇ ਸੁੱਖ ਰੱਖਿਆ ਤੁਹਾਡੇ ਹੱਥ ਚ ਕਿਤਾਬ ਆ ਜੂਗੀ ਜੀ, ਤੇ ਫਿਰ ਤੁਸੀਂ ਉਹਨੂੰ ਇੱਕ ਵਾਰ ਚ ਪੜ੍ਹੇ ਤੋਂ ਮੈਨੂੰ ਪਤਾ ਸਮਝ ਨੀ ਆਉਣੀ, ਚਾਰ ਪੰਜ ਵਾਰੀ ਪੜ੍ਹਿਓ ਫਿਰ ਤੁਹਾਨੂੰ ਸਮਝ ਆਏ।
ਅੱਛਾ, ਉਹ ਗੱਲ ਇਹ ਹੋ ਗਈ ਵੀ ਕਿਤਾਬ ਦੀ ਵੀ ਗੱਲ ਕਰਦੇ ਆ, ਕਿਤਾਬ ਪ੍ਰਿੰਟ ਹੋ ਗਈ ਜੀ ਮੈਲਬਨ ਦੇ ਵਿਚ, ਤੇ ਇਹ ਹੁਣ ਪਰਮਾਤਮਾ ਆਪਣੇ ਆਪ ਇਹ ਕੰਮ ਕਰਾ ਰਿਹਾ, ਤੇ ਦੇਖੋ ਅਸੀਂ ਬਹੁਤੇ ਟਾਈਟ ਆ, ਅਸੀਂ ਤਾਂ ਬਜਟ ਤੇ ਹੀ ਚੱਲਦੇ ਆ, ਤੁਹਾਨੂੰ ਪਤਾ ਹੀ ਆ ਭਾਜੀ, ਹਨਾ। ਤਾਂ ਕਿਤਾਬ ਹੋ ਗਈ ਇੱਕ ਪੈਲਟ, ਤਾਂ 350 ਗ੍ਰਾਮ ਦੀ ਕਿਤਾਬ ਹੈ, 360 ਗ੍ਰਾਮ ਦੀ, ਤੇ ਤੁਸੀਂ ਦੇਖ ਲਓ ਵੀ 1000 ਕਿਤਾਬ ਕਿੰਨੇ ਦੀ ਹੋ ਗਈ, ਹਨਾ, ਕਿੰਨੇ ਕਿੰਨੇ ਕਿੰਨਾ ਭਾਰ ਹੋ ਗਿਆ, ਮਤਲਬ 3-4 ਕੁਇੰਟਲ ਹੋ ਗਿਆ ਨਾ, ਪੈਲਟ ਤੇ ਸੀਗਾ, ਤੇ ਉਹ ਪੈਸੇ ਮੰਗਣ ਵਾਹ ਵਾਹੀ, ਤੇ ਮੈਂ ਕਿਹਾ ਬਾਈ ਇੰਨੇ ਦੇ ਮਤਲਬ ਢੇਲੇ ਦੀ ਬੁੜੀ ਆ, ਤੇ ਟਕਾ ਸਿਰ ਮਨਾਈ ਮੰਨੀ ਮੰਗੇ ਜਾ ਰਹੇ ਹੋ ਤੁਸੀਂ, ਤੇ ਚਲੋ ਅਮਰਦੀਪ ਉਹਨਾਂ ਨੇ ਚੱਕ ਲਿਆਂਦੀ ਕਿਤਾਬ ਘਰੇ, ਹਨਾ, ਆਪਣੇ ਯੂਟ ਦੇ ਵਿਚ, ਤੇ ਬਿਧਨਾ ਇਸ ਤਰ੍ਹਾਂ ਬਣੀ ਕਿ ਇਕ ਪਾਰਟੀ ਸੀ ਪਿਛਲੇ ਹਫ਼ਤੇ ਸਿਡਨੀ, ਤਾਂ ਉਥੋਂ ਮੈਲਬਨ ਤੋਂ ਆਉਣਾ ਸੀਗਾ ਐਲਬਰੀ ਤੱਕ ਕਿਸੇ ਸੱਜਣ ਨੇ, ਤੇ ਉਹ ਐਲਬਰੀ ਤੱਕ ਚੱਕ ਲਿਆ ਏ, ਤੇ ਐਲਬਰੀ ਤੋਂ ਹਰਪ੍ਰੀਤ ਤੇ ਰਾਜਵਿੰਦਰ ਹੁਣੀ ਜਿਹੜੇ ਟੀਚਰ ਨੇ, ਉਹਨਾਂ ਨੇ ਆਉਣਾ ਸੀ ਸਿਡਨੀ ਤੱਕ ਉਸੇ ਪਾਰਟੀ ਚ, ਤੇ ਇਧਰੋਂ ਅਸੀਂ ਵੀ ਜਾਣਾ ਸੀ, ਤੇ ਉਹ ਉਥੋਂ ਚੱਕ ਲਿਆ, ਤੇ ਸਿਡਨੀ ਤੋਂ ਫਿਰ ਅਸੀਂ ਇੱਥੇ ਆ ਗਏ, ਤੇ ਹੌਲੀ ਹੌਲੀ ਜਿਹੜੀ ਕਿਤਾਬ ਹੈ ਨਾ, ਪਰਮਾਤਮਾ ਨੇ ਆਪਣੇ ਆਪ ਹੀ ਇੱਛਾ ਕੀਤੀ ਤੇ ਘਰੇ ਪਹੁੰਚਾ ਤੇ, ਹੁਣ ਡੱਬੇ ਮੇਰੇ ਕੋਲ ਪਏ ਨੇ। ਤਾਂ ਉਹ ਕਿਤਾਬ ਫਿਰ ਮੈਂ ਇੱਕ ਹਰਪ੍ਰੀਤ ਨੂੰ ਵੀ ਦੇ ਦਿੱਤੀ ਸ਼ੁਕਰਾਨੇ ਵਜੋਂ, ਤੇ ਇੱਕ ਮੈਂ ਆਪਣੇ ਮਾਮਾ ਜੀ ਨੂੰ ਵੀ ਦੇ ਦਿੱਤੀ, ਤੇ ਮੇਰੇ ਮਾਮਾ ਜੀ ਦਾ ਫੋਨ ਆਇਆ, ਕਹਿੰਦੇ ਮਾਮਾ ਨੂੰ ਮੈਂ ਕਿਤਾਬ ਪੜ੍ਹ ਰਿਹਾ, ਤੇ ਮੈਂ ਨਾ ਉੱਚੀ ਉੱਚੀ ਰੋ ਰਿਹਾ, ਤੇ ਤੇਰੀ ਮਾਮੀ ਮੈਨੂੰ ਚੁੱਪ ਕਰਾ ਰਹੀ, ਮੈਂ ਕੀ ਹੋਇਆ, ਕਹਿੰਦੇ ਬੜਾ ਇੱਕ ਇਮੋਸ਼ਨਲ ਚੈਪਟਰ ਸੀ, ਇਮੋਸ਼ਨਲ ਗੱਲਾਂ ਸੀ, ਕਹਿੰਦਾ ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਮੈਂ ਪਿੰਡ ਦੇ ਵਿਚ ਹੀ ਆਪਣੇ ਪਿੰਡ ਹੀ ਬੈਠਾ ਹੋਇਆ, ਹਨਾ, ਤੇ ਉਹਨੂੰ ਯਾਦ ਆ ਗਈ ਮੇਰੇ ਮਾਮਾ ਜੀ ਨੂੰ ਪਿੰਡ ਦੀ, ਤੇ ਏਦਾਂ ਹੀ ਹਰਪ੍ਰੀਤ ਹੋਣਾ ਨੇ ਮਤਲਬ ਪੜ੍ਹਨੀ ਸ਼ੁਰੂ ਕੀਤੀ ਕਿਤਾਬ, ਤੇ ਇੱਕ ਚਾਰਟ ਆਇਆ ਉਹਦੇ ਵਿਚ, ਇੱਕ ਚੈਪਟਰ ਹੈ ਤੀਜੇ ਚੌਥੇ ਪੰਨੇ ਚੈਪਟਰ ਤੋਂ ਬਾਅਦ, ਤੇ ਉਹ ਚਾਰਟ ਤੇ ਆ ਕੇ ਬ੍ਰੇਕ ਲਾ ਲਈ, ਕਹਿੰਦੇ ਹੁਣ ਉਹ ਆਏ ਹੋਏ ਨੇ ਸਾਡੇ ਕੋਲ, ਕਹਿੰਦੇ ਮੈਂ ਜਾਣਾ ਹੈ ਤੇ ਮੈਂ ਉਹ ਚਾਰਟ ਸਮਝ ਕੇ ਆਉਣਾ ਆ ਵੀ ਇਹ ਕਿਸ ਤਰ੍ਹਾਂ ਚਾਰਟ ਮਤਲਬ ਡਾਇਆਗ੍ਰਾਮ ਜਿਹੜਾ ਬਣਿਆ ਹੋਇਆ। ਸੋ ਤੁਸੀਂ ਠੀਕ ਕਹਿ ਰਹੇ ਹੋ ਕਿ ਕਿਤਾਬ ਨੂੰ ਟਾਈਮ ਲੱਗੇਗਾ ਪੜ੍ਹਨ ਨੂੰ ਤੇ ਅਬਜ਼ੋਰਵ ਕਰਨ ਨੂੰ, ਪਰ ਮਿੰਟੂ ਬਾਜੀ ਮੈਂ ਪਿਛਲੇ ਤਕਰੀਬਨ 20-25 ਸਾਲ ਦਾ ਤਜਰਬਾ ਇਹਦੇ ਵਿਚ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ ਨਾ, ਸੋ ਉਮੀਦ ਰੱਖਦੇ ਆ ਕਿ ਲਾਹੇਵੰਦ ਹੋਊਗੀ, ਤੇ ਇਹ ਜਿਹੜਾ
ਤਾਂ ਹੀ ਮੈਂ ਕਹਿ ਰਿਹਾ ਵੀ ਜੇ 25 ਸਾਲ ਲੱਗ ਗਏ ਕਿਸੇ ਨੂੰ ਲਿਖਣ ਨੂੰ, ਤੇ ਜੇ ਮੂਹਰਲਾ ਇੱਕ ਮਿੰਟ ਚ ਇੱਕ ਵਾਰੀ ਚ ਸਮਝ ਲੂਗਾ, ਇਹ ਮੁਮਕਿਨ ਨੀ ਹੁੰਦਾ। ਹਾਂ, ਜੇ ਕੋਈ ਤੁਸੀਂ ਨਾਰਮਲੀ ਗੱਲਾਂ ਕਰਨੀਆਂ, ਨਾਰਮਲੀ ਲਿਖਣੀਆਂ, ਉਹ ਆ ਜਾਂਦੀਆਂ ਸਮਝ ਚ, ਪਰ ਜਦੋਂ ਇੱਕ ਘਟਨਾਕ੍ਰਮ ਨੂੰ ਵਾਇਆ ਡਾਇਆਗ੍ਰਾਮਾਂ ਦੇ ਜ਼ਰੀਏ ਜਾਂ ਇੱਕ ਤਰੀਕੇ ਨਾਲ ਸਮਝਾਇਆ ਜਾਂਦਾ, ਉਹ ਪਹਿਲੀ ਵਾਰ ਤਾਂ ਨਾ ਅਸਲ ਚ ਸਾਡੇ ਆਲੇ ਦੁਆਲੇ ਨਾ ਇੱਕ ਜਾਲ ਬੁਣਿਆ ਹੋਇਆ, ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਵੱਖਰੀ ਵੱਖਰੀ ਸੰਪਰਦਾਵਾਂ ਨੇ, ਵੱਖਰੇ ਵੱਖਰੇ ਲੋਕਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ ਇੱਕ ਜਾਲ ਬੁਣ ਲਏ, ਤੇ ਉਹ ਜਾਲ ਦੇ ਵਿੱਚ ਅਸੀਂ ਇੰਨੇ ਕੁ ਜਕੜ ਚੁੱਕੇ ਆ ਵੀ ਪਹਿਲੀ ਨਜ਼ਰੇ ਤਾਂ ਅਸੀਂ ਹਰ ਗੱਲ ਨਕਾਰ ਦਿੰਦੇ ਹਾਂ, ਜੇ ਕੋਈ ਗਹਿਰਾਈ ਨਾਲ ਗੱਲ ਜਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਨਾ, ਤੇ ਅਸੀਂ ਨਕਾਰ ਦਿੰਦੇ ਹਾਂ। ਅੱਧੇ ਕੁ ਤਾਂ ਕਹਿੰਦੇ ਨੀ, ਐ ਨੀ ਹੁੰਦਾ, ਅੱਧੇ ਕੁ ਤਰਕ ਦੇ ਦੇਣਗੇ ਗੱਲ, ਅੱਧੇ ਕੁ ਕਿਸੇ ਬਾਬੇ ਦੀ ਉਧਾਰ ਦੇ ਦੇਣਗੇ, ਫਲਾਨਾ ਬਾਬਾ ਤਾਂ ਇਹ ਕਹਿੰਦਾ ਸੀ, ਅੱਧੇ ਕੁ ਕਿਸੇ ਦੀ ਉਧਾਰ ਦੇ ਦੇਣਗੇ, ਪਰ ਜਦੋਂ ਤੁਸੀਂ ਜਦੋਂ ਤਾਂ ਜੇ ਜਾਲ ਤੋੜਨੇ ਆ ਜਾਂ ਉਹ ਸਰਕਲ ਤੋੜਨੇ ਆ ਤਾਂ ਤੁਹਾਨੂੰ ਉਸ ਢੰਗ ਨਾਲ ਪੜ੍ਹਨਾ ਪੈਣਾ ਗਾ, ਤੁਹਾਨੂੰ ਇਹ 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 ਮਨ ਚ ਲਿਆ ਕੇ ਪੜ੍ਹਨਾ ਪੈਣਾ ਵੀ ਅਸੀਂ ਇੱਕ ਹੋਰ ਐਂਗਲ, ਇੱਕ ਵੱਖਰਾ ਪੱਖ ਦੇਖ ਰਹੇ ਆ, ਤੇ ਫਿਰ ਉਸ ਪੱਖ ਨੂੰ ਘੋਖਣਾ ਪੈਣਾ, ਫਿਰ ਮੈਨੂੰ ਲੱਗਦਾ ਸਮਝ।
ਚਲੋ ਕੁਇਕਲੀ ਆਪਾਂ ਦੱਸ ਦਿੰਦੇ ਹਾਂ ਕਿ ਕਰਮ ਤੇ ਲੇਖ ਕੀ ਹੁੰਦੇ ਨੇ। ਕਰਮ ਹੁੰਦੇ ਨੇ, ਵਾਕਈ ਤੁਸੀਂ ਸਹੀ ਗੱਲ ਕਿਹਾ, ਸਾਨੂੰ ਤਾਂ ਇੱਦਾਂ ਸਮਝਾਇਆ ਗਿਆ ਕਿ ਜੋ ਤੁਸੀਂ ਕਰਮ ਕਰ ਰਹੇ ਹੋ ਉਹ ਉਹੀ ਤੁਹਾਡੇ ਰਿਲੇਟ ਕਰਦੇ ਆ। ਪਰ ਨਾ ਮੈਂ ਇੱਥੇ ਇੰਟਰਸਟਿੰਗ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਹਾਂ ਕਿ ਪਹਿਲੇ ਪਾਤਸ਼ਾਹ ਦਾ ਅਸੀਂ 550ਵਾਂ ਜਨਮ ਪੁਰਬ ਮਨਾ ਰਹੇ ਹਾਂ, ਤੇ ਮੈਨੂੰ ਲੱਗਦਾ ਕਿ ਪਹਿਲੇ ਪਾਤਸ਼ਾਹ ਨੇ ਕਰਮਾਂ ਨੂੰ ਰੀਡਿਫਾਈਨ ਕੀਤਾ ਪਹਿਲੀ ਵਾਰੀ, ਮਤਲਬ ਕ੍ਰਿਸ਼ਨ ਜੀ ਤੋਂ ਬਾਅਦ, ਕਿਉਂਕਿ ਕ੍ਰਿਸ਼ਨ ਜੀ ਨੇ ਕਰਮ ਗੀਤਾ ਜਿਹੜੀ ਆ ਕਰਮਾਂ ਤੇ ਆਧਾਰਿਤ ਨੇ, ਤੇ ਉਹਨਾਂ ਨੇ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਰਮਾਂ ਦੇ ਬਾਰੇ ਦੱਸਿਆ ਵੀ ਇਹ ਕਰਮ ਨੇ ਸਾਰੇ, ਹਨਾ, ਗੀਤਾ ਬੇਸਿਕਲੀ ਕਰਮ ਹੈ। ਹੁਣ ਉਹ ਕਨਸੈਪਟ ਇੰਨਾ ਗੰਦਲਾ ਹੋ ਗਿਆ ਸੀਗਾ ਆਉਣ ਵਾਲੇ ਮਤਲਬ ਦੇਖ ਲਓ 5000 ਸਾਲ ਹੋ ਚੁੱਕਾ, ਹਨਾ, ਤਾਂ ਗੁਰੂ ਨਾਨਕ ਪਾਤਸ਼ਾਹ ਪਹਿਲੇ ਮਤਲਬ ਦਾਰਸ਼ਨਿਕ ਹੋਏ ਨੇ ਉਹ ਤੋਂ ਬਾਅਦ, ਜਿਨ੍ਹਾਂ ਨੇ ਕਰਮਾਂ ਨੂੰ ਰੀਡਿਫਾਈਨ ਕੀਤਾ। ਹੁਣ ਤੁਸੀਂ ਸੁਣਿਆ ਹੋਣਾ ਨਿਊਟਨ ਦੀ ਥਿਊਰੀ, ਫਾਰ ਐਵਰੀ ਐਕਸ਼ਨ ਦੇਰ ਇਜ਼ ਅ ਰਿਐਕਸ਼ਨ, ਹਨਾ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ, ਅਸੀਂ ਮੰਨਦੇ ਵੀ ਹਾਂ, ਸਾਇੰਟਿਫਿਕ ਹੈ, ਪਰ ਤੁਹਾਨੂੰ ਪਤਾ ਇਹ ਜਿਹੜੀ ਥਿਊਰੀ ਹੈ ਇੱਕ ਇਹਦੀ ਆ ਪਹਿਲਾਂ ਓਰਿਜਿਨਲ ਇਹ ਗੁਰੂ ਨਾਨਕ ਦੇਵ ਜੀ ਦੀ ਥਿਊਰੀ ਆ ਅਸਲ ਦੇ ਵਿਚ ਪਹਿਲੀ ਜਿਹੜਾ ਐਕਸ਼ਨ ਤੇ ਰਿਐਕਸ਼ਨ ਨਿਊਟਨ ਨੇ ਦੋ ਹਿੱਸਿਆਂ ਚ ਵੰਡਿਆ ਵੀ ਜਿਹੜਾ ਰਿਐਕਸ਼ਨ ਹੋ ਰਿਹਾ ਆ ਉਹ ਐਕਸ਼ਨ ਹੋਇਆ ਹੋਇਆ ਕਿਤੇ ਤਾਂ ਰਿਐਕਸ਼ਨ ਹੋ ਰਿਹਾ ਆ ਫੋਰ ਐਵਰੀ ਐਕਸ਼ਨ ਦੇਰ ਇਜ਼ ਅ ਰਿਐਕਸ਼ਨ ਠੀਕ ਹੈ ਤੇ ਇਹਨੂੰ ਟਰਾਂਸਲੇਟ ਹੀ ਅਸਲ ਦੇ ਵਿਚ ਕੀਤਾ ਹੋਇਆ ਆ ਜਪਜੀ ਸਾਹਿਬ ਦੇ ਖੰਡਾਂ ਨੂੰ ਉਹ ਗੁਰੂ ਸਾਹਿਬ ਨੇ ਕੀ ਕੀਤਾ ਆ ਕਿ ਜਿਹੜਾ ਕਰਮ ਖੰਡ ਆ ਉਹਨੂੰ ਦੋ ਹਿੱਸਿਆਂ ਚ ਵੰਡਤਾ ਕਰਮ ਨੂੰ ਇੱਕ ਸਰਮ ਖੰਡ ਜਾਣੀ ਕਿ ਐਕਸ਼ਨ ਤੇ ਦੂਜਾ ਕਰਮ ਖੰਡ ਰਿਐਕਸ਼ਨ ਉਹ ਕਹਿੰਦੇ ਨੇ ਕਿ ਜੋ ਤੁਸੀਂ ਕਰਮ ਕਰ ਰਹੇ ਹੋ ਭਗਤੀ ਕਰ ਰਹੇ ਹੋ ਵੰਦਨਾ ਕਰ ਰਹੇ ਹੋ ਉਹ ਐਕਸ਼ਨ ਕਰ ਰਹੇ ਹੋ ਸ਼ਰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਤੇ ਕਹਿੰਦੇ ਉਹਦਾ ਕਰਮ ਮਿਲੇਗਾ ਤੁਹਾਨੂੰ ਰਿਐਕਸ਼ਨ ਹੋਏਗਾ ਸੋ ਜਿਹੜਾ ਕਰਮ ਹੈ ਨਾ ਜਿਹੜਾ ਜੇ ਤਾਂ ਅਸੀਂ ਟ੍ਰੈਡੀਸ਼ਨਲ ਤਰੀਕੇ ਨਾਲ ਦੇਖਣਾ ਫਿਰ ਤਾਂ ਕਰਮ ਬੜਾ ਕੰਪਲੈਕਸ ਬਣ ਜਾਂਦਾ ਆ ਬੜਾ ਗੁੰਝਲਦਾਰ ਬਣ ਜਾਂਦਾ ਪਰ ਜੇ ਗੁਰੂ ਨਾਨਕ ਪਾਤਸ਼ਾਹ ਦੇ ਐਂਗਲ ਤੋਂ ਦੇਖਣਾ ਆ ਤਾਂ ਕਰਮ ਬੜਾ ਸਿੰਪਲ ਬਣਦਾ ਉਹ ਕਹਿੰਦੇ ਕਰਮ ਜਿਹੜਾ ਆ ਉਹ ਰਿਐਕਸ਼ਨ ਹੋ ਰਿਹਾ ਪਰ ਰਿਐਕਸ਼ਨ ਤੋਂ ਪਹਿਲਾਂ ਐਕਸ਼ਨ ਵੀ ਕਰ ਰਹੇ ਹੋ ਤੁਸੀਂ ਕੋਈ ਨਾ ਕੋਈ ਸੋ ਐਕਸ਼ਨ ਫਾਰ ਐਵਰੀ ਐਕਸ਼ਨ ਦੇਰ ਇਜ਼ ਅ ਰਿਐਕਸ਼ਨ ਸੋ ਬੜਾ ਮਤਲਬ ਬੜੇ ਡੂੰਘੇ ਡੂੰਘੇ ਸਿੰਪਲ ਸਿਧਾਂਤ ਵੀ ਦਿੱਤੇ ਨੇ ਹਨਾ ਗੁਰੂ ਨਾਨਕ ਪਾਤਸ਼ਾਹ ਨੇ ਸੋ ਇਹ ਕਿਤਾਬ ਦੇ ਵਿਚ ਕਾਫ਼ੀ ਡਿਟੇਲ ਦੇ ਵਿਚ ਇਸ ਚੀਜ਼ ਤੇ ਲਿਖਿਆ ਤੇ ਬਾਕੀ ਜਿਹੜੇ ਲੇਖਾਂ ਦੀ ਗੱਲ ਹੁੰਦੀ ਆ ਇਹ ਤਾਂ ਕਰਮਾਂ ਤੇ ਸ਼ਰਮ ਦੀ ਗੱਲ ਹੋ ਗਈ ਜਿਹੜੇ ਲੇਖ ਹੁੰਦੇ ਨਾ ਮਿੰਟੂ ਭਾਜੀ ਜਦੋਂ ਨਾ ਬੱਚਾ ਜਨਮਦਾ ਆ ਕੋਈ ਵੀ ਜੀਵ ਜਨਮਦਾ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਕਤੂਰਾ ਲਿਆਨੇ ਘਰੇ ਹਨਾ ਕੁੱਤਾ ਹੁੰਦਾ ਨਾ ਉਹ ਉਹਨੂੰ ਆਪਾਂ ਬੁਰਕੀ ਪਾਉਂਦੇ ਆ ਰੋਟੀ ਪਾਉਂਦੇ ਆ ਤੇ ਜਿਹੜੀ ਵਾਧੂ ਰੋਟੀ ਆ ਉਹ ਦੱਬਣ ਚਲੇ ਜਾਂਦਾ ਮਿੱਟੀ ਦੇ ਵਿਚ ਉਹਨੂੰ ਦੱਸੋ ਬਈ ਕਿਸੇ ਨੇ ਸਕਾਲਿਆ ਹੁੰਦਾ ਉਹ ਐਕਸ਼ਨ ਜਿਹੜਾ ਉਹ ਕਰਨਾ ਹੈ ਵੀ ਰੋਟੀ ਮਿਲੀ ਉਹਨੇ ਤਾਂ ਰਿਐਕਸ਼ਨ ਕੀਤਾ ਕਿ ਉਹ ਦੱਬਣ ਚਲੇ ਗਿਆ ਕੀ ਉਸ ਦੀ ਮਾਂ ਨੇ ਉਹਨੂੰ ਐਜੂਕੇਟ ਕੀਤਾ ਹੁੰਦਾ ਕੀ ਬੰਦੇ ਨੇ ਐਜੂਕੇਟ ਕੀਤਾ ਹੁੰਦਾ ਨਹੀਂ ਕੀਤਾ ਹੁੰਦਾ ਨਾ ਉਹ ਪਿੱਛੋਂ ਹੀ ਉਹਦੇ ਉਨੀ ਕੁ ਮੱਤ ਜਿਹੜੀ ਆ ਉਨੀ ਕੁ ਮੈਮਰੀ ਪਿੱਛੋਂ ਭਰ ਕੇ ਹੀ ਆਉਂਦੀ ਆ ਉਹਨੂੰ ਲੇਖ ਕਹਿੰਦੇ ਆ ਉਹ ਸਰਵਾਈਵਲ ਕਰਨ ਦੇ ਲਈ ਜਿਹੜੀਆਂ ਚੀਜ਼ਾਂ ਨੇ ਉਹ ਪਰਮਾਤਮਾ ਪਹਿਲਾਂ ਹੀ ਸਾਡੇ ਅੰਦਰ ਸਾਰੀਆਂ ਲਾ ਕੇ ਭੇਜਦਾ ਆ ਸੋਫਟਵੇਅਰ ਤੇ ਇਹ ਜਾ ਕੇ ਸਰਵਾਈਵ ਕਰੇ ਇਹ ਜੀਵ ਦੁਨੀਆ
ਸੋਫਟਵੇਅਰ ਆ ਜਾਂਦੀ
ਹਾਂ ਇੱਕ ਸਿੰਪਲ
ਵਿੰਡੋ ਅਪਲੋਡਡ ਹੁੰਦੀ
ਆ ਰੀਡ ਓਨਲੀ ਮੈਮਰੀ ਜਿਹੜੀ ਰੋਮ ਹੈ ਨਾ ਪਹਿਲਾਂ ਹੀ ਚਿੱਪ ਦੇ ਵਿਚ ਲੱਗੀ ਹੋਈ ਉਹਨੂੰ ਉਹਨੂੰ ਮਤ ਕਹਿੰਦੇ ਆ ਤੇ ਮਤ ਨੂੰ ਡਿਵੈਲਪ ਕਰਨਾ ਹੁੰਦਾ ਆ ਫਿਰ ਬੁੱਧੀ ਉਹਦੇ ਉੱਪਰ ਪੈਦਾ ਹੁੰਦੀ ਆ ਬਣਦੀ ਆ ਤੇ ਬੁੱਧੀ ਮਤ ਨੂੰ ਫਿਰ ਕੰਟਰੋਲ ਕਰਦੀ ਆ ਜਾਂ ਮਤ ਬੁੱਧੀ ਨੂੰ ਕੰਟਰੋਲ ਕਰਦਾ ਸੋ ਇਹ ਜਿਹੜੇ ਲੇਖ ਨੇ ਨਾ ਵੀ ਕੁੱਤੇ ਨੇ ਮਿੱਟੀ ਦੇ ਵਿਚ ਵਾਧੂ ਰੋਟੀ ਦੱਬਣੀ ਆ ਇਹ ਲਿਖ ਕੇ ਭੇਜਿਆ ਹੋਇਆ ਪਹਿਲਾਂ ਹੀ ਉਹਨਾਂ ਨੇ ਤੇ ਆਪਾਂ ਉਹਨੂੰ ਫਿਰ ਬਾਅਦ ਚੋਂ ਰੈਗੂਲੇਟ ਕਿੱਦਾਂ ਕਰਨਾ ਉਹ ਅਸੀਂ ਟੇਕ ਓਵਰ ਕਰ ਲਈਦਾ ਉਹ ਤੋਂ ਬਾਅਦ ਵੀ ਅਸੀਂ ਦੱਬਣੀ ਆ ਯਾਦ ਕੰਟੀਨਿਊ ਰੱਖਣੀ ਜਾਂ ਨਹੀਂ ਇੱਦਾਂ ਹੀ ਪਰਮਾਤਮਾ ਨੇ ਸਾਨੂੰ ਪ੍ਰੋਗਰਾਮ ਕਰਕੇ ਭੇਜਿਆ ਹੋਇਆ ਵੀ ਅਸੀਂ ਇਸ ਦੁਨੀਆਂ ਦੇ ਵਿਚ ਆ ਕੇ ਉਹਦਾ ਨਾਮ ਜਪਣਾ ਅਸੀਂ ਮੁਕਤੀ ਵੱਲ ਨੂੰ ਜਾਣਾ ਚੰਗੇ ਕਰਮ ਕਰਨੇ ਆ ਪਰ ਜੇ ਤਾਂ ਅਸੀਂ ਉਹ ਮਤ ਨੂੰ ਪਛਾਣ ਲਈਏ ਸਮਤ ਬਣ ਜਾਵੇ ਜੇ ਅਸੀਂ ਉਹਦੇ ਹੁਕਮ ਨੂੰ ਪਛਾਣ ਲਈਏ ਫਿਰ ਤਾਂ ਅਸੀਂ ਉਹਨੂੰ ਡਿਵੈਲਪ ਕਰ ਲੈਣੇ ਨਹੀਂ ਤਾਂ ਅਸੀਂ ਇਹ ਜਿਹੜੀਆਂ ਸਾਡੀਆਂ ਹਾਇਰ ਥਿੰਕਿੰਗ ਇਹਨੂੰ ਅਸੀਂ ਦੱਬ ਕੇ ਦੁਨਿਆਵੀ ਥਿੰਕਿੰਗ ਵੱਲ ਨੂੰ ਚੱਲ ਪਈਦਾ ਹੈ ਸੋ ਇਹ ਲੇਖ ਨੇ ਪਰ ਫਿਰ ਵੀ ਮਿੰਟੂ ਭਾਜੀ ਉਹ ਜਿਹੜੇ ਲੇਖ ਨੇ ਉਹ ਕੰਮ ਕਿਤੇ ਨਾ ਕਿਤੇ ਉਜਾਗਰ ਹੋਈ ਜਾਂਦੇ ਨੇ ਹਨਾ ਜਿਹੜੇ ਪਿੱਛੋਂ ਲਿਖੇ ਆਉਂਦੇ ਨੇ ਖੈਰ ਇਹ ਡੂੰਘੇ ਸਵਾਲ ਨੇ ਤੇ ਇਹਨੂੰ ਸਮਾਂ ਚਾਹੀਦਾ ਹੁੰਦਾ ਥੋੜੇ ਟਾਈਮ ਦੇ ਵਿਚ ਆਪਾਂ ਇਹਨੂੰ ਐਕਸਪਲੇਨ ਨਹੀਂ ਕਰ ਸਕਦੇ ਨਾ ਹੀ ਕੋਈ ਸਿੱਖ ਸਕਦਾ ਖੈਰ ਮਿੰਟੂ ਭਾਜੀ ਆਪਾਂ ਥੋੜੇ ਸੁਨੇਹੇ ਲਈਏ ਪਰਮਜੀਤ ਸਿੰਘ ਧਾਲੀਵਾਲ ਹੁਣਾਂ ਦੀ ਤਸਵੀਰਾਂ ਆਪਾਂ ਸ਼ੇਅਰ ਕਰਤੀਆਂ ਸਰਵਣ ਸਿੰਘ ਹੁਣੀ ਆਹ ਕਿਆ ਬਾਤ ਹੈ ਬਾਈ ਕੀ ਹਾਲ ਚਾਲ ਹੈ ਇਹ ਜੁੜੇ ਨੇ ਜੀ ਮੈਲਬਨ ਤੋਂ ਸ਼ਾਇਦ ਤੇ ਕਹਿੰਦੇ ਨੇ ਕਿ ਰਿਚਮੈਂਡ ਜਿੱਤੇ ਆ ਜੀ ਭਾਜੀ ਤੁਹਾਨੂੰ ਫੇਰ ਮੈਲਬਨ ਆਇਆ ਦਾ ਤੁਹਾਡੇ ਕੋਲ ਫਾਇਦਾ ਨਹੀਂ ਹੋਇਆ ਜਾਂ ਤੁਹਾਨੂੰ ਪਤਾ ਨਹੀਂ ਲੱਗਿਆ ਮੇਰਾ ਵੀ ਧਿਆਨ ਨਹੀਂ ਸੀ ਤੇ ਉਧਰ ਰਗਬੀ ਲੀਗ ਦਾ ਵੀ ਗ੍ਰੈਂਡ ਫਾਈਨਲ ਤੈਅ ਹੋ ਚੁੱਕਾ ਰਾਤੀ ਮੈਚ ਸੀਗਾ ਜੀ ਤੇ ਉੱਥੇ ਮੇਰਾ ਖਿਆਲ ਰੂਸਟਰ ਜਿੱਤੇ ਨੇ ਮੈਲਬਨ ਦੀ ਟੀਮ ਹਾਰੀ ਹੈ ਤੇ ਹੁਣ ਜਿਹੜਾ ਗ੍ਰੈਂਡ ਫਾਈਨਲ ਹੋਏਗਾ ਜੀ ਸਿਡਨੀ ਵਰਸਿਜ਼ ਕੈਨਬਰਾ ਹੋਏਗਾ ਤੇ NRL ਗ੍ਰੈਂਡ ਫਾਈਨਲ ਸਿਡਨੀ ਦੇ ਵਿਚ ਤਾਂ ਜਸਵੰਤ ਸਿੰਘ ਕੈਨਬਰਾ ਵਾਲੇ ਵੀ ਜੁੜ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸੁਖਦੀਪ ਸਿੰਘ ਮਿੱਠਾ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਗੌਰਵ ਸ਼ਰਮਾ ਵਿਨੀਪੈਗ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਔਰ ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ ਕਹਿੰਦੇ ਨੇ ਕਿ ਤੁਹਾਡੀ ਕਿਤਾਬ ਮਿੰਟੂ ਬਰਾੜ ਜੀ ਭਾਜੀ ਤੁਹਾਨੂੰ ਕਹਿ ਰਹੇ ਨੇ ਕਿ ਤੁਹਾਡੀ ਕਿਤਾਬ ਪੜ੍ਹੀ ਹੈ ਬਹੁਤ ਵਧੀਆ ਹੈ ਜੀ ਤੇ ਤੁਸੀਂ ਵੀ ਮੈਨੂੰ ਵੀ ਕਹਿ ਰਹੇ ਤੁਸੀਂ ਆਪਣੀ ਕਿਤਾਬ ਭੇਜਣੀ ਤੇ ਹਾਂਜੀ ਬਿਲਕੁਲ ਭੇਜਾਂਗੇ ਜੀ। ਤਾਂ ਜਗਵੀਰ ਸਿੰਘ ਸੇਖੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਮਿੰਟੂ ਭਾਜੀ ਪੇ ਹੁਣ ਮੇਰੀ ਕਿਤਾਬ ਦੀ ਗੱਲ ਚੱਲੀ ਆ ਤੇ ਮੈਂ ਪਤਾ ਕੀ ਸੋਚਦਾ, ਹੁਣ ਪਾਕਿਸਤਾਨ ਜਾਣਾ ਅਸੀਂ ਹਨਾ, ਨਨਕਾਣਾ ਸਾਹਿਬ ਜਾਣਾ ਆ ਤੇ ਇੰਡੀਆ ਚ ਵੀ ਪ੍ਰਿੰਟ ਹੋ ਰਹੀ ਆ, ਤੇ ਮੈਂ ਸੋਚਦਾ ਸੀਗਾ ਵੀ ਇੰਡੀਆ ਤੋਂ ਪ੍ਰਿੰਟ ਕਰਾ ਕੇ ਨਾ ਉਧਰੋਂ ਜਥੇ ਦੇ ਕੁਛ ਮੈਂਬਰ ਸਾਡੇ ਬੱਸ ਚ ਆਉਣੇ ਆ ਵੀ ਮੈਂ ਕਿਤਾਬ ਜਿਹੜੀ ਆ ਉਹਨਾਂ ਕੋਲ ਭਜਵਾ ਦਾਂਗਾ ਤੇ ਮੈਂ ਉਧਰ ਨਨਕਾਣਾ ਸਾਹਿਬ ਲੈ ਲਾਂਗਾ। ਹੁਣ ਪਤਾ ਨੀ ਮੇਰੀ ਗੱਲ ਹੋ ਗਈ ਲੀਕ, ਪਤਾ ਲੱਗ ਗਿਆ ਤੇ ਇਹ ਹੁਣ ਮਸਲਾ ਹੋਰ ਹੋ ਗਿਆ ਵੀ ਦੋਹਾਂ ਸਰਕਾਰਾਂ ਨੇ UNO ਦੇ ਵਿਚ ਜਾ ਕੇ ਜੋ ਇਮਰਾਨ ਖਾਨ ਤੇ ਮੋਦੀ ਸਾਹਿਬ ਨੇ ਆਪਸ ਚ ਤਕਰਾਰ ਕੀਤੀ, ਉਹ ਮੇਰੀ ਕਿਤਾਬ ਤੇ ਗਾਜ ਡਿੱਗਣੀ ਆ ਸਾਰੀ। ਹੁਣ ਤੁਸੀਂ ਪੁੱਛੋ ਕਿਉਂ,
ਹੁਣ ਤੁਸੀਂ ਪਤਾ ਲੱਗ ਗਿਆ ਵੀ ਐਕਸਪੋਰਟ ਹੋ ਰਿਹਾ ਆ,
ਹੁਣ ਤੁਸੀਂ ਪੁੱਛੋ ਕਿਉਂ ਇਹ ਸਾਰਾ ਨੁਕਸਾਨ ਭਾਰਤ ਤੇ ਪਾਕਿਸਤਾਨ ਦੇ ਰਿਲੇਸ਼ਨ ਦਾ ਮੇਰੀ ਕਿਤਾਬ ਦੇ ਰਾਹੀਂ ਉਹਨੇ ਕੱਢਣਾ ਆ। ਕਿਉਂਕਿ ਹੁਣ ਤਾਜ਼ਾ ਖਬਰ ਇਹ ਆ ਰਹੀ ਆ ਕਿ ਪਾਕਿਸਤਾਨ ਨੇ ਹੁਣ ਵਾਘਾ ਰਾਸਤੇ ਭਾਰਤ ਤੋਂ ਜਾਂਦੀਆਂ ਸਾਹਿਤਕ ਕਿਤਾਬਾਂ ਤੇ ਪਾਬੰਦੀ ਲਾ ਦਿੱਤੀ ਆ। ਮੈਂ ਕਿਹਾ ਗਰੀਬਾਂ ਨੇ ਰੋਜੇ ਰੱਖੇ ਦਿਨ ਵੱਡੇ ਹੋ ਗਏ ਹਨਾ, ਤੇ ਆ ਹੁਣ ਇੱਥੇ ਮੈਂ 20 ਸਾਲ ਹੋ ਗਿਆ ਕਿਤਾਬ ਲਿਖਦੇ ਨੂੰ, ਕਿਤਾਬ ਲੱਗੀ ਤੇ ਪਾਕਿਸਤਾਨ ਨੇ ਉਹ ਬੈਨ ਹੀ ਕਰਤੀ ਹਨਾ, ਕਮਾਲ ਹੋ ਗਈ। ਕਿਤਾਬ ਨੂੰ ਖੋਲਿਆ ਜਾਵੇ, ਕਸ਼ਮੀਰ ਦਾ ਮੁੱਦਾ ਬਾਅਦ ਚ ਸੋਲਵ ਕਰਿਓ, ਪਹਿਲਾਂ ਕਿਤਾਬ ਦਾ ਕਰ ਲੋ ਭਰਾਵਾ ਸੋਲਵ, ਇਹ ਤਾਂ ਬਹੁਤ ਔਖਾ ਆ। ਤੇ ਚਲੋ ਮੈਂ ਇਹ ਖਬਰ ਸ਼ੇਅਰ ਨਾਲੇ ਕਰਦਾ, ਨਾਲੇ ਚਲੋ ਥੋੜਾ ਜਿਹਾ ਹਾਸਾ ਮਜ਼ਾਕ ਹੋ ਗਿਆ। ਤੇ ਬਾਕੀ ਕੁਛ ਖਬਰਾਂ ਵੀ ਆਪਾਂ ਸ਼ੇਅਰ ਕਰਨੀਆਂ ਆਪਣੇ ਸਰੋਤਿਆਂ ਦੇ ਨਾਲ। ਤੇ UN ਦੇ ਵਿਚ ਲੈਕਚਰੋ ਲੈਕਚਰੀ ਹੋਏ ਨੇ, ਸਪੀਚੋ ਸਪੀਚੀ ਹੋਏ ਨੇ ਸਾਡੇ ਦੋ ਲੀਡਰ, ਤੇ ਉਹਨਾਂ ਦੀਆਂ ਸਮੀਖਿਆਵਾਂ ਆ ਰਹੀਆਂ ਨੇ ਦੁਨੀਆਂ ਭਰ ਦੇ ਵਿਚੋਂ। ਕੱਲ ਵੀ ਆਪਾਂ ਕੀਤੀ ਸੀ, ਪਰ ਇਕ ਪੰਛੀ ਝਾਤ ਮਾਰ ਦਿਓ ਮਿੰਟੂ ਭਾਜੀ ਕਿ ਤੁਹਾਡਾ ਕੀ ਨਜ਼ਰੀਆ ਆ ਜੋ ਉਥੇ UNO ਦੇ ਵਿਚ ਸਪੀਚ ਦਿੱਤੇ ਉਹਦੇ ਬਾਰੇ।
ਦੇਖੋ UNO ਦੇ ਵਿਚ ਜਿਹੜੀਆਂ ਸਪੀਚਸ ਆ ਨਾ, ਉਹਨਾਂ ਦੇ ਨਤੀਜੇ ਤਾਂ ਉਹ ਨਿਕਲ ਨੀ ਰਹੇ, ਤੇ ਸਪੀਚਾਂ ਹੁੰਦੀਆਂ, ਸਪੀਚਾਂ ਦੇ ਕੇ ਆ ਜਾਂਦੇ ਆ ਕਿ ਪ੍ਰੈਸ਼ਰ ਕ੍ਰੀਏਟ ਹੋ ਗਿਆ, ਉਹ ਪ੍ਰੈਸ਼ਰ ਦਾ ਮੈਨੂੰ ਨਤੀਜਾ ਨੀ ਦਿਖਿਆ। ਮੈਂ ਕੱਲ ਵੀ ਦੇਖ ਰਿਹਾ ਸੀ ਵੀ ਇਹ ਕੋਈ ਅੱਜ ਨੀ ਹੋਈਆਂ ਸਪੀਚਾਂ UNO ਚ ਸਪੀਚਾਂ ਸਦਾ ਹੀ ਹੁੰਦੀਆਂ ਆਈਆਂ, ਤੇ ਪਰ ਉਹਨਾਂ ਦੇ ਨਤੀਜੇ ਤਾਂ ਕੋਈ ਕਿਤੇ ਵੀ ਨੀ ਆਏ। ਹੁਣ ਪਰਸੋਂ ਹੀ ਜਿਹੜੀ ਗੱਲ ਹੋਈ ਸੀ ਹਾਫਿਜ਼ ਸਾਇਦ ਨੂੰ, ਜਿਹੜਾ ਇੱਕ ਅੱਤਵਾਦੀ ਆ, ਉਹਨੂੰ UNO $1.5 ਲੱਖ ਉਹਨੂੰ ਗ੍ਰਾਂਟ ਕਰਤਾ, ਕਹਿੰਦਾ ਉਹਦੇ ਪਰਿਵਾਰ ਪਾਲਣ ਲਈ ਸਾਨੂੰ ਤਰਸ ਦੇ ਆਧਾਰ ਤੇ ਦਿੱਤਾ, ਤੇ ਤਰਸ ਉਹਨੂੰ ਉਹਨਾਂ ਲੋਕਾਂ ਦੇ ਨੀ ਆਇਆ ਜਿਹੜੇ UNO ਨੂੰ, ਜਿਹੜੇ ਭੁੱਖਮਰੀ ਨਾਲ ਰੋਜ਼ ਅਸੀਂ ਅਫਰੀਕਾ ਕੰਟਰੀਆਂ ਚ ਦੇਖਦੇ ਹਾਂ, ਹੋਰ ਦੁਨੀਆਂ ਭਰ ਚ ਦੇਖਦੇ ਹਾਂ, ਉਹਨਾਂ ਤਾਂ ਕਿਸੇ ਨੂੰ ਤਰਸ ਆਇਆ ਨੀ ਵੀ ਅਸੀਂ ਸੋਰਸਿਸ ਪੈਦਾ ਕਰੀਏ ਇੱਥੇ। ਇੱਕ ਅੱਤਵਾਦੀ ਤੇ ਜਿਹੜਾ ਡਿਕਲੇਅਰ ਅੱਤਵਾਦੀ ਆ ਉਹਦੇ ਤੇ ਤਰਸ ਆ ਗਿਆ। ਸੋ ਮੈਨੂੰ ਤਾਂ UNO ਵੀ ਕੋਈ ਖਾਸ ਗੱਲ ਨੀ ਲੱਗਦੀ, UNO ਨੂੰ ਵੀ ਨਾ ਜਿਹੜੇ ਮੋਨੋਪੋਲੀ ਦੇਸ਼ ਆ ਉਹ ਚਲਾਉਂਦੇ ਆ, ਆਪਦੀ ਮਰਜ਼ੀ ਨਾਲ ਚਲਾਉਂਦੇ ਆ, ਵੀਟੋ ਪਾਵਰ ਯੂਜ ਕਰਕੇ ਜੋ ਮਰਜ਼ੀ ਫੈਸਲਾ ਕਰਾ ਲੈਂਦੇ ਆ, ਸੋ ਮੈਨੂੰ ਕੋਈ ਠੀਕ ਨੀ ਲੱਗੀ ਇਹ ਗੱਲ।
ਉਹ ਇੱਦਾਂ ਹੁੰਦੀ ਨਾ ਕਈ ਵਾਰੀ ਜਦੋਂ ਸਰਪੰਚ ਤਾਕਤਵਰ ਨਾ ਹੋਵੇ, ਸਰਪੰਚ ਚ ਪਾਵਰ ਨਾ ਹੋਵੇ, ਪਿੰਡ ਦੀ ਪੰਚਾਇਤ ਦਾ ਕੀ ਹਾਲ ਹੁੰਦਾ ਤੁਹਾਨੂੰ ਪਤਾ ਹੀ ਆ ਫਿਰ ਹਨਾ। ਅਖੀਰ ਨੂੰ ਪੰਚਾਇਤ ਹੁੰਦੀ ਤਾਂ ਹੈ, ਉੱਥੇ ਰੌਲਾ ਪੈਂਦਾ ਰਹਿੰਦਾ ਆ, ਪਰ ਜਿਹੜੀਆਂ ਸਾਰੇ ਕੇਸ ਆ ਉਹ ਥਾਣੇ ਜਾ ਕੇ ਪੈਸੇ ਲੈ ਦੇ ਕੇ ਮੁੱਕਦੇ ਨੇ। ਇਹੀ ਹਾਲ ਮੈਨੂੰ ਲੱਗਦਾ UNO ਦਾ ਹੋ ਚੁੱਕਾ ਕਿ ਅੰਨਾ ਬੋਲੇ ਨੂੰ ਘੜੀਸੀ ਜਾ ਰਿਹਾ, ਇਧਰ ਉਧਰ ਨੂੰ ਕਰੀ ਜਾ ਰਿਹਾ, ਤੇ ਬਸ ਉੱਥੇ ਜਾ ਕੇ ਸਪੀਚ ਦੇਣ ਨੂੰ ਥੈਂ ਕੀਤਾ ਹੋਇਆ। ਇੱਕ ਨਾ ਹੋਰ ਮੂਵਮੈਂਟ ਚੱਲ ਰਹੀ ਹੈ ਮਿੰਟੂ ਭਾਜੀ, ਉੱਤੇ ਆਪਾਂ ਗੱਲ ਕਰਨੀ ਹੈ। ਜਿਹੜੇ ਨਿਆਣੇ ਹੁਣ ਕਲਾਈਮੇਟ ਐਕਸ਼ਨ ਦੇ ਬਾਰੇ ਬੜੇ ਜੱਦੋਜਹਿਦ ਕਰ ਰਹੇ ਨੇ, ਸਕੂਲਾਂ ਚ ਵੀ ਸਟ੍ਰਾਈਕਾਂ ਹੋ ਰਹੀਆਂ, ਤੇ ਮੈਨੂੰ ਬੜਾ ਔਖਾ ਲੱਗਿਆ, ਮੈਨੂੰ ਚੰਗਾ ਨਹੀਂ ਲੱਗਿਆ ਇਹ ਗੱਲ। ਮੇਰਾ ਛੋਟਾ ਬੇਟਾ ਆਇਆ, ਉਹਦੀ 12ਵੀਂ ਚੱਲਦੀ ਸੀ, ਤੇ ਮੈਂ ਕਿਹਾ ਤੂੰ ਅੱਜ ਪਹਿਲਾਂ ਹੀ ਘਰੇ ਫਿਰਦਾ, ਤੇ ਕਹਿੰਦਾ ਡੈਡ ਕਹਿੰਦਾ ਅੱਜ ਨਾ ਸਟ੍ਰਾਈਕ ਕੀਤੀ ਉਹ ਨਿਆਣਿਆਂ ਨੇ। ਮੈਂ ਕਿਹਾ ਕਮਾਲ ਹੋ ਗਿਆ, ਮੈਂ ਪਹਿਲੀ ਵਾਰੀ ਮੈਨੂੰ ਸ਼ੌਕ ਲੱਗਿਆ। ਮੈਂ ਕਿਹਾ ਕਹਿੰਦਾ ਮੈਂ ਤੁਹਾਡੇ ਸਕੂਲੇ ਕੀਤੀ, ਕੋਈ ਟੀਚਰ ਨੇ ਕਿਸੇ ਨੂੰ ਕੁਛ ਕਹਿ ਕੋ ਦਿੱਤਾ ਪ੍ਰਿੰਸੀਪਲ? ਨਹੀਂ ਨਹੀਂ, ਕਹਿੰਦਾ ਕਲਾਈਮੇਟ ਐਕਸ਼ਨ ਦੇ ਲਈ। ਤੇ ਮੈਂ ਕਮਾਲ ਹੋ ਗਿਆ, ਤੇ ਕਹਿੰਦਾ ਨਹੀਂ ਸਾਡੇ ਨੀ, ਸਾਰੇ ਨਿਊ ਸਾਊਥ ਵੇਲਸ ਦੇ ਵਿਚ ਟੀਚਰ ਆ, ਤੇ ਮਤਲਬ ਟੀਚਰਾਂ ਨੇ ਕਰਵਾਈ ਆ, ਤੇ ਬੱਚੇ ਜਾ ਰਹੇ ਨੇ ਸਟ੍ਰਾਈਕ ਕਰਨ, ਤੇ ਬੱਚਿਆਂ ਦਾ ਕਹਿੰਦਾ ਉਹ, ਮੈਂ ਉਹਦੇ ਐਂਗਲ ਤੋਂ ਦੱਸ ਰਿਹਾ, ਮੈਂ ਆਪਣੀ ਗੱਲ ਨੀ ਕਰ ਰਿਹਾ। ਕਹਿੰਦਾ ਬੱਚਿਆਂ ਦਾ ਬ੍ਰੇਨ ਵਾਸ਼ ਕੀਤਾ ਹੋਇਆ, ਕਹਿੰਦਾ ਟੀਚਰਾਂ ਨੇ 2-4 ਨੇ ਹਰੇਕ ਸਕੂਲ ਚ, ਇੱਕ ਇੱਕ 2-2 ਹੈਗੇ ਨੇ, ਤੇ ਉਹ ਗੱਲ ਉਹਨਾਂ ਦੀ ਆਪਣੀ ਹੈ, ਤੇ ਬੱਚਿਆਂ ਨੂੰ ਮੋਹਰੇ ਕੀਤਾ ਹੋਇਆ ਉਹਨਾਂ ਨੇ, ਬੱਚਿਆਂ ਨੂੰ ਤਾਂ ਕਿਸੇ ਨੇ ਕਹਿਣਾ ਨੀ, ਇੱਕ ਸਿੰਪਥੀ ਨੀ ਹੁੰਦੀ। ਤੇ ਇਹ ਜਿਹੜੀ ਆ ਇੱਕ ਨਾ ਉਥੋਂ ਦੀ ਸਵੀਡਨ ਦੀ ਲੜਕੀ ਆ ਤੇ ਉਹਨੂੰ ਸ਼ਾਇਦ ਕੁਛ ਪ੍ਰੋਬਲਮ ਵੀ ਆ ਸਰੀਰਕ ਪੱਖੋਂ ਸਿਹਤ ਪੱਖੋਂ ਤਾਂ ਉਹਨੂੰ ਵੀ ਉਹਨੂੰ ਲੀਡਰ ਬਣਾਇਆ ਹੋਇਆ ਗ੍ਰੇਟਾ ਥਨਬਰਗ ਹੈ ਉਹਦਾ ਨਾਮ ਤੇ ਉਹ ਬੜੇ ਮਤਲਬ ਭਾਸ਼ਣ ਦਿੰਦੀ ਆ ਬਹੁਤ ਕੁਛ ਕਰਦੀ ਆ ਤੇ ਉਹਦੇ ਕਰਕੇ ਮੈਨੂੰ ਤਾਂ ਚੰਗਾ ਨਹੀਂ ਲੱਗਿਆ ਮੈਨੂੰ ਨਹੀਂ ਚੰਗਾ ਲੱਗਿਆ ਕਿ ਬੱਚਿਆਂ ਨੂੰ ਹਜੇ ਬਹੁਤੀ ਡੀਪ ਨੌਲੇਜ ਨਹੀਂ ਹੈਗੀ ਹੈ ਨਾ ਕਲਾਈਮੇਟ ਚੇਂਜ
ਮੈਂ ਵੀ ਦੋ ਕੁ ਮਹੀਨੇ ਪਹਿਲਾਂ ਨਾ ਪੰਨੂ ਸਾਹਿਬ ਨਾਲ ਪਾਰਲੀਮੈਂਟ ਹਾਊਸ ਗਿਆ ਸਾਊਥ ਆਸਟ੍ਰੇਲੀਆ ਤੇ ਦਰਵਾਜੇ ਤੇ ਬੱਚੇ ਸਟ੍ਰਾਈਕ ਕਰੀ ਬੈਠੇ ਤੇ ਲਿਖੀ ਬੈਠੇ ਤੇ ਈਵਨ ਅਡਾਨੀ ਨੂੰ ਵੀ ਲਿਖੀ ਬੈਠੇ ਵੀ ਅਡਾਨੀ ਨੂੰ ਗੋ ਬੈਕ ਅਡਾਨੀ ਫਲਾਂ ਤਿਮਕਾ ਮੇਰੀ ਵੀ ਉਸਦੇ ਪਹਿਲੇ ਦਿਨ ਇਹੀ ਗੱਲ ਨਿਕਲੀ ਸੀ ਵੀ ਇਹ ਨਾ ਸਿਆਸਤ ਤੋਂ ਪ੍ਰਭਾਵਿਤ ਜਿਹੜੀ ਆ ਜਿਹੜੀ ਸਿਆਸਤ ਹੁਣ ਸਕੂਲਾਂ ਚ ਆਉਂਦੀ ਜਾ ਰਹੀ ਆ ਜਿਹੜੀ ਅਸੀਂ ਇੰਡੀਆ ਚ ਛੱਡ ਕੇ ਆਏ ਹਾਂ ਗੱਲਾਂ ਸਕੂਲਾਂ ਕਾਲਜਾਂ ਦੇ ਵਿਚ ਦੀ ਹੋ ਕੇ ਲੀਡਰ ਆਪਦੇ ਜਿਹੜੇ ਬੈਨੀਫਿਟ ਬੱਚਿਆਂ ਦੇ ਮੋਢਿਆਂ ਦੇ ਧਰ ਕੇ ਚਲਾਉਣ ਵਾਲੇ
ਇੱਥੇ ਤਾਂ ਮੈਨੂੰ ਜਿਆਦਾ ਲੱਗਦਾ ਕਿਉਂਕਿ ਇੰਡੀਆ ਦੇ ਸਕੂਲਾਂ ਚ ਇੱਥੋਂ ਤੱਕ ਨਹੀਂ ਅਸੀਂ ਸੁਣਿਆ ਬਈ ਉਹ ਕਿਸੇ ਪੋਲੀਟੀਕਲ ਪਾਰਟੀ ਦੇ ਲਈ ਜਾਂ ਕਿਸੇ ਮੂਵਮੈਂਟ ਦੇ ਲਈ ਸਟ੍ਰਾਈਕ ਕਰ ਰਹੇ ਨੇ ਬੱਚੇ ਸਟ੍ਰਾਈਕ ਕਰ ਰਹੇ ਨੇ ਇੱਥੇ ਮੈਨੂੰ ਇਉਂ ਲੱਗਿਆ ਕਿ ਬੱਚਿਆਂ ਨੂੰ ਮੂਹਰੇ ਕਰਕੇ ਕੁਛ ਤਬਕਾ ਜਿਹੜਾ ਸਿਆਸੀ ਤਬਕਾ ਉਹ ਇਸਦਾ ਨਜਾਇਜ਼ ਫਾਇਦਾ ਉਠਾ ਰਿਹਾ ਖਾਸ ਕਰਕੇ ਆਪਾਂ ਉਹ ਗੱਲ ਕਰੀਏ ਗ੍ਰੇਟਾ ਥਨਬਰਗ ਦੀ ਉਸ ਨੂੰ ਸਿਹਤ ਪੱਖੋਂ ਕੁਛ ਇਸ਼ੂਜ ਨੇ ਤੇ ਉਹਦੀ ਨਾ ਜਾਣੀ ਕਿ ਵਿਚਾਰ ਉਹਨੂੰ ਵਿਚਾਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਗੱਲ ਇਹ ਆ ਰਹੀ ਹੈ ਹੁਣ ਉਹ UNO ਦੇ ਵਿਚ ਲੈਕਚਰ ਦੇਣ ਗਈ ਤੁਹਾਨੂੰ ਪਤਾ ਤੇ ਉਹ ਕਹਿੰਦੀ ਮੈਂ ਜਹਾਜ਼ ਚ ਨਹੀਂ ਜਾਣਾ ਠੀਕ ਹੈ ਜਹਾਜ਼ ਚ ਨਹੀਂ ਜਾਣਾ ਮੈਂ ਸ਼ਿਪ ਚ ਜਾਣਾ ਆ ਜਹਾਜ਼ ਕਿਉਂਕਿ ਤੇਲ ਬਲਦਾ ਬਹੁਤ ਗ੍ਰੀਨ ਨਹੀਂ ਹੈਗਾ ਹਨਾ ਮਤਲਬ ਇਟਸ ਨਾਟ ਏਦਾਂ ਮੰਨਿਆ ਜਾਂਦਾ ਬਈ ਉਹ ਕਹਿੰਦੀ ਬੰਦ ਕਰੋ ਸਾਰਾ ਕੁਛ ਇਹ ਸਾਰਾ ਕੁਛ ਬੰਦ ਕਰੋ ਤੁਸੀਂ ਸਾਡੀ ਜ਼ਿੰਦਗੀ ਖਰਾਬ ਕਰਤੀ ਉਹ ਕਰਤੀ ਉਹ ਕਰਤੀ ਉਹ ਸਵੀਡਨ ਦੀ ਆ ਸ਼ਾਇਦ ਹਨਾ ਤੇ ਉਹ ਸ਼ਿਪ ਚ ਗਈ ਤੁਹਾਨੂੰ ਪਤਾ ਵੀ ਜਿਹੜਾ ਬੋਟ ਦੇ ਵਿਚ ਜਾਣਾ ਜਹਾਜ਼ ਨਾਲੋਂ 5 ਗੁਣਾ ਜ਼ਿਆਦਾ ਉਹਦੇ ਵਿਚ ਰਿਸੋਰਸਿਸ ਲੱਗਦੇ ਨੇ ਸ਼ਿਪ ਜਹਾਜ਼ ਚ ਜਾਣ ਨਾਲੋਂ ਠੀਕ ਹੈ ਦੂਜੀ ਗੱਲ ਇਹ ਆ ਕਿ ਆਪਾਂ ਸਵੀਡਨ ਦੀ ਗੱਲ ਕਰੀਏ ਮੈਂ ਤੁਹਾਨੂੰ ਇੱਕ ਵੀਡੀਓ ਭੇਜੂਗਾ ਮੈਂ ਸ਼ੇਅਰ ਵੀ ਕਰ ਦੂੰਗਾ ਕਿ ਜਿਹੜਾ ਸਵੀਡਨ ਦੇਸ਼ ਆ ਜਾਂ ਯੂਰਪ ਆਪਾਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ ਬੜੇ ਗ੍ਰੀਨ ਹੈ ਜੀ ਉੱਥੇ ਜੇਲ੍ਹ ਚ ਕੈਦੀ ਹੈ ਨੀ ਜੀ ਉੱਥੇ ਰਬਿਸ਼ ਹੈ ਨੀ ਉੱਥੇ ਆਹ ਹੈ ਨੀ ਉੱਥੇ ਉਹ ਹੈ ਨੀ ਪਰ ਇੱਕ ਰਿਪੋਰਟ ਆਈ UN ਦੀ ਕਿ ਜੇ ਇਹ ਜਿਹੜੇ 4-5 ਸਕੈਂਡੀਨੇਵੀਅਨ ਕੰਟਰੀ ਨੇ ਜੇ ਇਨ੍ਹਾਂ ਨੇ ਆਪਣਾ ਲਾਈਫ ਸਟਾਈਲ ਇੱਦਾਂ ਹੀ ਜਿਉਣਾ ਹੈ ਨਾ ਤਾਂ ਇਹ ਧਰਤੀ ਦੇ ਸਾਰੇ ਰਿਸੋਰਸਿਸ ਖਾ ਜਾਣਗੇ ਇਹੀ 2-4 ਦੇਸ਼ ਹੀ ਇੱਕ ਸਵੀਡਨ ਦਾ ਜਿਹੜਾ ਇੱਕ ਨਾਗਰਿਕ ਹੈ ਨਾ ਉਹ ਐਵਰੇਜ ਨਾਗਰਿਕ ਜਿਹੜੇ ਦੁਨੀਆਂ ਦੇ ਉਹਦੇ ਨਾਲੋਂ 7 ਜਾਂ 8 ਗੁਣਾ ਜ਼ਿਆਦਾ ਰਿਸੋਰਸਿਸ ਵਰਤ ਰਿਹਾ ਆ ਆਪਣੀ ਔਕਾਤ ਨਾਲੋਂ ਵੱਧ ਵਰਤ ਰਿਹਾ ਆ ਤੇ ਅਮਰੀਕਾ ਸਕੈਂਡੀਨੇਵੀਆ ਦੇ ਇੱਕ ਘਰ ਦੇ ਵਿਚ ਕਹਿੰਦੇ ਇੱਕ ਲਾਈਫ ਟਾਈਮ ਦੇ ਵਿਚ 3 ਲੱਖ ਵਸਤੂਆਂ ਘਰ ਦੇ ਵਿਚ ਹੁੰਦੀਆਂ ਨੇ 3 ਲੱਖ ਮਤਲਬ ਦੈਟਸ ਲੋਟ ਆਫ ਮਟੀਰੀਅਲ ਜਿਹੜਾ ਅਸੀਂ ਵਰਤਦੇ ਆ ਤੇ ਉਸ ਵੀਡੀਓ ਦੇ ਵਿਚ ਕੰਪੇਅਰ ਕੀਤਾ ਆ ਕਿ ਜਿਹੜੇ ਆਪਣੇ ਇੰਡੀਆ ਦੇ ਪਿੰਡ ਨੇ ਹਜੇ ਵੀ ਪਿੰਡ ਨੇ ਉਹ ਬਹੁਤ ਜ਼ਿਆਦਾ ਗ੍ਰੀਨ ਹੈ ਬਹੁਤ ਜ਼ਿਆਦਾ ਇਕਨੋਮਿਕਲ ਹੈ ਔਰ ਉਹਨਾਂ ਦਾ ਜਿਹੜਾ ਫੁੱਟਪ੍ਰਿੰਟ ਹੈ ਜਾਂ ਉਹਨਾਂ ਦੀ ਜਿਹੜੀ ਛਾਪ ਹੈ ਧਰਤੀ ਦੇ ਉੱਤੇ ਮਤਲਬ ਪੋਲਿਊਸ਼ਨ ਦੀ ਉਹ ਬਿਲਕੁਲ ਨਾ ਮਾਤਰ ਹੈ ਮਤਲਬ ਬਹੁਤ ਘੱਟ ਰਿਸੋਰਸਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਜਿਉਂਦੇ ਨੇ ਤੇ ਖੁਸ਼ ਨੇ ਇੱਥੋਂ ਤੱਕ ਕਿ ਕੰਪੇਅਰ ਕੀਤਾ ਆ ਯੂਰਪੀਅਨ ਦੇਸ਼ ਤੇ ਅਮੈਰੀਕਨ ਜਿਹੜੇ ਵੈਸਟਰਨ ਕੰਟਰੀ ਦੇ ਜਿਹੜੇ ਸ਼ਹਿਰ ਨੇ ਵੱਡੇ ਵੱਡੇ ਸ਼ਹਿਰ ਨੇ ਇੰਡੀਆ ਦੇ ਸ਼ਹਿਰ ਜਿਹੜੇ ਆ ਉਹਨਾਂ ਨਾਲੋਂ 5 ਗੁਣਾ ਘੱਟ ਮਤਲਬ 5ਵੇਂ ਹਿੱਸੇ ਦੇ ਵਿਚ ਰਿਸੋਰਸਿਸ ਵਰਤ ਰਹੇ ਨੇ ਤੇ ਉਹਨਾਂ ਸ਼ਹਿਰਾਂ ਨਾਲੋਂ ਲੋਕੀ ਖੁਸ਼ ਨੇ ਸਾਨੂੰ ਲੱਗਦਾ ਕਿ ਇਹ ਸ਼ਹਿਰ ਗੰਦੇ ਨੇ ਜਾਂ ਇਹ ਵਧੀਆ ਨਹੀਂ ਹੈਗੇ ਇਹ ਦੇਖੋ ਕਿੰਨੀ ਸਾਫ਼ ਸਫਾਈ ਆ ਜੀ ਸਿਡਨੀ ਵਰਗੇ ਸ਼ਹਿਰ ਚ ਪਰ ਇਨ੍ਹਾਂ ਦੇ ਵਿਚ ਕਿੰਨਾ ਰਬਿਸ਼ ਜਨਰੇਟ ਹੋ ਰਿਹਾ ਕਿੰਨੀ ਇਨ੍ਹਾਂ ਦੇ ਵਿਚ ਧੂੰਆਂ ਬਲ ਰਿਹਾ ਕਿੰਨਾ ਦੂਜੇ ਪਾਸੇ ਮਤਲਬ ਕੋਲਾ ਬਲ ਰਿਹਾ ਇਨ੍ਹਾਂ ਸਾਰਿਆਂ ਨੂੰ ਕੰਪੇਅਰ ਕਰੀਏ ਤਾਂ ਭਾਰਤ ਦੇ ਜਾਂ ਏਸ਼ੀਆ ਦੇ ਜਿਹੜੇ ਸ਼ਹਿਰ ਨੇ ਉਹ ਇਨ੍ਹਾਂ ਨਾਲੋਂ ਕਿਤੇ ਘੱਟ ਜਿਹੜੇ ਪਦਾਰਥ ਨੇ ਜਾਂ ਜਿਹੜੇ ਰਿਸੋਰਸਿਸ ਵਰਤ ਰਹੇ ਨੇ ਤੁਹਾਡਾ ਕੀ ਕਹਿਣਾ ਮਿੰਟੂ ਭਾਜੀ ਇਹਦੇ ਬਾਰੇ
ਦੇਖੋ ਅਸਲ ਚ ਨਾ ਦੇਖਣ ਵਾਲੀਆਂ ਚੀਜ਼ਾਂ ਹੋਰ ਹੁੰਦੀਆਂ ਅਮਰੀਕਾ ਤੇ ਚੀਜ਼ਾਂ ਹੋਰ ਹੁੰਦੀਆਂ ਦੋਸ਼ ਕਿਸੇ ਤੇ ਲੱਗਦਾ ਹੁੰਦਾ ਉਹੀ ਆ ਜਾਂਦਾ ਜਿਵੇਂ ਆਪਾਂ ਵੀ ਕਹਿੰਦੇ ਹਾਂ ਵੀ ਜੇ ਪਰਾਲੀ ਸਾੜ ਵਾਲਾ ਤੇ ਦੋਸ਼ ਲੱਗੀ ਜਾਂਦਾ ਭੱਠੇ ਸਾਰੀ ਉਮਰ ਚੱਲੀ ਜਾਂਦੇ ਜੀ ਫੈਕਟਰੀਆਂ ਇੰਨਾ ਪ੍ਰਦੂਸ਼ਣ ਕਰੀ ਜਾਂਦੀਆਂ ਪਰ ਗੱਲ ਜਿਹੜੀ ਇਹ ਹੈ ਜੀ ਅਸਲ ਦੇ ਵਿਚ ਮੈਂ ਇਹ ਨੀ ਕਹਿੰਦਾ ਵੀ ਸਾਨੂੰ ਕੁਦਰਤ ਨਾਲ ਖਿਲਵਾੜ ਕਰਨਾ ਚਾਹੀਦਾ ਮੈਂ ਕੁਦਰਤ ਦੇ ਹੱਕ ਦੀ ਗੱਲ ਕਰਦਾ ਪਰ ਜਿਹੜੇ ਪੱਧਰ ਤੇ ਅਸੀਂ ਪਹੁੰਚ ਗਏ ਹਾਂ, ਜਿੱਥੇ ਅਸੀਂ ਆ ਗਏ ਹਾਂ, ਉੱਥੋਂ ਜੇ ਕਹੀਏ ਵੀ ਆਪਾਂ ਸਵੇਰੇ ਸਾਰੇ ਜਹਾਜ਼ ਬੰਦ ਕਰ ਦਈਏ, ਸਵੇਰੇ ਸਾਰੀਆਂ ਕਾਰਾਂ ਬੱਸਾਂ ਬੰਦ ਕਰ ਦਈਏ, ਸਵੇਰੇ ਉਹ ਦੁਨੀਆਂ ਇੱਕ ਵਾਰੀ ਹਿੱਲ ਕੇ ਰਹਿ ਜੂਗੀ, ਓਦਾਂ ਏਦਾਂ ਨਹੀਂ ਹੋ ਸਕਦਾ। ਸੋ ਸਲੋਲੀ ਸਲੋਲੀ ਜਿਹੜਾ ਯੂ ਟਰਨ ਵੜ ਦਿੰਦੇ, ਜੇ ਕੋਈ ਕੰਮ ਕਰਨ ਦੇ ਉੱਤੇ ਇੱਥੋਂ ਤੱਕ ਪਹੁੰਚਣ ਦੇ 300 ਸਵਾਲ ਲੱਗੇ ਨਾ, ਤਾਂ ਘੱਟੋ ਘੱਟ 100-150 ਸਾਲ ਉੱਥੇ ਰਿਟਰਨ ਹੋਣ ਤੇ ਵੀ ਲੱਗੂਗਾ। ਸੋ ਪਰ ਗੱਲ ਇਹ ਆ ਜਾਂਦੀ ਹੈ ਵੀ ਕੋਸ਼ਿਸ਼ ਤਾਂ ਵੱਢਣੀ ਪਊਗੀ ਨਾ ਹਰ ਬੰਦੇ ਨੂੰ, ਮਿਨੀਮਮ ਕਰਨ ਦੀ ਕੋਸ਼ਿਸ਼ ਵੱਢਣੀ ਪਊ। ਜੇ ਮੰਨ ਲਓ ਵੀ ਅਸੀਂ ਅੱਜ 2 ਲੀਟਰ ਪਾਣੀ ਬਚਾਉਣ ਲੱਗ ਜਾਈਏ, 4 ਦਰਖਤ ਲਾ ਲਈਏ ਇੱਕ ਜਾਣਾ, ਤਾਂ ਉਹ ਕੋਸ਼ਿਸ਼ਾਂ ਥੋੜੇ ਦਰਾਂ ਜਿਹੜੀਆਂ ਰੰਗ ਦਿਖਾਉਣ ਲੱਗ ਜਾਣ। ਸੋ ਮੇਰਾ ਮੰਨਣਾ ਇਹ ਹੈ ਵੀ ਅਸੀਂ ਇਹਨਾਂ ਨੂੰ ਇਕੱਲੀਆਂ ਖ਼ਬਰਾਂ ਨਾ ਜਾਣ ਕੇ ਇਹਨਾਂ ਨੂੰ ਉੱਤੋਂ ਦੀ ਵੀ ਨਾ ਮਿਘਾਇਆ ਕਰੀਏ, ਤੇ ਇੰਨਾ ਵੀ ਨਾ ਕਰਿਆ ਕਰੀਏ ਵੀ ਜਿਹੜਾ ਇੱਕ ਜਵਾਬਾਂ ਦੀਆਂ ਸਟਰਾਈਕਾਂ ਤੋਂ ਲਾ ਕੇ ਤੇ ਜਿਹੜੀ ਪੋਲੀਟੀਕਲ ਗੱਲਾਂ ਉਹਨੂੰ ਉਹਦੇ ਲਾਹੇ ਲੈਣ ਲੱਗ ਗਈ ਜ਼ਮੀਨੀ ਪੱਧਰ ਤੇ ਕੁਛ ਕਰੀਏ ਨੂੰ। ਸੋ ਬੈਸਟ ਆਈਡੀਆ ਜ਼ਮੀਨੀ ਪੱਧਰ ਤੇ ਅੱਜ ਤੋਂ ਹੀ ਅਸੀਂ ਜੇ ਮੰਨ ਲਓ 2-4 ਲੀਟਰ 10 ਲੀਟਰ ਪਾਣੀ ਬਚਾ ਲਿਆ, ਇੱਕ ਦਾ ਦਰਖਤ ਲਾ ਲਿਆ, ਕੋਈ ਹੋਰ ਗ੍ਰੀਨਰੀ ਦੇ ਮਾਮਲੇ ਚ ਕੋਈ ਚੀਜ਼ ਕਰ ਲਈ, ਤਾਂ ਏਦੋਂ ਵਧੀਆ ਹੋਰ ਕੋਈ ਚੀਜ਼ ਨਹੀਂ ਹੈਗਾ।
ਹਾਂਜੀ, ਕੱਲਾ ਗ੍ਰੀਨਰੀ ਨੀ, ਆਪਾਂ ਮਿੰਟੂ ਭਾਈ ਜਦੋਂ ਆਪਾਂ ਦੇਖਦੇ ਆ ਇਨਵਾਇਰਮੈਂਟ ਜਾਂ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ, ਚਲੋ ਆਪਾਂ 550 ਸਾਲਾਂ ਮਨਾ ਰਹੇ ਆ ਤੇ ਅਕਸਰ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹਨਾ, ਤਾਂ ਇਹ ਜਿਹੜੀਆਂ ਗੱਲਾਂ ਨੇ ਨਾ, ਇਹਦੇ ਵਿਚ ਕੱਲੇ ਦਰਖਤ ਲਾਉਣੇ ਗ੍ਰੀਨ ਨੀ ਹੈਗਾ, ਇਟਸ ਨੋਟ ਗ੍ਰੀਨ। ਤੇ ਤੁਸੀਂ ਆਪਣੇ ਜਿਹੜੇ ਲਾਈਫ ਸਟਾਈਲ ਹੈ ਉਹ ਜਾਰੀ ਰੱਖਿਆ ਹੋਇਆ, ਜੋ ਤੁਸੀਂ ਕਰ ਰਹੇ ਹੋ ਜਾਰੀ ਰੱਖਿਆ ਹੋਇਆ, ਤੇ ਖਾਨਾ ਪੂਰਤੀ ਲਈ ਚੱਲ ਮੈਂ 2 ਦਰਖਤ ਲਾ ਦਿੰਦਾ, 5 ਦਰਖਤ ਲਾ ਦਿੰਦਾ ਆ, ਤੇ ਵੈਸੇ ਤਾਂ ਸਾਡੀ ਬਿਰਤੀ ਇਹ ਹੈ ਕਿ ਦਰਖਤ ਲਾ ਕੇ ਆਪਾਂ ਭੁੱਲ ਜਾਈਦਾ ਤੇ ਦੂਜੇ ਦਿਨ ਆ ਕੇ ਉਹਨੂੰ ਗਾਂ ਜਿਹੜੀ ਆ ਖਾ ਜਾਂਦੀ ਆ, ਜਾਂ ਪਸ਼ੂ ਜਿਹੜਾ ਉਹ ਖਾ ਜਾਂਦਾ, ਬੱਕਰੀ ਚਾ ਉਹਦੇ ਪੱਤੇ ਲਾ ਦਿੰਦੀ ਆ, ਫਿਰ ਆਪਾਂ ਉਹ ਤੇ ਜਾਲੀ ਵੀ ਨੀ ਲਾਉਂਦੇ, ਪਾਣੀ ਵੀ ਨਹੀਂ ਪਾਉਂਦੇ। ਦਰਖਤ ਲਾਉਣ ਦਾ ਤਾਂ 2-4-5 ਇਹ ਫਾਇਦਾ ਹੈ ਕਿ ਆਪਾਂ 2-4 ਸਾਲ ਉਹਨਾਂ ਨੂੰ ਪਾਣੀ ਪਾਈਏ ਤੇ ਵੱਡੇ ਹੋ ਜਾਣੋ, ਹਨਾ, ਇਹੀ ਹੈ ਨਾ। ਪਰ ਆਪਾਂ ਇੱਦਾਂ ਨਹੀਂ ਕਰਦੇ, ਲਾਣ ਤੱਕ ਫੋਟੋ ਪਾਉਣ ਤੱਕ ਸੀਮਤ ਹੈ, ਵੀ ਕਹਿਤਾ ਅਸੀਂ ਆਪਣੀ ਖਾਨਾ ਪੂਰਤੀ ਕਰਦੇ, ਪਰ ਇਹ ਤੋਂ ਵੀ ਵੱਧ ਸਾਨੂੰ ਥੋੜਾ ਹੋਰ ਕਰਨਾ ਪਏਗਾ ਕਿ ਦਰਖਤ ਵੀ ਲਾਣੇ ਚਾਹੀਦੇ। ਦਰਖਤ ਨਾ ਵੀ ਲਾਓ ਕੋਈ ਚੱਕਰ ਨਹੀਂ, ਦਰਖਤ ਲੱਗਦੇ ਨੇ, ਪਰ ਮੈਨੂੰ ਲੱਗਦਾ ਹੈ ਕਿ ਜਿੱਥੇ ਆਪਾਂ ਘਟਾ ਸਕਦੇ ਹਾਂ, ਜਿਹੜੇ ਤੇਲ ਬਾਲਣ ਨੂੰ ਜੇ ਆਪਾਂ ਮਤਲਬ ਸ਼ਹਿਰ ਨੂੰ ਜਾਣਾ ਹੈ, ਮਤਲਬ ਇੰਡੀਆ ਦੇ ਵਿੱਚ, ਇੰਡੀਆ ਦੀ ਗੱਲ ਕਰੀਏ ਜਾਂ ਇੱਥੇ ਵੀ ਗੱਲ ਕਰੀਏ, ਆਪਾਂ ਸ਼ੋਪਿੰਗ ਜਾਣਾ ਆ, ਮਤਲਬ ਤੁਹਾਡੇ ਘਰੇ ਆ ਜਾਂ ਮੇਰੇ ਘਰੇ ਆ, ਤੇ ਮੇਰਾ ਬੇਟਾ ਚੱਲਿਆ, ਮੈਂ ਵੀ ਮੈਨੂੰ ਵੀ ਕਿਸੇ ਚੀਜ਼ ਦੀ ਲੋੜ ਹੈ, ਮੈਂ ਉਹਨੂੰ ਕਹਿਤਾ ਵੀ ਯਾਰ ਮੇਰੇ ਲਈ ਤੂੰ ਆ ਵੀ ਲੈ ਆਈ, ਹਨਾ, ਇਕੱਠੇ ਹੋਏ ਇੱਕ ਲਿਸਟ ਬਣਾ ਲਓ, ਜੇ ਤੁਹਾਡੇ ਹਫ਼ਤੇ ਦੇ 4-5 ਗੇੜੇ ਲੱਗਦੇ ਨੇ ਸ਼ੋਪਾਂ ਨੂੰ ਜਾਂ ਟਾਊਨ ਨੂੰ, ਤਾਂ ਤੁਸੀਂ ਉਹਨੂੰ ਮਿਨੀਮਾਈਜ਼ ਕਰ ਸਕਦੇ ਹੋ, ਇੱਕ ਗੇੜੇ ਤੱਕ ਸੀਮਤ ਕਰ ਸਕਦੇ ਹੋ। ਤੁਸੀਂ ਸੋਚੋ ਕਿ ਅਸੀਂ ਉਹਨੂੰ ਇੱਕ ਗੇੜੇ ਤੱਕ ਕਿੱਦਾਂ ਸੀਮਤ ਕਰਨਾ, ਇਹਦੇ ਨਾਲ 2 ਫਾਇਦੇ ਹੋਣਗੇ, ਇੱਕ ਤਾਂ ਆਪਣਾ ਤੇਲ ਘੱਟ ਬਚੇਗਾ, ਪੈਸੇ ਤਾਂ ਜੇਬ ਚੋਂ ਹੀ ਲੱਗਣੇ ਨੇ ਸਾਡੇ, ਦੂਜਾ ਇਨਵਾਇਰਮੈਂਟ ਤੇ ਕਿੰਨਾ ਫਰਕ ਪਏਗਾ ਕਿ ਤੇਲ ਜਿਹੜਾ 5 ਗੇੜਿਆਂ ਦਾ ਲੱਗਣਾ ਸੀ ਉਹ ਇੱਕ ਗੇੜੇ ਦਾ ਹੀ ਲੱਗਿਆ, ਹਨਾ। ਸੋ 5 ਟਾਈਮਸ 4 ਹਿੱਸੇ ਤੁਸੀਂ ਬਚਾ ਲਏ। ਦੂਜਾ ਜਿਹੜਾ ਪਲਾਸਟਿਕ ਦਾ ਆ, ਪਲਾਸਟਿਕ ਦਾ ਆਪਾਂ ਬਚਾ ਸਕਦੇ ਹਾਂ ਕਿ ਆਪਾਂ ਘਰੇ ਝੋਲਿਆਂ ਦੀ ਵਰਤੋਂ ਕਰ ਸਕਦੇ ਹਾਂ, ਹਨਾ, ਤੇ ਆਪਾਂ ਪਲਾਸਟਿਕ ਨਾ ਹੀ ਲਈਏ। ਹੁਣ ਮੈਂ ਮਿੰਟੂ ਜੀ 3 ਸਾਲ ਹੋ ਗਏ ਮੈਂ ਆਦਤ ਪਾਈ ਹੋਈ ਆ ਕਿ ਜਦੋਂ ਵੀ ਮੈਂ ਕਿਸੇ ਦੁਕਾਨ ਤੇ ਜਾਂਦਾ ਉਹ ਮੈਨੂੰ ਪੁੱਛਦੇ ਨੇ ਤੈਨੂੰ ਪਲਾਸਟਿਕ ਬੈਗ ਦੀ ਲੋੜ ਹੈ, ਤਾਂ ਮੈਂ ਉਹਨਾਂ ਨੂੰ ਕਹਿੰਦਾ ਨਹੀਂ ਮੈਨੂੰ ਕੋਈ ਲੋੜ ਨਹੀਂ ਹੈਗੀ, ਮੈਂ ਏਦਾਂ ਡੱਬਾ ਚੱਕ ਕੇ ਜਾਂ ਹੱਥ ਚ ਫੜ ਕੇ ਸਮਾਨ ਸੀਟ ਤੇ ਰੱਖ ਕੇ ਲਿਆ ਨਾ, ਏਦਾਂ ਵਰਤ ਲੈਣਾ, ਘਰੋਂ ਘਰ ਆ ਕੇ ਵੀ ਕੱਢਣਾ ਹੀ ਹੁੰਦਾ। ਸੋ ਮੈਂ ਇਸ ਤਰ੍ਹਾਂ ਮੈਂ ਯੋਗਦਾਨ ਪਾ ਰਿਹਾ, ਮੈਂ ਆਪਣੀ ਪਰਸਨਲ ਗੱਲ ਦੱਸਦਾ। ਹੋਰ ਵੀ ਜਿਹੜੀ ਹੈ ਨਾ, ਮਤਲਬ ਜਿਹੜੇ ਕੱਪੜੇ ਵੀ ਆ ਜਾਂ ਜਿਹੜੇ ਪਦਾਰਥ ਵੀ ਆ ਉਹ ਘਟਾਉਣੇ ਚਾਹੀਦੇ ਆ, ਕਿ ਹਰੇਕ ਸਾਲ ਆਪਾਂ, ਜ਼ਰੂਰੀ ਨਹੀਂ ਕਿ ਹਰੇਕ ਸਾਲ ਆਪਣਾ ਅਸੀਂ ਵਾਰਡਰੋਬ ਬਦਲਣਾ ਆ ਜਾਂ ਉਹ ਬਦਲਣਾ। ਜੇ ਹੁਣ ਮੇਰੀ ਜੈਕਟ ਹੈ 5 ਸਾਲ ਪੁਰਾਣੀ ਹੈ, ਉਹਨੂੰ ਕੁਛ ਨਹੀਂ ਹੋਇਆ ਹੈਗਾ, ਮੈਂ ਕੱਲ ਹੀ ਨਵੀਂ ਲੈਣੀ ਆ, ਇਸੇ ਨਹੀਂ ਮਤਲਬ ਨਹੀਂ, ਇਹ ਤਾਂ ਸੋਹਣੀ ਲੱਗਣ ਲਈ, ਹਾਂ ਨਹੀਂ, ਉਹ ਫੈਸ਼ਨ ਜਿਹੜਾ ਨਾ, ਫੈਸ਼ਨ ਇਜ਼ ਕਿਲਿੰਗ ਇਨਵਾਇਰਮੈਂਟ, ਇਹ ਵੀ ਇੱਕ ਫੈਕਟ ਹੈ। ਤੇ ਦੂਜੀ ਗੱਲ ਹੈ ਜਿਹੜਾ ਕੱਪੜੇ ਦਾ ਮੂਲ ਮਕਸਦ ਹੈ ਉਹ ਹੈਗਾ ਨੰਗ ਢੱਕਣਾ, ਤੁਹਾਨੂੰ ਬਾਹਰਲੇ ਇਨਵਾਇਰਮੈਂਟਲ ਫੈਕਟਰ ਜਿਹੜੇ ਨੇ, ਹਨੇਰੀ, ਧੁੱਪ, ਝੱਖੜ, ਉਹਨਾਂ ਤੋਂ ਬਚਾਉਣਾ, ਹਨਾ। ਆਪਾਂ ਇਹਨੂੰ ਹੁਣ ਭੁੱਲ ਕੇ ਆਪਾਂ ਫੈਸ਼ਨ ਵੱਲ ਨੂੰ ਤੁਰ ਪਏ ਹਾਂ, ਹਨਾ।
ਬਿਲਕੁਲ ਜੀ, ਨੰਗ ਢੱਕਣਾ ਤਾਂ ਕੱਪੜੇ ਦਾ ਕੰਮ ਆ, ਪਰ ਜਿਹੜਾ ਨੰਗ ਉਹ ਕੱਪੜੇ ਦਾ ਸਰੀਰਕ ਨੰਗ ਹੀ ਢੱਕਦਾ, ਸੋਚ ਦਾ ਨੰਗ ਨਹੀਂ ਢੱਕਦਾ। ਮੈਂ ਬਹੁਤ ਸਾਰੇ ਮਖਮਲੀ ਕੱਪੜਿਆਂ ਚ ਸੋਚ ਬੰਦੀ ਨੰਗ ਤੋਂ ਲੋਕ ਅਕਸਰ ਦੇਖਦਾ, ਰੋਜ਼ ਮਿਲਦੇ ਆ।
ਹਾਂਜੀ, ਉਹ ਤਾਂ ਹੈਗਾ ਹੈ, ਪਰ ਆਪਾਂ ਆਪਾਂ ਉਹਦਾ ਕੱਪੜੇ ਦਾ ਜਿਹੜਾ ਮਕਸਦ ਹੈ ਨਾ ਉਹ ਸਮਝੀਏ, ਜਿਹੜੀਆਂ ਚੀਜ਼ਾਂ ਅਸੀਂ ਵਰਤ ਰਹੇ ਹਾਂ, ਅਸੀਂ ਪਾਣੀ,
ਮੈਨੂੰ ਤਾਂ ਗਿਆਨ ਆ ਗਿਆ
ਸੀ, ਗਿਆਨ ਆ ਗਿਆ ਸੀ। ਤੁਹਾਡੀ ਆਵਾਜ਼ ਥੋੜੀ ਮਤਲਬ ਥਰ ਥਰਾ ਰਹੀ ਹੈ ਸ਼ਾਇਦ ਫ੍ਰੀਕੁਐਂਸੀ ਚ ਪੋਲਿਊਸ਼ਨ ਹੈ ਤੁਸੀਂ ਮੈਲਬਰਨ ਪਹੁੰਚੇ ਹੋਏ ਹੋ ਤੇ ਥੋੜਾ ਜਿਹਾ ਇਹਨੂੰ
ਮੈਲਬਰਨ ਵਾਲੇ ਕਹਿ ਦਿੰਦੇ ਆ ਵੀ ਸਾਡੇ ਕੋਲੇ ਦੁਨੀਆਂ ਦਾ ਇੱਕ ਨੰਬਰ ਚੀਜ਼ਾਂ ਇੰਟਰਨੈਟ ਇੱਕ ਚੀਜ਼ਾਂ ਪਰ ਇਹ ਚੀਜ਼ਾਂ ਸਾਬਤ ਕਰਦੀਆਂ ਵੀ ਇਦੋਂ ਤਾਂ ਸਾਡੇ ਪਿੰਡ ਚ ਇੰਟਰਨੈਟ ਚੰਗਾ
ਆਹੋ ਤੇ ਤੁਹਾਨੂੰ ਨਾ ਸੱਦਾ ਆ ਗਿਆ ਚਾਹ ਪਾਣੀ ਦਾ ਤੇ ਦੇਦਾ ਟਾਰਨੈਟ ਤੋਂ ਹੀ ਆ ਹਾਂਜੀ ਹਾਂਜੀ ਜਸਵਿੰਦਰਪਾਲ ਕੌਰ ਢਿੱਲੋਂ ਜੀ ਨੇ ਮੈਸੇਜ ਭੇਜਿਆ ਕਹਿੰਦੇ ਸੀ ਸਤਿ ਸ੍ਰੀ ਅਕਾਲ ਛੋਟੇ ਵੀਰਾਂ ਨੂੰ ਤੇ ਵੀ ਲਿਵ ਇਨ ਟਾਰਨੈਟ ਮਿੰਟੂ ਬਰਾੜ ਵੀ ਵਿਲ ਬੀ ਹੈਪੀ ਇਫ ਯੂ ਕਮ ਟੂ ਅਵਰ ਪਲੇਸ ਐਂਡ ਹੈਵ ਅ ਕੱਪ ਆਫ ਟੀ ਤੇ ਐਡਰੈਸ ਵੀ ਭੇਜ ਦਿੱਤਾ ਤੇ ਮੈਂ ਤੁਹਾਨੂੰ ਇਹ ਮਿੰਟੂ ਭਾਜੀ ਵਟਸਐਪ ਤੇ ਮੈਸੇਜ ਭੇਜ ਦਿੰਦਾ ਤੇ ਅਗਰ ਸਮਾਂ ਹੋਇਆ ਤਾਂ ਜ਼ਰੂਰ ਕੱਢ ਕੇ ਜਾਣਾ ਜੀ ਤਾਂ
ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਸੁਨੇਹੇ ਲਈ ਪਰ ਮੈਂ ਥੋੜਾ ਜਿਹਾ ਅੱਜ ਇੱਕ ਕਰੇਗੀਵਨ ਇੱਕ ਫੰਕਸ਼ਨ ਅਟੈਂਡ ਕਰਨਾ ਜੀ ਤੇ ਥੋੜਾ ਜਿਹਾ ਇੱਕ ਅੱਧਾ ਇੱਥੇ ਕੰਮ ਕਰਕੇ ਤੇ ਫਿਰ ਸ਼ਾਇਦ ਵਾਪਸ ਆਪਦੇ ਪਿੰਡਾਂ ਨੂੰ ਕਿਤੇ ਵੀ ਹੀਰਾ ਘੱਟਣੇ ਆ।
ਅੱਛਾ ਚਲੋ ਕੋਈ ਨਹੀਂ
ਮਿਲਦੇ ਆ ਜੀ ਕੋਈ ਨਹੀਂ ਕੋਸ਼ਿਸ਼ ਕਰਾਂਗੇ
ਕੋਸ਼ਿਸ਼ ਕਰ ਲਿਓ ਤੇ ਨਿਸ਼ਾਨ ਸਿੰਘ ਬਾਠ ਵੀ ਅਮਰੀਕਾ ਕੈਲੀਫੋਰਨੀਆ ਤੋਂ ਆ ਗਏ ਨੇ ਆਓ ਜੀ ਨਿਸ਼ਾਨ ਜੀ ਮਨਿੰਦਰ ਜੀ ਸਿੱਧੂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਮੈਲਬਨ ਤੋਂ ਕਿਤਾਬ ਚਾਹੀਦੀ ਆ ਜੀ ਕਿਤਾਬ ਪਹੁੰਚ ਜਾਏਗੀ ਜੀ ਹੌਲੀ ਹੌਲੀ ਤੁਹਾਨੂੰ ਸਾਰੇ ਲਿੰਕ ਭੇਜ ਦਾਂਗੇ ਕਿੱਥੋਂ ਤੁਸੀਂ ਕਿਤਾਬ ਲੈ ਸਕਦੇ ਹੋ ਸਿਡਨੀ ਦੇ ਵਿਚ ਵੀ ਸਾਰੇ ਆਸਟ੍ਰੇਲੀਆ ਦੇ ਵਿਚ ਵੀ ਕਿਤੇ ਵੀ ਕਿਤਾਬ ਜਿਹੜੀ ਆ ਪਹੁੰਚ ਸਕਦੀ ਆ ਪਰ ਪੋਸਟ ਹੀ ਜਾਏਗੀ ਮਿੰਟੂ ਭਾਜੀ ਇਹ ਵੀ ਇੱਕ ਸਮੱਸਿਆ ਆ ਆਸਟ੍ਰੇਲੀਆ ਬਹੁਤ ਲੰਬਾ ਚੌੜਾ ਹੋਣ ਕਰਕੇ ਫਿਜ਼ੀਕਲੀ ਕਿਤਾਬ ਪਹੁੰਚਾਣੀ ਮੁਸ਼ਕਿਲ ਹੋ
ਜਾਏ ਹੁਣ ਮੈਂ ਮੇਰੇ ਤੋਂ ਜਾਂਦੇ ਜਾਂਦੇ ਰਿਹਾ ਨੀ ਜਾਂਦਾ ਸੱਚ ਗੱਲ ਮੈਂ ਦੱਸ ਹੀ ਦਿੰਦਾਗਾ
ਅੱਛਾ
ਮੈਂ ਇਹ ਕਿਤਾਬ ਜਦੋਂ ਇਹਨਾਂ ਨੇ ਲਿਖਣੀ ਸ਼ੁਰੂ ਕੀਤੀ ਸੀ ਨਾ ਕਿਤਾਬ ਦੇ ਜਦੋਂ ਕੰਸੈਪਟ ਤੇ ਕੰਮ ਕਰਨਾ ਸ਼ੁਰੂ ਕੀਤਾ ਪੰਜ ਚਾਰ ਸਾਲ ਪਹਿਲਾਂ ਚਲੋ ਪਹਿਲਾਂ ਤਾਂ ਮੈਂ ਹੀ ਉਂਗਲਾਂ ਲਾਈਆਂ ਵੀ ਲਿਖੋ 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 ਹੁੱਜਾਂ ਲਾ ਲਾ ਕੇ ਲਿਖਣ ਲੱਗ ਗਿਆ ਠੀਕ ਆ ਉਦੋਂ ਬਾਅਦ ਇੰਨੇ ਦੌਰਾਨ ਮੇਰੀ ਕਿਤਾਬ ਆ ਗਈ ਤੇ ਮੇਰੀ ਕਿਤਾਬ ਤੇ ਜਦੋਂ ਮੇਰੇ ਐਕਸਪੀਰੀਅੰਸ ਆਏ ਹੋਏ ਤੇ ਫਿਰ ਮੈਂ ਬਹੁਤ ਬਥੇਰਾ ਵਰਜਿਆ ਵੀ ਨਾ ਲਿਖੋ ਨਾ ਲਿਖੋ ਨਾ ਲਿਖੋ ਫਿਰ ਉਹ ਦੂਖ ਚੋਂ ਗੋਲੀ ਨਿਕਲ ਚੁੱਕੀ ਸੀ ਮੁੜਨੀ ਔਖੀ ਸੀ ਤੇ ਉਹ ਕਾਰਨ ਕੀ ਸੀ ਕਿਉਂ ਨਾ ਲਿਖੋ ਮੈਂ ਕਿਤਾਬ ਕੱਢੀ ਭਾਈ ਕਿਤਾਬ ਬਣ ਗਈ ਮੇਰੀ 450 ਗ੍ਰਾਮ ਦਿਖਣੀ 500 ਗ੍ਰਾਮ ਦੀ ਬਣ ਗਈ ਸੀ ਉਦੋਂ ਨਾ 550 ਗ੍ਰਾਮ ਦੀ ਬਣ ਗਈ ਸੀ ਸਾਢੇ 500 ਗ੍ਰਾਮ ਦੀ ਕਹਿੰਦੇ ਪੋਸਟ ਵਾਲਿਆਂ ਤੇ ਜਾਂ ਤਾਂ 500 ਤੋਂ ਥੱਲੇ ਹੋਵੇ ਫੇਰ ਉਹ ਰੇਟ ਲੱਗੂਗਾ ਜੋ 550 ਦੀ ਤਾਂ ਕਿਲੋ ਦਾ ਰੇਟ ਹੀ ਲੱਗੂਗਾ ਠੀਕ ਹੈ ਜੀ ਤੇ ਹੁਣ ਉਹ ਕਿਲੋ ਦਾ ਰੇਟ ਹੁੰਦਾ ਸੀ ਖਣੀ $10-12 ਤੇ $10 ਦੀ ਕਿਤਾਬ ਸੀ ਤੇ ਮੇਰੇ ਸੱਜਣ ਮਿੱਤਰ ਦਾ ਮੈਨੂੰ ਫੋਨ ਆ ਜਾਂਦਾ ਵੀ ਕਿਤਾਬ ਭੇਜੋ ਜੀ ਤੇ ਮੈਂ ਦਿਨ ਚ 5 ਕਿਤਾਬਾਂ ਭੇਜ ਦਿੰਦਾ $100 ਮੇਰੀ ਦਿਹਾੜੀ ਸੀ ਤੇ $100 ਮੈਂ ਉਹਦੇ ਤੇ ਲਾ ਕੇ ਇਹ ਕਿਤਾਬਾਂ ਭੇਜ ਕੇ ਜਿਹੜੇ ਸੱਜਣ ਮਿੱਤਰ ਨੇ ਕਿਤਾਬ ਮੰਗੀ ਉਹ ਤੋਂ $10 ਥੋੜਾ ਮੰਗੂ ਆ ਵੀ ਮੈਨੂੰ ਜਾਂ ਪੋਸਟਿੰਗ ਦੇ ਉਹ ਮੈਂ ਮੰਗ ਨੀ ਸਕਦਾ ਸੀ ਤੇ ਮੈਂ ਕਰਦਾ ਕਰਦਾ ਜੀ ਕਿਤਾਬ ਦੇ ਵਿਚ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਖਾਤਾ ਪੈਸਾ ਵਿਚ ਵਾਸਤਾ ਕਿਤਾਬ ਚ ਉਦੋਂ ਬਾਅਦ ਫਿਰ ਹਾਰ ਕੇ ਡਿਜੀਟਲ ਲਿੰਕ ਬਣਾਇਆ ਵੀ ਆ ਲੋ ਜੀ ਡਿਜੀਟਲ ਲਿੰਕ ਜਿਹਨੇ ਪੜ੍ਹਨੀ ਇੱਥੋਂ ਪੜ੍ਹ ਲੋ ਮੇਰੇ ਤਾਂ ਹੱਥ ਖੜੇ ਆ ਕਿਉਂਕਿ 2 ਕੰਡੀਸ਼ਨ ਤਾਂ ਕੱਢੇ ਪਰ ਉਦੋਂ ਬਾਅਦ ਇਹ ਹਾਲ ਹੋ ਗਿਆ ਸੋ ਆਹ ਵੱਡੀ ਸਮੱਸਿਆ ਜੀ ਆਸਟ੍ਰੇਲੀਆ ਦੇ ਵਿਚ ਕੀ ਦੁਨੀਆਂ ਭਰ ਦੇ ਵਿਚ ਕਿਤਾਬ ਤਾਂ ਹਰੇਕ ਬੰਦਾ ਚਾਹੁੰਦਾ ਫਿਜ਼ੀਕਲੀ
ਜੀ
ਅਸੀਂ ਹੁਣ ਜਿਹੜੀ ਪੋਜੀਸ਼ਨ ਤੇ ਅਸੀਂ ਕਮਰਸ਼ੀਅਲ ਬੰਦੇ ਨੀ ਹਾਂ ਤੇ ਕਮਰਸ਼ੀਅਲ ਨਾ ਹੋਣ ਕਰਕੇ ਪੈਸੇ ਨੀ ਮੰਗ ਸਕਦੇ ਵੀ ਭਾਈ ਪੈਸੇ ਦਿਓ ਏਦਾਂ ਕਰੋ ਸੋ ਇਹ ਇਹ ਬਹੁਤ ਆਉਣ ਵਾਲੇ ਦਿਨਾਂ ਚ ਅਮਨਦੀਪ ਸਿੰਘ ਸਿੱਧੂ ਇਸ ਪਿੱਛੇ ਤੇ ਨਾ ਚੀਕ ਦੇ ਦਿਖੇ ਤਾਂ ਮੈਨੂੰ ਦਿਖਾਇਓ ਜਦੋਂ ਕਿਤਾਬਾਂ ਲੈਣ ਲੱਗ ਗਈ
ਇਹਨੂੰ ਕਹਿੰਦੇ ਤਮਾਸ਼ਾ ਦੇਖਣਾ ਮਿੰਟੂ ਭਾਜੀ ਮੇਰੇ ਤੋਂ ਕਿਤਾਬ ਲਿਖਵਾ ਕੇ ਤੇ ਤਮਾਸ਼ਾ ਦੇਖਣਗੇ ਪੂਰੀ ਐਨ ਸਿਰੇ ਦੀ ਚਲੋ ਐਨੀਵੇ ਸੋ ਮਿੰਟੂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਗੱਜਣ ਵਾਲਾ ਬਾਈ ਜੀ ਪ੍ਰੋਗਰਾਮ ਦੇ ਵਿਚ ਅਸੀਂ ਉਹਨਾਂ ਨੂੰ ਲੈਣੇ ਆ ਤੇ ਬੜੇ ਅਹਿਮ ਮੁੱਦੇ ਉਹਨਾਂ ਤੋਂ ਵੀ ਡਿਸਕਸ ਕਰਾਣੇ ਆ ਤੇ ਤੁਸੀਂ ਮਾਣੋ ਫਿਰ ਆਨੰਦ ਮੈਲਬਨ ਦਾ ਤੇ ਵੈਦਰ ਦਾ ਵੀ ਤੇ ਆਪਣੀਆਂ ਗ੍ਰਸਤ ਦੀਆਂ ਜਿਹੜੀਆਂ ਜਿੰਮੇਵਾਰੀਆਂ ਉਹ ਵੀ ਨਿਭਾਓ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਗੱਲਬਾਤ ਆਪਣੀ ਜਾਰੀ ਆ ਪਰਵਿੰਦਰ ਸਨਸ਼ਾਈਨ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਜਸ ਪਾਵਲਾ ਹੁਣਾਂ ਨੇ 3 ਤਸਵੀਰਾਂ ਭੇਜੀਆਂ ਨੇ ਮੇਲੇ ਦੀਆਂ ਕਿਆ ਬਾਤ ਹੈ ਜੀ ਤੇ ਕੱਲ ਮੇਲਾ ਸੀ ਇਹਨਾਂ ਦੇ ਤੇ ਦੇਖੋ ਤਸਵੀਰਾਂ ਕਾਰਾਂ ਟਰੈਕਟਰ ਚੇਨਾ ਵਾਲਾ ਟਰੈਕਟਰ ਕਿਆ ਬਾਤ ਹੈ ਜੀ ਜ਼ਰੂਰ ਦੇਖੋ ਤੇ ਮੈਂ ਗੱਜਣ ਵਾਲਾ ਬਾਈ ਜੀ ਨੂੰ ਹੁਣੇ ਹੀ ਸੰਪਰਕ ਕਰਦਾ ਤੇ ਜਸਵੰਤ ਸਿੰਘ ਕੈਨਬਰਾ ਵਾਲੇ ਵੀ ਜੁੜੇ ਨੇ ਕਹਿੰਦੇ ਭਾਜੀ ਤੁਹਾਡੀ ਪਹੁੰਚ ਆ ਪੰਜਾਬ ਚ ਪਤਾ ਤਾਂ ਕਰੋ ਆਇਲੀ ਮੰਗਟ ਨੇ ਇੰਟਰਵਿਊ ਚ ਕਿਹਾ ਕਿ DSP ਨੇ ਹੋਰ ਨਾਮੀ 4-5 ਕਲਾਕਾਰਾਂ ਦੇ ਵੀ ਇਦਾਂ ਹੀ ਛਿੱਤਰ ਫੇਰਿਆ ਉਹ ਹੁਣ ਚੰਗੀ ਤਰ੍ਹਾਂ ਸੇਵਾ ਕਰਦੇ ਨੇ ਤੇ ਉਹਦੇ ਫਰੈਂਡ ਨੇ ਹਾਂਜੀ ਹਾਂਜੀ ਪਹੁੰਚ ਦਾ ਤੁਹਾਨੂੰ ਪਤਾ ਹੀ ਆ, ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਜਦੋਂ ਪ੍ਰਵੀਸ਼ ਵਰਮਾ ਦਾ ਐਪੀਸੋਡ ਹੋਇਆ ਨਾ ਤੇ ਉਹ ਜਿਹੜਾ ਮੋਹਾਲੀ ਨੂੰ ਇਨ੍ਹਾਂ ਨੇ ਬਣਾ ਲਿਆ ਸੀ ਅੱਡਾ, ਸਿੰਗਰਾਂ ਨੇ ਮੋਹਾਲੀ ਨੂੰ ਇੱਕ ਖੇਤਰ ਬਣਾ ਲਿਆ ਸੀ ਚੰਡੀਗੜ੍ਹ ਨੂੰ, ਤੇ ਇੱਥੇ ਲੜਨਾ ਹੈ ਆਪਾਂ, ਤੇ ਪੈਸੇ ਪੂਸੇ ਦੇ ਕੇ ਮਸ਼ਹੂਰੀ ਦੇ ਲਈ ਇੱਕ ਦੂਜੇ ਨੂੰ ਚੈਲੰਜ ਕਰੀ ਜਾਂਦੇ ਸੀ, ਲੜਾਈਆਂ ਹੋਈਆਂ ਜਾਂਦੀਆਂ ਸੀ, ਮੰਡੀਰ ਇਕੱਠੀ ਹੋਈ ਜਾਂਦੀ ਸੀ, ਤੇ ਪੁਲਿਸ ਦੀਆਂ ਅੱਖਾਂ ਦੇ ਵਿੱਚ ਰੜਕਦੇ ਸੀਗੇ, ਤੇ ਮੇਰੀ ਗੱਲਬਾਤ ਚੱਲਦੀ ਰਹਿੰਦੀ ਆ ਤੇ ਪੁਲਿਸ ਵਾਲੇ ਵੀ ਬਹੁਤ ਦੁਖੀ ਸੀ, ਕਹਿੰਦੇ ਵੀ ਅਸੀਂ ਦੱਸੋ ਵੀ ਕ੍ਰਾਈਮ ਨੂੰ ਸਾਂਭੀਏ, ਟ੍ਰੈਫਿਕ ਨੂੰ ਸਾਂਭੀਏ, ਲੋਕਾਂ ਦੇ ਕੰਮਾਂ ਨੂੰ ਸਾਂਭੀਏ, ਜਾਂ ਉਹਨਾਂ ਦੇ ਦੇਖੀਏ, ਜਾਂ ਇਹਨਾਂ ਸਿੰਗਰਾਂ ਦਾ ਕੁੱਤਕਲੇ ਸਾਂਭੀਏ, ਦੈਟਸ ਐਗਜੈਕਟਲੀ ਵਟ ਦੇ ਸੈਡ ਹਨਾ। ਤੇ ਉਹ ਕਹਿੰਦੇ ਵੀ ਉਹ ਪ੍ਰਵੀਸ਼ ਵਰਮਾ ਦੇ ਕੇਸ ਚ ਬਹੁਤ ਦੁਖੀ ਹੋਏ ਸੀ, ਡੇਢ ਦੋ ਮਹੀਨੇ ਨਾ ਲਾਲਾ ਹੋਈ ਗਈ ਸੀ ਮੋਹਾਲੀ ਦੇ ਵਿਚ ਵਰਲਡ ਵਾਈਡ, ਤੇ ਉਹ ਤੋਂ ਬਾਅਦ ਫਿਰ ਮੈਨੂੰ ਲੱਗਦਾ ਜਿਹੜਾ ਲਿੱਤਰ ਫਿਰਿਆ ਤੇ ਉਹਦੇ ਨਾਲ ਥੋੜੀ ਹੁਣ ਠੱਲ ਪਈ ਹੈ, ਤੇ ਹੁਣ ਐਲੀ ਮਾਂਗਟ ਨੇ ਮੈਨੂੰ ਏਦਾਂ ਲੱਗਦਾ, ਦੇਖੋ ਮਿੱਤਰੋ ਸੱਜਣੋ, ਕਿ ਐਲੀ ਮਾਂਗਟ ਤੇ ਨਾ ਇੱਕ ਵੀ ਛਿੱਤਰ ਨੀ ਫਿਰਿਆ, ਉਹਦੇ ਇੱਕ ਵੀ ਚੱਪਲ ਨੀ ਪਈ, ਉਹਦੇ ਕੁਛ ਨੀ ਕੀਤਾ ਉਹਨੂੰ, ਤੁਸੀਂ ਉਹਦਾ ਵੀਡੀਓ ਦੇਖਿਓ, ਜੇ ਹਿਸਾਬ ਨਾਲ ਦੱਸਦਾ ਵੀ ਮੇਰੇ 100 ਜੁੱਤੀਆਂ ਪਈਆਂ, ਚੱਪਲਾਂ ਪਈਆਂ, ਮੇਰੇ ਜੀ ਐ ਕਰਤਾ, ਮੈਨੂੰ ਕੁੱਟਿਆ ਜੀ ਨੰਗਾ ਕਰਕੇ, ਮੇਰਾ ਆਹ ਕਰਤਾ, ਲੱਗਦਾ ਉਹਦੇ ਚਪੇੜ ਪਈ, ਉਹਦੇ ਮੁੱਕਾ ਮਾਰਿਆ ਮੂੰਹ ਦੇ ਉੱਤੇ, ਤੁਹਾਨੂੰ ਲੱਗਦਾ ਉਹ ਪੁਲਿਸ ਦਾ ਕੁੱਟਿਆ? ਮੈਂ ਕੁੱਟ ਪਈ ਉਹ ਦੇਖੀ ਉਹ ਹੈ ਲੋਕਾਂ ਦੇ, ਮੇਰੇ ਕੋਲ ਰਹੇ ਨੇ ਉਹ ਜਿਹਨਾਂ ਦੇ ਟੋਰਚਰ ਹੋਏ ਉਹਨੇ, ਜਿਹਨਾਂ ਦਾ ਬਯੰਤਰ ਹੋਇਆ ਸੀ, ਬੈਠਕਾਂ ਕਹਿੰਦੇ ਕਢਾਈ ਗਿਆ, ਉਹ ਐਲੀ ਮਾਂਗਟ ਨੂੰ ਕੁਛ ਵੀ ਨਹੀਂ ਕਿਹਾ ਹੈ ਉਹਨਾਂ ਨੇ, ਉਹ ਡਰਾਮਾ ਕਰਦਾ ਹੈ, ਪਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਇਹ ਕਿਹਾ ਵੀ ਤੈਨੂੰ ਅਸੀਂ ਤਾਂ ਛੱਡਣਾ ਨਹੀਂ, ਤੇਰੇ ਛਿੱਤਰ ਫੇਰਨੇ ਆ ਅਸੀਂ ਰੀਅਲੀ। ਮੈਨੂੰ ਜਿੱਥੇ ਤੱਕ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਲੱਗਦਾ ਨਹੀਂ, ਉਨ੍ਹਾਂ ਨੇ ਇਹ ਕਿਹਾ ਹੈ ਪੁਲਿਸ ਵਾਲਿਆਂ ਨੇ, ਤੇ ਬਾਹਰ ਜਾ ਕੇ ਏਦਾਂ ਦੇ ਬਿਆਨ ਦੇਣੇ ਆ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਵੇ ਵੀ ਛਿੱਤਰ ਬਹੁਤ ਫਿਰਦਾ ਹੈ। ਸੋ ਇਸ ਕਰਕੇ ਪੁਲਿਸ ਵਾਲੇ ਵੀ ਦੁਖੀ ਨੇ, ਆਈ ਫੀਲ ਫੋਰ ਪੁਲਿਸ ਹਨਾ, ਵੀ ਮੈਂ ਉਨ੍ਹਾਂ ਨਾਲ ਸਹਿਮਤ ਹਾਂ ਕਿ ਐਕਚੁਲੀ ਜੇ ਉਹ ਡਰਾਮਾ ਵੀ ਕਰਵਾ ਰਹੇ ਨੇ ਤਾਂ ਉਹ ਭਲਾਈ ਲਈ ਹੀ ਕਰਵਾ ਰਹੇ ਨੇ, ਕਿਉਂਕਿ ਸਿੰਗਰਾਂ ਨੇ ਹੱਥ ਬਹੁਤ ਚੱਕੀ ਹੋਈ ਆ ਹਨਾ। ਸੋ ਜੋ ਕੁਛ ਵੀ ਹੋ ਰਿਹਾ ਉਹ ਡਰਾਮਾ ਹੋ ਰਿਹਾ, ਬਾਕੀ ਸਿੰਗਰਾਂ ਨੂੰ ਕੰਨ ਹੋ ਰਹੇ ਨੇ ਕਿ ਛਿੱਤਰ ਫਿਰਦਾ ਆ, ਪਰ ਓਨੈਸਟਲੀ ਮੇਰੇ ਅਨੈਲਿਸਿਸ ਇਹ ਕਹਿ ਰਹੇ ਨੇ ਕਿ ਐਲੀ ਮਾਂਗਟ ਨੂੰ ਉਨ੍ਹਾਂ ਨੇ ਕੁਛ ਵੀ ਨਹੀਂ ਕਿਹਾ ਆ, ਉਨ੍ਹਾਂ ਨੂੰ ਕਿਹਾ ਆ ਵੀ ਤੈਨੂੰ ਛੱਡ ਦੇਣਾ ਆ, ਪਰ ਤੈਂ ਆਹ ਬਿਆਨ ਦੇਣੇ ਨੇ। ਸੋ ਇਹ ਮੈਂ ਕਹਿ ਸਕਦਾ ਜੀ, ਕਨਫਰਮ ਕਰ ਸਕਦਾ ਇਹ ਗੱਲ। ਤੇ ਸਰਮਾ ਬਥੋਣੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਰੂਰਲ ਇੰਡੀਆ ਆ ਉਹ ਬਹੁਤ ਘੱਟ ਵੇਸਟ ਪੈਦਾ ਕਰਦਾ ਹੈ, ਫਿਰ ਵੀ ਸਕੈਂਡੀਨੇਵੀਆ ਦੇ ਵਿਚ ਹਾਈਐਸਟ ਫੋਰੈਸਟ ਕਵਰ ਹੈ ਤੇ ਇਨਕਰੀਸਿੰਗ ਐਵਰੀ ਈਅਰ, ਗਿਵਨ ਦਾ ਮਿਨੀਮਮ ਸਨਲਾਈਟ ਅਵੇਲੇਬਲ ਦੇ ਸਟਿਲ ਮੈਨੇਜ ਟੂ ਕ੍ਰੀਏਟ ਸਰਪਲਸ ਰਿਨਿਊਏਬਲ ਐਨਰਜੀ। ਹਾਂਜੀ ਬਿਲਕੁਲ, ਪਰ ਜਦ ਅਸੀਂ ਇਸ ਦੀ ਤਹਿ ਤੱਕ ਜਾਈਏ, ਅੰਦਰ ਜਾਈਏ, ਤਾਂ ਜਿਹੜੀ ਰਿਪੋਰਟ ਇਹ ਦੱਸਦੀ ਹੈ ਕਿ ਉਨ੍ਹਾਂ ਨੂੰ ਲੋੜ ਨਹੀਂ ਹੈਗੀ, ਆਪਣਾ ਉਹ ਪਿਛਵਾੜਾ ਸਾਫ਼ ਰੱਖਦੇ ਨੇ, ਆਪਣਾ ਅਗਵਾੜਾ ਵੀ ਸਾਫ਼ ਰੱਖਦੇ ਨੇ, ਉਨ੍ਹਾਂ ਨੇ ਜਿਹੜੇ ਉਨ੍ਹਾਂ ਦੇ ਕੰਟਰੀ ਨੇ ਅਧੀਨ ਅਫਰੀਕਾ ਦੇ ਵਿਚ ਜਾਂ ਹੋਰ ਪਾਸੇ, ਉਨ੍ਹਾਂ ਦਾ ਤਹਿਸਨਹਿਸ ਕੀਤਾ ਪਿਆ ਆ। ਤੁਸੀਂ ਲੀਡਰ ਦਾ, ਇੱਕ ਅਫਰੀਕਨ ਲੀਡਰ ਦਾ ਬਿਆਨ ਯੂਟਿਊਬ ਤੇ ਫਲੋਟ ਕਰ ਰਿਹਾ ਆ, ਉਸਨੇ ਸ਼ਰੇਆਮ ਇਨ੍ਹਾਂ ਦੇਸ਼ਾਂ ਨੂੰ ਕਿਹਾ ਆ ਸਟਾਪ ਰੇਪਿੰਗ ਅਫਰੀਕਾ, ਆਪਣੇ ਉਹ ਸਾਫ਼ ਰੱਖ ਰਹੇ ਨੇ ਦੇਸ਼, ਬੜਾ ਵਧੀਆ ਕਰ ਰਹੇ ਆ, ਫੋਰੈਸਟ ਲਾ ਰਹੇ ਨੇ, ਪਰ ਉਹ ਜਿਹੜਾ ਲਾਈਫ ਸਟਾਈਲ ਜੀ ਰਹੇ ਨੇ ਉਹ ਕੰਟਰੀ, ਉਹ ਕਿਤੇ ਨਾ ਕਿਤੇ ਉਹਦਾ ਆ ਰਿਹਾ ਆ। ਸੋ ਮੈਂ ਇਹੀ ਗੱਲ ਅੱਜ ਵੀ ਕਹਿ ਰਿਹਾ, ਯੂਟਿਊਬ ਤੇ ਵੀ ਦੇਖਿਆ, ਉਹਨਾਂ ਦੇ ਲੈਕਚਰ ਦੇਖੇ ਅਫਰੀਕਾ ਵਾਲੇ ਦੇ, ਉਹਨਾਂ ਕੰਟਰੀਆਂ ਨੇ ਇਹਨਾਂ ਕੰਟਰੀਆਂ ਤੇ ਦੋਸ਼ ਲਾਏ ਨੇ ਕਿ ਆਪਣਾ ਲਾਈਫ ਸਟਾਈਲ ਮੇਨਟੇਨ ਕਰਨ ਦੇ ਲਈ ਉਹ ਅਫਰੀਕਾ ਦਾ ਰੇਪ ਕਰ ਰਹੇ ਨੇ, ਅਫਰੀਕਾ ਨੂੰ ਪੁੱਟ ਰਹੇ ਨੇ, ਅਫਰੀਕਾ ਨੂੰ ਤਬਾਹ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਤਾਂ ਬੈਲੈਂਸ ਹੋਣਾ ਹੀ ਹੈ, ਜਿਹੜਾ ਵੈਸਟਰਨ ਵਰਲਡ ਦਾ ਲਾਈਫ ਸਟਾਈਲ ਹੈ ਉਹ ਅਨਸਸਟੇਨੇਬਲ ਹੈ, ਅਸੀਂ ਵੀ ਉਹਨਾਂ ਚ ਜੀ ਰਹੇ ਹਾਂ, ਅਸੀਂ ਵੀ ਉਸ ਲਾਈਫ ਸਟਾਈਲ ਦੇ ਵਿਚ ਜਿਉ ਰਹੇ ਹਾਂ, ਪਰ ਮੈਨੂੰ ਕਈ ਵਾਰੀ ਆਪਣੇ ਆਪ ਤੇ ਘਿਰਣਾ ਹੋਣ ਲੱਗ ਜਾਂਦੀ ਹੈ, ਮੈਨੂੰ ਆਪਣੇ ਆਪ ਤੇ ਕਈ ਵਾਰੀ ਨਮੋਸ਼ੀ ਹੋਣ ਲੱਗ ਪੈਂਦੀ ਹੈ ਕਿ ਜੋ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ, ਅਸੀਂ ਵੀ ਰੇਪ ਹੀ ਕਰ ਰਹੇ ਹਾਂ, ਕਿ ਕਿੰਨੀ ਕੁ ਦੇਰ ਅਸੀਂ ਇਸ ਨੂੰ ਜਾਰੀ ਰੱਖ ਸਕਦੇ ਹਾਂ, ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿਚ ਸਾਡੇ ਬੱਚੇ ਇਸ ਤਰ੍ਹਾਂ ਰਿਸੋਰਸਿਸ ਲੋੜ ਤੋਂ ਵਾਧੂ ਵਰਤ ਸਕਣਗੇ? ਆਈ ਡੋਂਟ ਥਿੰਕ ਸੋ। ਸੋ ਜੇ ਉਹ ਚੰਗੇ ਨੇ, ਚੰਗਾ ਲੱਗ ਰਿਹਾ, ਤਾਂ ਉਨ੍ਹਾਂ ਦੇ ਪਿੱਛੇ ਜਿਹੜਾ ਉਨ੍ਹਾਂ ਦਾ ਲਾਈਫ ਸਟਾਈਲ ਹੈ ਉਸ ਦੀ ਬੜੀ ਮਾੜੀ ਰਿਪੋਰਟ ਹੈ, ਇਹ ਉਨ੍ਹਾਂ ਦੇ ਆਪਣੇ ਹੀ ਕੰਟਰੀਆਂ ਦੀਆਂ ਸਟੱਡੀਆਂ ਦੱਸ ਰਹੀਆਂ ਨੇ। ਚੰਗੇ ਲੱਗ ਰਹੇ ਨੇ, ਉਨ੍ਹਾਂ ਦੇ ਬਹੁਤ ਵਧੀਆ ਲਾਈਫ ਸਟਾਈਲ ਲੱਗ ਰਹੇ ਨੇ, ਪਰ ਉਨ੍ਹਾਂ ਦੀ ਜਿਹੜੀ ਐਸ਼ੋ ਆਰਾਮ ਹੈ ਉਸ ਨੂੰ ਪੇ ਕੌਣ ਕਰ ਰਿਹਾ? ਉਹ ਅਫਰੀਕਾ ਕਰ ਰਿਹਾ ਅੱਜ ਦੀ ਡੇਟ ਦੇ ਵਿਚ। ਖੈਰ ਪ੍ਰੋਗਰਾਮ ਜਾਰੀ ਰੱਖਦੇ ਹਾਂ, ਤੇ ਸੁਖਵਿੰਦਰ ਗੱਜਣ ਵਾਲਾ ਉਹਨਾਂ ਨੂੰ ਵੀ ਪ੍ਰੋਗਰਾਮ ਚ ਆਪਾਂ ਲੈਣਾ। ਤੇ ਜੀ ਐਸ ਚਾਲ ਹੁਣੀ ਸੁਨੇਹਾ ਭੇਜਦੇ, ਕਹਿੰਦੇ ਭਾਜੀ ਆਸਟ੍ਰੇਲੀਅਨ ਇਕਾਨਮੀ ਆਲਰੇਡੀ ਸਟਰਗਲਿੰਗ, ਤੇ ਜੇ ਕਹਿੰਦੇ ਅਸੀਂ ਸਾਰੇ ਸ਼ੋਪਿੰਗ ਨਹੀਂ ਕਰਾਂਗੇ ਤਾਂ ਬਹੁਤ ਸਾਰੇ ਬਿਜ਼ਨਸ ਸਟਰਗਲ ਕਰਨਗੇ, ਸੋ ਲੈਟ ਪੀਪਲ ਸਪੈਂਡ ਸਮ ਮਨੀ। ਦੇਖੋ ਇਹ ਵੀ ਇੱਕ ਟਰੈਪ ਹੈ, ਜਿਹੜਾ ਕਹਿੰਦੇ ਡਿਪਰੈਸ਼ਨ ਚ ਚਲੇ ਗਏ, ਡਿਪਰੈਸ਼ਨ ਚ ਚਲੇ ਗਿਆ ਜੀ ਸਾਰਾ ਕੁਛ, ਰਿਸੈਸ਼ਨ ਆ ਗਈ ਹੈ ਨਾ। ਅਮਰੀਕ ਭਾਜੀ ਹੁਣਾਂ ਦੇ ਤੁਸੀਂ ਪ੍ਰੋਡਿਊਸ ਹੀ ਜ਼ਿਆਦਾ ਕਰੀ ਜਾਣੀ ਚੀਜ਼, ਜੇ ਲੋੜ ਮਤਲਬ ਇੱਕ ਸਿਟੀ ਦੇ ਵਿੱਚ ਜਾਂ ਇੱਕ ਪਿੰਡ ਦੇ ਵਿੱਚ 1000 ਘਰ ਨੇ ਤਾਂ ਉੱਥੇ 1000 ਮੰਜਿਆਂ ਦੀ ਲੋੜ ਹੈ, ਜੇ ਤੁਸੀਂ ਉੱਥੇ 1000 ਰਜਾਈਆਂ ਦੀ ਲੋੜ ਹੈ, 2000 ਰਜਾਈਆਂ, ਜੇ ਤੁਸੀਂ 10000 ਰਜਾਈ ਪ੍ਰੋਡਿਊਸ ਕਰ ਦੇਣੀ ਆ, ਠੀਕ ਹੈ, ਜਦੋਂ ਉਹਨੇ ਲੈ ਲਈ ਫੇਰ ਕਿੱਥੇ ਵੇਚਣੀ ਆ। ਸੋ ਇਹ ਜਿਹੜੀ ਓਵਰ ਪ੍ਰੋਡਕਸ਼ਨ ਹੋ ਰਹੀ ਅਸਲ ਦੇ ਵਿੱਚ ਰਿਸੋਰਸਿਸ ਨੂੰ ਲੁੱਟਿਆ ਜਾ ਰਿਹਾ ਹੈ, ਤੇ ਜਿਹੜੇ ਬਿਜ਼ਨਸ ਹੈ ਲੋਕ ਕਹਿੰਦੇ ਲੋਕਾਂ ਨੂੰ ਸ਼ੋਪਿੰਗ ਕਿਉਂ ਕਰਾਣੀ ਆ। ਮੈਂ ਤਾਂ ਇਹ ਕਹਿੰਦਾ ਕਿ ਜਦੋਂ ਪਹਿਲਾਂ ਹੀ ਤੁਹਾਡੇ ਕੋਲ ਸਮਾਨ ਹੈਗਾ, ਵਾਈ ਡੂ ਯੂ ਗੋ ਐਂਡ ਡੂ ਦ ਸ਼ੋਪਿੰਗ। ਓਵਰ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਹਰ ਚੀਜ਼ ਦੀ, ਹਰ ਬੰਦਾ ਜਿਹੜਾ ਓਵਰ ਪ੍ਰੋਡਿਊਸ ਕਰ ਰਿਹਾ, ਈਵਨ ਖੇਤੀ ਚ ਵੀ ਇਹੀ ਕੁਛ ਹੋ ਰਿਹਾ, ਜਿੰਨਾ ਵੇਸਟ ਖੇਤੀ ਚ ਜਾ ਰਿਹਾ ਇਸ ਵੇਲੇ ਉਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਚੀਜ਼ ਇੰਨੀ ਕੁ ਵੱਧ ਪੈਦਾ ਕਰ ਰਹੇ ਹਾਂ ਕਿ ਉਹਦੀ ਮੂਹਰੇ ਡਿਮਾਂਡ ਹੈ ਨਹੀਂ, ਉਹਨੂੰ ਸਿੱਟਣਾ ਪੈ ਰਿਹਾ ਹੈ। ਇੰਨੀ ਮਿਹਨਤ ਕਰਕੇ, ਰਿਸੋਰਸ ਵਰਤ ਕੇ, ਖਾਦਾਂ ਪਾ ਕੇ, ਪਾਣੀ ਪਾ ਕੇ ਅਸੀਂ ਉਹਨੂੰ ਸੁੱਟ ਰਹੇ ਹਾਂ, ਮਤਲਬ ਇਹ ਸਾਨੂੰ ਕਿਤੇ ਨਾ ਕਿਤੇ ਤਾਂ ਡਰਾ ਕਰਨਾ ਹੀ ਪੈਣਾ ਹੈ। ਖੈਰ ਚਾਲ ਹੁਣੀ ਕਹਿੰਦੇ ਨੇ ਕਿ ਐਲੀ ਮਾਂਗਟ ਬਿਗ ਬੋਸ ਦੇ ਅਗਲੇ ਐਡੀਸ਼ਨ ਦੇ ਲਈ ਸਿਲੈਕਟ ਹੋ ਗਿਆ ਹੈ, ਹੋ ਸਕਦਾ ਜੀ ਤੁਹਾਡੀ ਜਿਹੜੀ ਇਹ ਪ੍ਰੈਡਿਕਸ਼ਨ ਠੀਕ ਹੋਵੇ। ਤੇ ਹਰਜਿੰਦਰ ਘੁੰਮਣ ਕਹਿ ਰਹੇ ਨੇ ਕਿ ਕਹਿੰਦੇ ਬੇਵਕੂਫੀ ਦੀ ਵੀ ਹੱਦ ਹੁੰਦੀ ਹੈ ਜੀ, ਤੇ ਇਹੀ ਸਿੰਗਰਾਂ ਦਾ ਕੀਤਾ ਹੋਇਆ ਹੈ। ਤੇ ਇੱਕ ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਗੀਤ ਸੁਣਾਦਾ, ਬਹੁਤ ਸੋਹਣਾ ਗੀਤ ਹੈ, ਤੇ ਉਸ ਤੋਂ ਬਾਅਦ ਛੋਟੇ ਜਿਹੇ ਸੁਨੇਹੇ ਆਪਣੇ ਸਪੌਂਸਰਸ ਦੇ, ਤੇ ਉਸ ਤੋਂ ਬਾਅਦ ਫਿਰ ਆਪਾਂ ਬੜੀਆਂ ਵਧੀਆ ਗੱਲਾਂ ਪਿੰਡਾਂ ਦੀਆਂ ਤੇ ਹੋਰ ਜਿਹੜੇ ਮੁੱਦੇ ਭਖਦੇ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਸੁਖਮਿੰਦਰ ਗੱਜਣਵਾਲਾ ਨਾਲ, ਬ੍ਰਿਸਬੇਨ ਆਏ ਹੋਏ ਨੇ। ਸੋ ਸੁਣਦੇ ਹਾਂ ਇੱਕ ਗੀਤ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895560।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh Neha, hain you udaas kyun hain?
Oh yaar, udaas nahi, confused haan. Koi course join karna hai, par keda te kithe? ਪਤਾ ਨਹੀਂ। ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਸਾਫ ਸਾਫ ਦੱਸ ਦੇ ਤੂੰ ਕੌਣ?
ਮੈਂ ਵਸਾਖਾ ਅੰਦਲੀ ਪੁੱਤਰ ਖਸਣ।
ਬੋਲ ਕੀ ਚਾਹੁੰਦਾ?
ਨਿਆਰੇ ਲੈਣੇ ਚਾਹੁੰਦਾ, ਮੈਂ ਨਿਆਰੇ ਦਵਾ ਮੈਨੂੰ।
ਉਸ ਤੁਹਾਡੀ ਨੂੰ
ਤਾਇਆ
ਹੈ। ਡਾਇਲੋਗ ਹੈ ਆਉਣ ਵਾਲੀ ਪੰਜਾਬੀ ਫਿਲਮ ਨਿੱਕਾ ਜੈਲਦਾਰ 3 ਦਾ, ਜੋ ਰਿਲੀਜ਼ ਹੋਣ ਜਾ ਰਹੀ ਹੈ ਇਸ 20 ਸਤੰਬਰ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਆਦਿਤਿਆਸ ਫਿਲਮਸ ਪ੍ਰੈਜ਼ੈਂਟਸ ਤੇਰੀ ਮੇਰੀ ਜੋੜੀ।
ਓ ਕਿੱਥੇ ਤੇਰਾ ਲੋਕ ਰੇਤਲੇ ਮਿੱਟੀਏ ਨਹੀਂ ਮੇਰੇ ਕਿੱਕਾ ਸਾਹਮਣੇ।
ਦਾਸਤਾਨ ਅਨਮੁੱਲੇ ਰਿਸ਼ਤਿਆਂ ਦੀ, ਪਿਆਰ ਦੀ, ਤਕਰਾਰ ਦੀ। ਸਟਾਰਿੰਗ ਸੈਮੀ ਗਿੱਲ, ਕਿੰਗ ਬੀ ਚੌਹਾਨ ਐਂਡ ਸਿੱਧੂ ਮੂਸੇਵਾਲਾ। ਤੇਰੀ ਮੇਰੀ ਜੋੜੀ।
ਬੜੇ ਬੇਹਿਸਾਬ ਰਹੇ ਹਾਂ ਦੁਨੀਆਦਾਰੀ ਚ, ਯਾਰੀ ਚ ਫੱਟ ਨਿਕਲਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਨਿਕਲਣੇ।
13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾਇਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਨ ਐਤਵਾਰ ਵਾਲਾ ਅੱਜ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਇਸ ਵੇਲੇ 10:21 ਹੋ ਗਏ ਨੇ ਸੁਬਾਹ ਦੇ, 29 ਸਤੰਬਰ 2019। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਮੈਂ ਪਿਛਲੇ ਹਫ਼ਤੇ ਵੀ ਪ੍ਰੋਮਿਸ ਕੀਤਾ ਸੀ ਤੇ ਕੱਲ ਵੀ ਦੱਸਿਆ ਸੀਗਾ ਕਿ ਸੁਖਮਿੰਦਰ ਗੱਜਣਵਾਲਾ ਬਾਈ ਜੀ ਨੂੰ ਆਪਾਂ ਲੈ ਕੇ ਆਉਣਾ ਹੈ ਪ੍ਰੋਗਰਾਮ ਚ। ਆਸਟ੍ਰੇਲੀਆ ਦੀ ਫੇਰੀ ਤੇ ਆਏ ਹੋਏ ਨੇ ਤੇ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੁਝ ਸਾਲ ਪਹਿਲਾਂ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ ਦੁਆਰਾ, ਤਾਂ ਬਾਈ ਜੀ ਨੇ ਬਹੁਤ ਸਾਰੇ ਐਪੀਸੋਡ ਸਾਡੇ ਨਾਲ ਸਾਂਝੇ ਕੀਤੇ ਸੀ ਪਿੰਡਾਂ ਦੇ ਨਾਲ ਸੰਬੰਧਿਤ, ਪਿੰਡ ਭਾਈਚਾਰੇ ਦੇ ਨਾਲ। ਤੇ ਇਹਨਾਂ ਦੇ ਕਾਲਮ ਜਿਹੜੇ ਨੇ ਅਜੀਤ ਦੇ ਵਿਚ ਵੀ ਛਪਦੇ ਨੇ ਤੇ ਅੱਜ ਕੱਲ ਟ੍ਰਿਬਿਊਨ ਚ ਛਪਦੇ ਨੇ, ਤੁਸੀਂ ਫੇਸਬੁੱਕ ਤੇ ਇਹਨਾਂ ਦੇ ਨਾਲ ਸ਼ਾਮਿਲ ਜ਼ਰੂਰ ਹੋਵੋਗੇ, ਅਗਰ ਨਹੀਂ ਹੈ ਤਾਂ ਇਹਨਾਂ ਨੂੰ ਰਿਕੁਐਸਟ ਭੇਜ ਦਿਓ। ਸੁਖਮਿੰਦਰ ਗੱਜਣਵਾਲਾ ਤੇ ਬਹੁਤ ਆਲਾ ਦਰਜੇ ਦੀ ਲੇਖਣੀ ਕਰਦੇ ਨੇ ਤੇ ਭਾਰਤ ਦੇ ਵਿਚ ਇੰਡੀਆ ਦੇ ਵਿਚ ਪੰਜਾਬ ਦੇ ਵਿਚੋਂ ਇਹ ਕਾਫੀ ਉੱਚ ਅਹੁਦੇ ਤੋਂ ਬੈਂਕਿੰਗ ਸੈਕਟਰ ਦੇ ਵਿਚੋਂ ਰਿਟਾਇਰ ਹੋਏ ਨੇ ਤੇ ਰਿਸਰਚ ਸਕਾਲਰ ਵੀ ਨੇ, ਪਿਛਲੇ 10-15 ਸਾਲ ਤੋਂ ਰਿਸਰਚ ਕਰ ਰਹੇ ਨੇ ਕਰਵਾ ਰਹੇ ਨੇ ਤੇ ਐਸ ਜੀ ਪੀ ਸੀ ਦੇ ਅਧੀਨ ਜੋ ਰਿਸਰਚ ਚੱਲਦੀ ਹੈ ਤੇ ਉਸ ਸੰਬੰਧ ਦੇ ਵਿਚ ਇਨ੍ਹਾਂ ਨੇ ਕਾਫੀ ਯੋਗਦਾਨ ਪਾਇਆ। 6ਵੇਂ ਪਾਤਸ਼ਾਹ ਜੀ ਦੇ ਸੰਬੰਧ ਦੇ ਵਿਚ ਇਨ੍ਹਾਂ ਨੇ ਕਾਫੀ ਰਿਸਰਚ ਕੀਤੀ ਹੈ। ਇਸ ਤੋਂ ਇਲਾਵਾ ਮੁਸਲਮਾਨ ਜਿਹੜੇ ਗੁਰੂਆਂ ਦੇ ਮੁਰੀਦ ਹੋਏ ਨੇ ਜਾਂ ਉਨ੍ਹਾਂ ਦੇ ਇੰਟਰੈਕਸ਼ਨ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਮੁਸਲਮਾਨੀ ਦੇ ਵਿਚ ਗੁਰੂਆਂ ਦੇ ਨਾਲ ਸਨੇਹ ਰੱਖਣ ਵਾਲੇ ਜਿਹੜੇ ਸ਼ਖਸੀਅਤਾਂ ਸਨ ਉਨ੍ਹਾਂ ਤੇ ਇਨ੍ਹਾਂ ਨੇ ਕਿਤਾਬ ਲਿਖੀ ਹੈ। ਇਸ ਤੋਂ ਇਲਾਵਾ ਹਰਮਨ ਰੇਡੀਓ ਤੇ ਓਬੀਅਸਲੀ ਇਨ੍ਹਾਂ ਨੇ ਬਹੁਤ ਸਾਰੇ ਐਪੀਸੋਡ ਦਿੱਤੇ ਨੇ ਜਿਹੜੇ ਕਿ ਲੋਕਾਂ ਦੇ ਦਿਲਾਂ ਦੇ ਵਿਚ ਅੱਜ ਵੀ ਘਰ ਕਰ ਗਏ ਨੇ, ਕਿਉਂਕਿ ਜਿੱਦਾਂ ਮੈਂ ਡਿਕਲੇਅਰ ਕੀਤਾ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਜਗਵੀਰ ਸੇਖੋਂ ਨੇ ਜੀ ਆਇਆਂ ਕਿਹਾ ਇਨ੍ਹਾਂ ਨੂੰ ਤੇ ਕਹਿੰਦੇ ਅੱਜ ਫਿਰ ਤੋਂ ਕੋਈ ਪਿੰਡ ਦੀ ਗੱਲ ਸੁਣਾਓ ਜੀ, ਤੇ ਪਹਿਲਾਂ ਹੀ ਡਿਮਾਂਡ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਲਵਾਂ ਸੁਖਮਿੰਦਰ ਗੱਜਣਵਾਲਾ ਜੀ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂ। ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਜੀ ਆਇਆਂ ਨੂੰ, ਜੀ ਆਇਆਂ ਨੂੰ ਆਸਟ੍ਰੇਲੀਆ ਦੇ ਵਿਚ ਤੇ ਧੰਨ ਭਾਗ। ਤੇ ਪਹਿਲਾਂ ਤਾਂ ਇਹ ਦੱਸੋ ਕਿ ਸਭ ਤੰਦਰੁਸਤ ਨੇ, ਪਰਿਵਾਰ ਸਾਰਾ ਰਾਜੀ ਖੁਸ਼ੀ? ਹਾਂਜੀ, ਤੇ ਚਲੋ ਚੰਗੀ ਗੱਲ ਹੈ। ਤੇ ਅੱਜ ਕੱਲ ਮੈਲਬਰਨ ਟਿਕਾਣੇ ਆ ਆਪਣੇ?
ਪਿੱਛੇ ਜੇ ਨਿਊਜ਼ੀਲੈਂਡ ਗਏ ਸੀਗੇ, 10-12 ਦਿਨ ਉੱਥੇ ਲਾ ਕੇ ਆਏ ਸੀਗੇ।
ਅੱਛਾ ਜੀ,
ਅੱਜ ਕੱਲ ਇੱਥੇ ਜੀ।
ਚਲੋ ਬਹੁਤ ਵਧੀਆ ਗੱਲ ਹੈ। ਤੇ ਤੁਸੀਂ ਥੋੜਾ ਫੋਨ ਦੇ ਲਾਗੇ ਰਹੋ ਤਾਂ ਆਵਾਜ਼ ਫਲਕਚੁਏਟ ਨਾ ਹੋਵੇ। ਤਾਂ ਨਿਊਜ਼ੀਲੈਂਡ ਤੁਹਾਡਾ ਕਾਫੀ ਮਾਣ ਸਤਿਕਾਰ ਕੀਤਾ ਉਹਨਾਂ ਸੱਜਣਾ ਮਿੱਤਰਾਂ ਨੇ, ਤੇ ਉਹ ਤੁਸੀਂ ਇੱਕ ਕਿਤਾਬ ਜਾਰੀ ਕੀਤੀ ਸੀਗੀ, ਉਸ ਦੇ ਬਾਰੇ ਦੱਸੋਗੇ? ਕਿਤਾਬ ਦੇ ਬਾਰੇ
ਇਹ ਕਿਤਾਬ ਦਾ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਉਹਦੇ ਉੱਪਰ ਸੀਗੀ
ਜੀ।
ਚਲੋ ਉਹ ਤਾਂ ਵੱਖਰੀ ਗੱਲ ਆ। ਤੇ ਮੈਨੂੰ ਨਿਊਜ਼ੀਲੈਂਡ ਦਾ ਜਿਹੜਾ ਕਲਚਰ ਆ ਉਹ ਕਾਫੀ ਚੰਗਾ ਲੱਗਾ। ਇੱਕ ਤਾਂ ਆਕਲੈਂਡ ਹੈ ਛੋਟਾ ਜਿਹਾ, 17,00,000 ਆਬਾਦੀ ਹੈ, 25,000-30,000 ਉੱਥੇ ਪੰਜਾਬੀ ਹੈ, ਔਰ ਜਿਹੜੇ ਉਹ ਪੰਜਾਬੀ ਹੈ ਨਾ ਉਹ ਇੰਨਾ ਨੇੜੇ ਹੈ, ਜੋ ਜੇ ਮੈਲਬੋਰਨ ਨੂੰ ਵੇਖੀ ਦਾ ਨਾ, ਮੈਲਬੋਰਨ ਤਾਂ ਬਹੁਤ ਉਦਾਸ ਕੱਲ ਤਾਂ ਅਸੀਂ ਡਿਪਰੈਸ਼ਨ ਦਾ ਲੱਗ ਰਿਹਾ ਕੁਛ ਵੀ ਇੱਥੇ ਸਾਇਆ ਹੈਗਾ। ਤੇ ਉਹ ਉੱਥੇ ਵੇਖੋ ਉਹਨਾਂ ਦੇ ਪਰ ਆਵਰ ਜਿਹੜੇ ਪੈਸੇ ਪੁਸੇ ਤਾਂ ਘੱਟ ਹੈ, ਪਰ ਉਹਨਾਂ ਚ ਹਾਸਾ ਤੇ ਰੌਣਕ ਤੇ ਉਹਨਾਂ ਦੀ ਉਹ ਰੂਹਾਨੀਅਤ ਕਾਇਮ ਆ ਉੱਥੇ ਆਪਣੇ ਪਿੰਡ ਵਰਗੀ
ਹੈਗੀ।
ਅਸਲ ਚ ਉਥੋਂ ਦਾ ਕਾਰਨ ਇਹ ਹੈ ਉਹਨਾਂ ਕੋਲ ਨਾ ਬੁੱਢੇ ਹੈਗੇ, ਸਾਡੇ ਵਰਗਾ ਬੁੱਢਾ ਦਲ ਉਹਨਾਂ ਕੋਲ ਹੈਗਾ, ਬਜ਼ੁਰਗ ਦਲ
ਹੈਗਾ।
ਤੇ ਹਾਂ, ਇਸ ਕਰਕੇ ਉੱਥੇ ਹੈ। ਤੇ ਸਾਡੇ ਇੱਥੇ ਜਿਹੜਾ ਮੈਲਬੋਰਨ ਆ ਇੱਥੇ ਤਾਂ ਭੱਜ ਨੱਠ ਜਵਾਕਾਂ ਨੂੰ ਚੱਕ ਲਾਤੀ, ਇੱਥੇ ਸੂਚ ਨੀ ਆਉਂਦੀ ਜੀ। ਤੇ ਬਜ਼ੁਰਗਾਂ ਦੀ ਕਮੀ ਹੈ, ਇਹ ਜਿਹੜੀ ਚੱਕ ਲਾਤਾ ਮੈਂ ਤੇਰੇ ਨੂੰ ਛੱਡ ਆਊਗਾ, ਇਹਦੇ ਵਿੱਚ ਜ਼ਿੰਦਗੀ ਦੀ ਮਤਲਬ ਬੀਤੀ ਲੱਗਦੀ ਇਹਨਾਂ ਦੀ। ਕਿਤੇ ਕਿਤੇ ਲੱਗਦਾ ਵੀ ਯਾਰ ਜਿਹੜੀ ਸਾਡੀ ਜਨਰੇਸ਼ਨ ਆ ਨਾ ਉਹ ਵੇਖੀ ਦਾ ਹੀ ਹੈ ਨਾ, ਵੀ ਬਹੁਤ ਅੱਗੇ ਨਿਕਲ ਜੂਗੀ, ਬਹੁਤ ਅੱਗੇ ਨਿਕਲ। ਹੁਣ ਤਾਂ ਇਹ ਲੱਗਦਾ ਯਾਰ ਇਹਦਾ ਤਲਖੀ ਜੀ ਆ ਰਹੇ ਲੱਗ ਰਹੇ ਆ, ਇਹ ਤਾਂ ਬਹੁਤ ਪ੍ਰੈਸ਼ਰ ਥੱਲੇ ਆ। ਦੇਖੋ ਜੀ, ਇੱਕ ਨਾ ਮੈਲਬੋਰਨ ਚ ਪ੍ਰੈਸ਼ਰ ਮੈਨੂੰ ਜ਼ਿਆਦਾ ਲੱਗ ਰਿਹਾ ਬੱਚਿਆਂ ਦੇ ਉੱਤੇ, ਕਿ ਉਹ ਨਿਊਜ਼ੀਲੈਂਡ ਚ ਹੈ ਨੀ ਗਾ। ਇੱਕ ਤਾਂ ਸਰਕਾਰੀ ਪ੍ਰੈਸ਼ਰ ਵੀ ਉੱਥੇ ਘੱਟ ਹੈ, ਤੇ ਬਾਕੀ ਬਾਕੀ ਉਹ ਹੈ ਛੋਟਾ, ਮੇਲ ਮਿਲਾਪ ਬਹੁਤ ਜ਼ਿਆਦਾ ਹੈਗਾ।
ਦੇਖੋ
ਮੈਂ ਤੁਹਾਨੂੰ ਇਹੀ
ਜਿਹੜੀ ਆਪਣੇ ਗੱਜਣਵਾਲਾ ਬਾਈ ਜੀ ਜਿਹੜੀ ਤਸਵੀਰ ਹੈ ਨਾ ਆਕਲੈਂਡ ਦੀ, ਉਹ ਬੜੀ ਸੋਹਣੀ ਹੈ। ਅਸਲ ਦੇ ਵਿਚ ਮੈਲਬਰਨ ਦੇ ਵਿਚ ਵੀ ਪਹਿਲਾਂ ਏਦਾਂ ਹੀ ਹੁੰਦਾ ਸੀ, ਕਿਉਂਕਿ ਨਿਊਜ਼ੀਲੈਂਡ ਤੋਂ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਜਦੋਂ ਪ੍ਰਵਾਸ ਉਨ੍ਹਾਂ ਨੇ ਕੀਤਾ ਆਸਟ੍ਰੇਲੀਆ ਵੱਲ ਨੂੰ, ਤਾਂ ਉਹ ਮੈਲਬਰਨ ਆ ਕੇ ਵਸੇ ਸੀ। ਉਨ੍ਹਾਂ ਨੂੰ ਇਉਂ ਲੱਗ ਰਿਹਾ ਸੀ ਵੀ ਮੈਲਬਰਨ ਆਕਲੈਂਡ ਵਰਗਾ ਆ। ਅਸੀਂ ਵੀ ਮੈਂ ਵੀ ਇਸ ਗੱਲ ਦੀ ਸ਼ਾਦੀ ਭਰਦਾ, ਹਮੇ ਭਰਦਾ ਕਿ ਅੱਜ ਤੋਂ 15 ਸਾਲ ਪਹਿਲਾਂ ਮੈਂ ਮੈਲਬਰਨ ਦੀਆਂ ਉਦਾਹਰਣਾਂ ਦਿਆ ਕਰਦਾ ਸੀ ਵੀ ਬਹੁਤ ਵਧੀਆ ਭਾਈਚਾਰਾ ਆ। ਪਰ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਪ੍ਰਵਾਸ ਹੋਇਆ, ਨਵੇਂ ਮੁੰਡੇ ਕੁੜੀਆਂ ਆਏ ਤੇ ਪੈਸੇ ਦਾ ਵੀ ਪ੍ਰਭਾਵ ਹੋਇਆ, ਬਹੁਤ ਸਾਰੇ ਬਿਜ਼ਨਸ, ਮੈਲਬਰਨ ਦੀ ਤਰੱਕੀ ਵੀ ਬਹੁਤ ਹੋਣ ਲੱਗ ਪਈ, ਮੈਨੂੰ ਲੱਗਦਾ ਕਿਤੇ ਪੈਸੇ ਨੇ ਥੋੜੀ ਖਲਬਲੀ ਜੀ ਮਚਾ ਦਿੱਤੀ। ਤੇ ਬਾਕੀ ਜਦੋਂ ਯੰਗਸਟਰ ਹੁੰਦੇ ਨੇ ਨਾ,
ਉਹ ਠੀਕ ਨੀ, ਇਹਦਾ ਨਾ ਪਸਾਰਾ ਬਹੁਤ, ਖਲਾਰਾ ਬਹੁਤ ਹੈਗਾ, ਗੇੜ ਤਾਂ ਹੈ ਨੀ ਗੀ। ਮੈਂ ਤਾਂ ਇੱਕ ਹੋਰ ਤੱਤ ਕੱਢਿਆ ਵੀ ਜਿਹੜਾ ਤੁਹਾਡਾ ਬੱਚਾ ਜਿੰਨਾ ਦੂਰ ਲੋਗ ਹੈ ਨਾ ਥੋਤੋਂ, ਬਹੁਤਾ ਦੂਰ ਰਹੂ, ਲੰਮਾ ਚਿਰ ਦੂਰ ਰਹਿੰਦਾ, ਉਹਦੇ ਨਾਲ ਤੁਹਾਡੀ ਆਪਸੀ ਪਿਓ ਪੁੱਤ ਦੀ ਧੀ ਮਾਂ ਦੀ ਵੀ ਨੇੜਤਾ ਘੱਟ ਜਾਂਦੀ ਹੈਗੀ।
ਅੱਛਾ,
ਇੱਥੇ ਵੀ ਐਂ ਲੱਗ ਰਿਹਾ ਵੀ ਇਹ ਬਾਹਲਾ ਪਸਾਰਾ ਜਾ ਬਹੁਤ ਵੱਡਾ ਹੋਣ ਕਰਕੇ ਨਾ ਉਹ ਮੈਨੂੰ ਰੂਹ ਜੀ ਨੀ ਦੱਸਦੀ ਕਿਉਂਕਿ ਮੈਂ ਤਾਂ ਪੰਜਾਬ ਤੋਂ ਆਉਣਾ ਪੰਜਾਬ ਤਾਂ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਉੱਥੇ ਤੇ ਉਹ ਨਿਊਜ਼ੀਲੈਂਡ ਦਾ ਅੱਛਾ ਨਿਊਜ਼ੀਲੈਂਡ ਦਾ ਨਾ ਮੈਨੂੰ ਸਭ ਤੋਂ ਸੋਹਣਾ ਜਿਹੜਾ ਕਲਚਰ ਹੈ ਨਾ ਉਹ ਗੁਰਦੁਆਰਾ ਕਲਚਰ ਲੱਗਾ ਉੱਥੇ ਦਾ
ਅੱਛਾ ਅੱਛਾ ਬਾਈ
ਵੇਖੋ ਥੋੜੀ ਜਿਹੀ ਆਪਾਂ ਸੀਰੀਅਸ ਗੱਲਾਂ ਬਾਅਦ ਕਰਾਂਗੇ ਥੋੜਾ ਜਿਹਾ ਉੱਥੇ ਜਾਈਦਾ ਦੇਖਿਆ ਮੈਂ ਨਾ ਮੇਰੇ ਆਦਤ ਜੀ ਵੀ ਬੁੜਿਆਂ ਕੋਲ ਚਲੇ ਗਏ ਇਹਨਾਂ ਨੂੰ ਪੁੱਛਿਆ ਮੈਂ ਇੱਕ ਮੇਰੇ ਚ ਇੱਕ ਬੇਸ਼ਰਮ ਬਹੁਤ ਆ ਮੈਂ ਤੇ ਮੈਂ ਜਾਣ ਸਾਰ ਇਹੀ ਪੁੱਛਦਾ ਵੀ ਤੂੰ ਕਿਹੜੇ ਇਲਾਕੇ ਦਾ ਇਹੀ ਪੁੱਛੀਦਾ ਜਾ ਕੇ ਤੇ ਜਦੋਂ ਕਿ ਦੂਜਿਆਂ ਦਾ ਕਹਿ ਹੀ ਦਿੰਦਾ ਹੋਊਗਾ ਯਾਰ ਕਿਉਂ ਇਹ ਪੁੱਛਣ ਦੀ ਕੀ ਲੋੜ ਆ ਤੇ ਮੈਂ ਪੁੱਛਦਾ ਕਿਹੜੇ ਇਲਾਕੇ ਦਾ ਇੱਕ ਵਾਰੀ ਮੈਂ ਨਾ ਉੱਥੇ ਝੁੱਗੀ ਜੀ ਬੈਠੇ ਸੀ ਗੁਰਦੁਆਰੇ ਦੇ ਬਾਹਰ ਹੀ ਬਣੀ ਹੁੰਦੀ ਹੱਟ ਜੀ ਤੇ ਮੈਂ ਕਿਹਾ ਬਾਈ ਜੀ ਤੁਸੀਂ ਕਿਹੜੇ ਇਲਾਕੇ ਦੇ ਆ ਉੱਥੇ ਇੱਕ ਬੰਦਾ ਪਿੱਛੇ ਬੈਠਾ ਸੀਗਾ ਉਹ ਕਹਿੰਦਾ ਆ ਜਿਹੜੇ ਪੰਜ ਚਾਰ ਏ ਸਾਰੇ ਇਹ ਮੈਨੂੰ ਕਹਿਣੀ ਨੀ ਬਣਦੀ ਗੱਲ ਕਹਿੰਦਾ ਇਹ ਸਾਰੇ ਬਠਿੰਡੇ ਦੇ ਕਮਰੇ ਬੈਠੇ ਇੱਧਰ ਲਿਬਾਸੀ ਵਾਲੇ ਆ ਸਾਰੇ ਬਠਿੰਡੇ ਦੇ ਕਮਰੇ ਆ ਯਾ ਆ ਦੂਜਾ ਦੀ ਇੱਕ ਨੂੰ ਵੀ ਆਹ ਤਾਂ ਸਾਰੇ ਮਾਲਵੇ ਦੇ ਆਹ ਇੱਕ ਹੀ ਦੁਆਬੇ ਦਾ ਮਤਲਬ ਉੱਥੇ ਵੀ ਆਇਆ ਇਸ ਤਰ੍ਹਾਂ ਗੱਲ ਕੀਤੇ ਮੈਂ ਕਿਹਾ ਯਾਰ ਤੁਸੀਂ ਇੰਨਾ ਨਾ ਕਰੋ ਅੱਛਾ ਫਿਰ ਉੱਥੇ ਆਉਂ ਵੀ ਉੱਥੇ ਜਾ ਕੇ ਬਹਿ ਜਾਂਦੇ ਆ ਬੈਠ ਕੇ ਬੜੀ ਸੋਹਣੀ ਖੂਬਸੂਰਤ ਗੱਲ ਹੈ ਕਿ ਉਹਨਾਂ ਦੀ ਨਿਗਾਹ ਪਿਆਰੀ ਆ ਮਹੇ ਇਹਨੂੰ ਨੈਗੇਟਿਵ ਨਾ ਲੈ ਜਾਵੇ ਉਹ ਵੇਖੀ ਜਾਂਦੇ ਵੀ ਚਾਹ ਨੀ ਧਰੀ ਯਾਰ ਅਸੀਂ ਕਦੋਂ ਦੇ ਬੈਠੇ ਅਜੇ ਚਾਹ ਹੀ ਨੀ ਧਰੀ ਲੰਗਰ ਦੇ ਵਿੱਚ ਕਦੋਂ ਵੜੂ ਉਹ ਫਿਰ ਉਹ ਵਾਰ ਵਾਰ ਜਾ ਕੇ ਯਾਰ ਅਜੇ ਚਾਹ ਹੀ ਨੀ ਬਣੀ ਬਾਰਾਂ ਵਜੇ ਨਾਲੇ ਹੋਏ ਪਏ ਹੈ ਉਹ ਮਤਲਬ ਸਮਝ ਸਾਡਾ ਤੇ ਹੱਕ ਆ ਇਹ ਸਾਡਾ ਹੀ ਹੈ ਨਾ ਫਿਰ ਉਹ ਕਹਿੰਦੇ ਉਬਲਣ ਤੇ ਦੁੱਧ ਦੱਧ ਵਾਲਾ ਖਾਣ ਤੇ ਚਿਰ ਲੱਗਦਾ ਯਾਰ ਬਾਅਦ ਚ ਲੈ ਲਿਆ ਜੀ ਨੀ ਹੋ ਉਥੋਂ ਦਾ ਅਸਲੀ ਮੁਹੱਬਤ ਆ ਨਾ ਜਿਹੜੀ ਇਹ ਜੀ ਬਜ਼ੁਰਗ ਜਰੂਰੀ ਹੋਣੇ ਚਾਹੀਦੇ ਆ ਜਿਵੇਂ ਆਪਣੇ ਪਿੰਡਾਂ ਚ ਨੀ ਸੀਗਾ ਬੁੱਢੇ ਵੀ ਸੀਗੇ ਪਸ਼ੂ ਵੀ ਸੀਗੇ ਕੁੱਤੇ ਵੀ ਸੀਗੇ ਨਿੱਕੇ ਵੀ ਸੀ ਵੱਡੇ ਵੀ ਸੀ ਦਾਦੀਆਂ ਨਾਨੀਆਂ ਸਾਰਾ ਕੁਛ ਕਰਕੇ ਆਰਾਮ ਲਾ ਕੇ ਨਾ ਫਿਰ ਇੱਕ ਬਹੁਤ ਹੀ ਸੁਖਨ ਜੀ ਵਧੀਆ ਜੀ ਸੁੰਦਰ
ਗੱਜਣ ਵਾਲਾ ਬਾਈ ਜੀ ਮੇਰੀ ਵੀ ਇਹੀ ਫਿਲਾਸਫੀ ਹੈ ਮੈਂ ਅਕਸਰ ਕਹਿੰਦਾ ਹੁੰਦਾ ਹਾਂ ਕਿ ਜਦੋਂ ਨਾ ਘਰ ਦੇ ਵਿੱਚ ਜੇ ਜਿਆਦਾ ਬਜ਼ੁਰਗ ਹੋ ਜਾਣ ਬੁੱਢੇ ਹੋ ਜਾਣ ਹਨਾ ਉੱਥੇ ਵੀ ਇਹ ਸਮੱਸਿਆ ਆ ਜਾਂਦੀ ਹੈ ਜੇ ਘਰ ਦੇ ਵਿੱਚ ਯੂਥ ਨਾ ਹੋਵੇ ਹਨਾ ਨੌਜਵਾਨ ਨਾ ਹੋਣ ਜੇ ਘਰ ਦੇ ਵਿੱਚ ਬਾਲ ਨਾ ਖੇਲਦੇ ਹੋਣ ਬੱਚੇ ਨਾ ਖੇਲਦੇ ਹੋਣ ਤਾਂ ਉਹ ਘਰ ਸੱਖਣਾ ਜਿਹਾ ਲੱਗਣ ਲੱਗ ਜਾਂਦਾ ਹਨਾ ਤੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਸਮਾਜ ਦੇ ਉੱਤੇ ਵੀ ਇਹੀ ਕਾਨੂੰਨ ਲਾਗੂ ਹੁੰਦਾ ਪਰਿਵਾਰਾਂ ਦੇ ਉੱਤੇ ਵੀ ਲਾਗੂ ਹੁੰਦਾ ਕਿ ਬੱਚਿਆਂ ਨੂੰ ਉਮਰੇ ਠੀਕ ਉਮਰੇ ਵਿਆਹ ਦਿਓ ਤੇ ਘਰ ਦੇ ਵਿੱਚ ਬਾਲ ਖੇਲਣ ਲੱਗ ਜਾਂਦੇ ਨੇ ਘਰ ਦੇ ਵਿੱਚ ਯੂਥ ਰਹਿੰਦਾ ਹੈ ਜਦ ਤੁਸੀਂ ਟਾਈਮ ਸਿਰ ਵਿਆਹ ਦਿਓ ਬੱਚਿਆਂ ਨੂੰ ਤੇ ਤੁਸੀਂ ਦੇਖਿਆ ਹੋਣਾ ਕਈ ਘਰਾਂ ਦੇ ਵਿੱਚ ਉਹ ਬੱਚੇ ਜਿਹੜੇ 30-35 ਸਾਲ ਤੱਕ ਵਿਆਹ ਹੀ ਨਹੀਂ ਕਰਾਉਂਦੇ ਕੰਮੇ ਹੀ ਕਰੀ ਜਾਂਦੇ ਆ ਤੇ ਉਹ ਜਿਹੜੇ ਬਜ਼ੁਰਗ ਨੇ ਉਹ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਮਾਂ ਪਿਓ ਉਹ ਕਿਤੇ ਖੂੰਜੇ ਲੱਗੇ ਹੋਏ ਨੇ ਜਾਂ ਸੈਰ ਕਰ ਜਾਂਦੇ ਨੇ ਆ ਜਾਂਦੇ ਨੇ ਤੇ ਉਹ ਕੰਮਾਂ ਤੇ ਗਏ ਹੁੰਦੇ ਨੇ ਉਹ ਘਰ 15-20 ਸਾਲ ਸੱਖਣਾ ਹੀ ਰਹਿੰਦੇ ਦਾ ਮੈਨੂੰ ਲੱਗਦਾ ਹੌਲੀ ਹੌਲੀ ਟੁੱਟੇ ਹੀ ਜਾਂਦਾ ਉਹ ਘਰ ਹਨਾ
ਬਾਈ ਜੀ ਗੱਲ ਸੁਣੋ ਸਿੱਧੂ ਸਾਹਿਬ ਉਹ ਕੱਲ ਨਾ ਮੈਂ ਮੈਲਬੋਰਨ ਕਿਤੇ ਬੈਠੇ ਸੀ ਤੇ ਉਹ ਆ ਜਿਹੜੀ ਵਿਆਹ ਵਾਲੀ ਗੱਲ ਆ ਤੇ ਮੈਂ ਪੁੱਛਿਆ ਵੀ ਮੁੰਡਾ ਗੱਲਾਂ ਤਾਂ ਕਰੀ ਜਾਂਦਾ ਤੇ ਉਹਦਾ ਪਿਓ ਵੀ ਮੇਰੇ ਨਾਲ ਬੈਠਾ ਜੀ ਮੈਂ ਕਿਹਾ ਇਹਦੇ ਜਵਾਕ ਚੱਲਾ ਕਿੰਨਾ ਕਿਹਾ ਤੇਰੇ ਮੁੰਡੇ ਦਾ ਆਂਦਾ ਇਹਨੇ ਅਜੇ ਵਿਆਹ ਹੀ ਨੀ ਕਰਾਇਆ ਗਾ ਤੇ ਮੈਂ ਕਿਹਾ ਆਂਦਾ 32 ਸਾਲ ਦਾ ਹੋਗਾ ਨਹੀਂ ਆਂਦਾ 36 ਸਾਲ ਦਾ ਹੋ ਗਿਆ ਤੇ ਮੈਂ ਕਿਹਾ ਤੁਸੀਂ ਕਹਿੰਦੇ ਆਂਦੇ ਹੰਭ ਗਏ ਆ ਕਹਿ ਕੇ ਹੰਭ ਗਏ ਆਖੇ ਲੱਗਦਾ ਕਹਾਂ ਉਹ ਮੇਰੇ ਕੋਲ ਮੈਂ ਕਹਾਂ ਫਿਰ ਫਿਰ ਉੱਥੇ ਗੱਲ ਚੱਲੀ ਕੋਈ ਯਾਰ ਸੱਚੀ ਮਾਪੇ ਅਰਥ ਹੋਏ ਪਏ ਆ ਕਰਨ ਕੀ ਜਿਹਨੂੰ ਇੱਕ ਬੰਦਾ ਲੱਤ ਹੀ ਆ ਜਾਂਦਾ ਨਾ ਨੋ ਉਡਾ ਗਿਆ ਤੜਾ ਗਿਆ ਕੀ ਕਰ ਲੋਗੇ ਤੁਸੀਂ ਮਾਪਿਆਂ ਨੂੰ ਸਮਝੀ ਰਹੇ ਨਾ ਕੀ ਕਰੋ ਬੜੀ ਅਜੀਬ ਜੀ ਗੱਲ
ਲੱਗੀ ਇਹ ਵਿਆਹ ਤਾਂ ਬਾਈ ਇਹੀ ਜਿਹੜੀ
ਮੈਂ ਕਰਾਉਣਾ
ਆਪਣੇ
ਕਰਾ ਲੈਣੇ ਸੀ ਜੇ ਮੈਂ ਕਰਾਉਣਾ ਹੁੰਦਾ
ਠੀਕ ਹੈ ਗੱਜਾ ਮੈਂ ਤਾਂ ਦੋ ਕਰਾ ਲੈਣੇ ਸੀ ਇੰਨੇ ਟਾਈਮ ਚ ਤੇ ਬਾਕੀ ਗੱਜਣ ਵਾਲਾ ਬਾਈ ਜੀ ਗੱਲ ਸਮਾਜ ਦੀ ਵੀ ਚੱਲ ਰਹੀ ਹੈ ਕਿ ਸਮਾਜ ਦੇ ਵਿੱਚ ਤੁਸੀਂ ਬਹੁਤ ਦਰੁਸਤ ਗੱਲ ਕਹੀ ਹੈ ਕਿ ਬਜ਼ੁਰਗ ਵੀ ਹੋਣੇ ਚਾਹੀਦੇ ਆ ਨੌਜਵਾਨ ਪੀੜ੍ਹੀ ਵੀ ਹੋਣੀ ਚਾਹੀਦੀ ਜਿਹੜੀ ਕੰਮ ਕਰਦੀ ਆ ਪ੍ਰੋਡਕਟਿਵਿਟੀ ਦੇ ਰਹੀ ਆ ਆਪਣੇ ਲਈ ਵੀ ਦੇਸ਼ ਦੇ ਵਿੱਚ ਵਾਧਾ ਕਰ ਰਹੇ ਤੇ ਬੱਚੇ ਵੀ ਹੋਣੇ ਚਾਹੀਦੇ ਨੇ ਜਿਹੜੇ ਮਤਲਬ ਜਿਨ੍ਹਾਂ ਨੇ ਗਾਂਹ ਕੈਰੀ ਓਵਰ ਕਰਨਾ ਸੋ ਇਹ ਜਿਹੜੇ 3 ਅੰਗ ਨੇ ਨਾ ਇਹ ਕੰਪਲੀਟ ਹੋਣੇ ਚਾਹੀਦੇ ਤੁਹਾਨੂੰ ਆਕਲੈਂਡ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਇਹ ਸਾਰਾ ਕੁਝ ਉੱਤੇ ਵਾਪਰ ਰਿਹਾ ਹੈ ਤੇ ਮੈਲਬਰਨ ਚ ਕਿਤੇ ਨਾ ਕਿਤੇ ਇਸ ਚੀਜ਼ ਦੀ ਘਾਟ ਹੈ ਅਸਲ ਦੇ
ਵਿੱਚ ਉਦਾਸੀ ਹੈ ਡਿਪਰੈਸ਼ਨ ਹੈ ਇਕੱਲਤਾ ਬਹੁਤ ਹੈ
ਆਪਣੇ ਗੱਜਣ ਵਾਲਾ ਬਾਈ ਜੀ ਇਹ ਵੀ ਹੋ ਸਕਦਾ ਕਿ ਮੈਲਬਰਨ ਬਹੁਤ ਲੰਬਾ ਚੌੜਾ ਹੋ ਸਕਦਾ ਕਈ ਇਲਾਕਿਆਂ ਦੇ ਵਿੱਚ
ਲੰਬਾ ਚੌੜਾ ਜੀ
ਹਾਂਜੀ
ਆ ਜਿਹੜੀ ਗਲੀ ਚ ਅਸੀਂ ਰਹਿ ਰਹੇ ਹਾਂ ਜਿਹੜੀ ਜੋ ਵੀ ਹੈ ਡਰਾਈਵ ਹੈ ਇਹਦੇ ਵਿੱਚ ਤੀਹ ਘਰ ਆ ਨਾ ਤੇ ਤੀਹ ਦੇਸ਼ ਹੀ ਆ ਇਹਦੇ ਤੀਹਾਂ ਦੇਸ਼ਾਂ ਦੇ ਘਰ ਆ ਇਹਦੇ ਵਿੱਚ ਕੋਈ ਫਲਸਤੀਨ ਦਾ ਕੋਈ ਅਫਗਾਨਿਸਤਾਨ ਦਾ ਕੋਈ ਲੰਕਾ ਦਾ ਕੋਈ ਉੱਥੋਂ ਦਾ ਤੇ ਸਭ ਤੋਂ ਮੈਨੂੰ ਜਿਹੜਾ ਨੇੜ ਲੱਗਦਾ ਲੱਗਦਾ ਉਹ ਲੰਕਾ ਦਾ ਡਰ ਲੱਗਦਾ ਹੁੰਦਾ ਵੀ ਯਾਰ ਉਹ ਥੋੜਾ ਜਿਹਾ ਕਲਚਰ ਜਿਹਾ ਮੈਚ ਕਰ ਜਾਂਦਾ ਸਾਡਾ
ਕਲਚਰ ਦਾ
ਇੱਥੋਂ ਕੀ ਕਦੋਂ ਪਾਓਗੇ
ਆਪਣੇ ਗੱਜਣਵਾਲਾ ਬਾਈ ਜੀ ਬਾਈ ਜੀ ਜਿਹੜਾ ਉਹ ਗੱਜਣਵਾਲਾ ਬਾਈ ਜੀ ਜਿਹੜਾ ਤੁਹਾਡਾ ਕਲਚਰ ਮੈਚ ਕਰਨਾ ਨਾ ਲੰਕਾ ਵਾਲਿਆਂ ਨਾਲ ਠੀਕ ਹੈ ਨਾ ਤੁਸੀਂ ਕਹਿੰਦੇ ਆ ਫੇਰ ਨੇੜੇ ਤੋਂ ਨੇੜੇ ਉਹ ਲੱਗਦਾ ਉਹ ਤਾਂ ਤੁਹਾਡਾ ਏਦਾਂ ਕਰਨਾ ਜਿਦਾਂ ਰਾਮ ਤੇ ਰਾਵਣ ਦਾ ਕਰਦਾ ਮੈਚ ਰਮਾਇਣ ਦੇ ਵਿੱਚ
ਅੱਛਾ ਵੇ ਖੂਬਸੂਰਤ ਘਰਾਂ ਨੂੰ ਪੰਜਾਬ ਦਾ ਘਰ ਤੇ ਇੱਥੋਂ ਦੇ ਘਰ ਜਾਣਾ ਵੀ ਇੱਥੇ ਗੱਡੀ ਵੜਦੀ ਤੇ ਬਾਹਰ ਹੀ ਆਟੋ ਕੰਟਰੋਲ ਜੇ ਨੱਪ ਦਿੰਦੇ ਉਹ ਜਿਹੜਾ ਗਰਾਜ ਦੀ ਤਾਂ ਨੂੰ ਸ਼ਟਰ ਚੱਕਿਆ ਜਾਂਦਾ ਤੇ ਨਾਲ ਹੀ ਬੰਦ ਹੋ ਜਾਂਦੇ ਘਰ ਵੀ ਬੰਦ ਘਰ ਬੰਦ 24 ਘੰਟੇ ਵਾਸਤੇ ਬੰਦ ਇੱਥੇ ਤਾਂ ਯਾਰ ਬੜੀ ਉਦਾਸੀ ਆ ਕੱਲ ਤਾਂ ਹੈ ਅੰਦਰ ਹੀ ਬੈਠੇ ਬੰਦੇ ਯਾਰ ਜੀ ਪੰਜਾਬ ਦਾ ਬਈ ਪੰਜਾਬ ਦਾ ਆਸਾਨੀ ਹੋਣਾ ਬਹੁਤ ਵੱਡਾ ਪੰਜਾਬ ਵੇਖਿਆ ਅਸੀਂ ਤਾਂ ਬਹੁਤ ਸੋਹਣਾ ਪੰਜਾਬ ਵੇਖਿਆ ਹੁਣ ਤਾਂ ਪੰਜਾਬ ਵੀ
ਕੋਈ ਨਹੀਂ ਆਪਣੇ ਹੁਣ ਆਪਾਂ ਥੋੜੇ ਗੱਜਣਵਾਲ ਬਾਈ ਜੀ ਸੁਨੇਹੇ ਲਈਏ ਸਾਡੇ ਸੱਜਣ ਮਿੱਤਰ ਨਾਲ ਦੀ ਨਾਲ ਜੁੜ ਰਹੇ ਨੇ ਤੇ ਉਹਨਾਂ ਦੇ ਵਿੱਚੋਂ
ਥੋੜੀ ਜਿਹੀ ਪਿੰਡ ਦੀ ਗੱਲ ਕਰ ਲੈਣ ਦਿਓ ਪਿੰਡ ਦੀ ਗੱਲ ਕਰ ਲਿਓ ਫਿਰ ਸੁਨੇਹੇ ਇਕੱਠੇ ਕਰ ਲਿਓ ਫਿਰ ਆਪਾਂ ਕਰਾਂਗੇ ਧਰਮ ਵਾਲੇ ਪਾਸੇ ਦੇ
ਅੱਛਾ ਚਲੋ ਠੀਕ ਹੈ ਪਿੰਡ ਦੀ ਗੱਲ ਸੁਣਾਓ ਫਿਰ ਤੁਹਾਨੂੰ ਲੱਗ ਰਿਹਾ ਵੀ
ਬਈ ਮੈਂ ਨਾ ਵੇਖੋ ਤੁਸੀਂ ਮੇਰੇ ਨਾਲ ਕੱਲ ਪਾਸੋਂ ਗੱਲਾਂ ਕੀਤੀਆਂ ਜੀ ਵੀ ਤੁਸੀਂ ਨਾ ਪਿੰਡ ਦਾ ਮੌਜੂਦਾ ਮੰਜ਼ਰ ਕੀ ਹੈ ਪਿੰਡ ਨੂੰ ਤੁਸੀਂ ਹੁਣ ਕਿਵੇਂ ਵੇਖ ਰਹੇ ਹਾਂ ਚਾਰਾਂ ਸਾਲਾਂ ਬਾਅਦ ਤੁਸੀਂ ਸਾਡੇ ਕੋਲ ਆਏ ਆ ਤੇ ਹੁਣ ਕਿਵੇਂ ਵੇਖ ਰਹੇ ਹਾਂ ਸੱਚੀ ਪੰਜਾਂ ਚਾਰਾਂ ਸਾਲਾਂ ਚ ਪਿੰਡ ਬਦਲਿਆ ਤੋਬਾ ਤੋਬਾ ਉਹਦੇ ਉੱਤੇ ਤਾਂ ਮੈਨੂੰ ਤਿੰਨ ਚਾਰ ਘੰਟੇ ਚਾਹੀਦੇ ਆ ਪਰ ਮੈਂ ਮੋਟਾ ਮੋਟੀਆਂ ਦੀਆਂ ਗੱਲਾਂ ਚਾਰ ਕੁ ਦੱਸ
ਹਾਂਜੀ ਹਾਂਜੀ
ਬਈ ਇੱਕ ਅਖਾਣ ਹੁੰਦੀ ਸੀਗੀ ਵੀ ਅਸੀਂ ਕੁੜੀ ਤਿੰਨ ਕੱਪੜਿਆਂ ਚ ਵਿਆਹ ਕੇ ਲਿਆਂਦੀ ਇਹਦੇ ਹੁੰਦੇ
ਸੀ
ਤਿੰਨਾਂ ਕੱਪੜਿਆਂ ਚ ਵਿਆਹ ਲਿਆਂਦੀ ਇਹਨਾਂ ਚੋਂ ਇੱਕ ਕੱਪੜਾ ਹੁੰਦਾ ਸੀਗਾ ਸਿਰ ਨੂੰ ਢੱਕਣ ਵਾਲਾ
ਜੀ
ਉਹ ਜਿਹੜਾ ਕੱਪੜਾ ਨਾ ਪੰਜਾਬ ਗਾਇਬ ਹੋ ਗਿਆ
ਅੱਛਾ
ਪਰਦੇ ਵਿੱਚ ਰੱਖਣ ਵਾਲੇ ਸਿਰ ਨੇ ਅੱਜ ਹੋਰ ਰੂਪ ਧਾਰ ਲਿਆ
ਅੱਛਾ
ਇਜਤਾਬ ਰੂਪ ਸਿਰ ਜਿਹੜਾ ਹੁੰਦਾ ਸੀਗਾ ਉਹ ਮਨਸੀ ਫੈਸ਼ਨ ਦਾ ਮੁੱਖ ਅੰਗ ਬਣ ਕੇ ਰਹਿ ਗਿਆ ਸਾਡਾ ਪਿੰਡ ਵੀ ਦਾ
ਜੀ
ਜਿਹੜੇ ਸਾਡੇ ਮਾਨਵੀ ਰਿਸ਼ਤਿਆਂ ਚ ਪੈ ਰਿਹਾ ਭਿਆਨਕ ਵਿਗਾੜ ਸਾਡਾ ਇਹਦਾ ਮੁੱਖ ਕਾਰਨ ਪਤਾ ਕੀ ਹੈ ਸਾਡੇ ਰਿਸ਼ਤੇ ਜਿਹੜਾ ਪੈ ਰਿਹਾ ਹੈਗਾ ਮੁੱਖ ਕਿਉਂਕਿ ਤੁਸੀਂ ਵੀ ਹੁਣ ਮੁੱਖ ਧਾਰਾ ਵਿੱਚ ਖੁਦ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਵਿੱਚ ਸ਼ਾਮਲ ਹੋ ਚੁੱਕੇ ਹੋ ਉਹ ਇੱਕੋ ਹੀ ਹੈ ਵੀ ਸਾਡਾ ਆਪਣੇ ਪ੍ਰੋਫਿਟ ਤੋਂ ਦੂਰ ਹੋਣਾ ਸਾਡਾ ਆਪਣੇ ਧਰਮੀ ਪੁਰਖਾਂ ਤੋਂ ਦੂਰ ਹੋਣਾ
ਹਾਂ ਇਹ ਵੀ ਬਹੁਤ ਵੱਡੀ ਗੱਲ ਹੈ
ਅੱਜ ਦਾ ਹਰ ਸਿੱਖ ਜਿਹੜਾ ਬਾਲਕ ਹੈ ਨੌਜਵਾਨ ਆ ਨਾ ਉਹ ਅਖੌਤੀ ਤਰਕਸ਼ੀਲ ਹੈ ਨਾ ਉਹਨੂੰ ਤਰਕ ਦੀ ਡੈਫੀਨੇਸ਼ਨ ਦਾ ਪਤਾ ਨਾ ਉਹਨੂੰ ਤਨਕੀਦ ਕਰਨ ਦਾ ਪਤਾ ਹੈਗਾ ਇਹ ਇੱਕ ਗੱਲ ਨੋਟ ਕਰਨ ਵਾਲੀ ਵੀ ਗਿਆਨ ਤੇ ਐਜੂਕੇਸ਼ਨ ਚ ਬਹੁਤ ਫਰਕ ਹੁੰਦਾ
ਜੀ
ਸਾਡਾ ਐਜੂਕੇਸ਼ਨ ਨਿਜ਼ਾਮ ਖਾਸ ਕਰ ਹਿੰਦੁਸਤਾਨ ਦਾ ਉਹ ਹੁਣ ਗਿਆਨ ਵਾਲਾ ਨਹੀਂ ਰਿਹਾ ਸ਼ਾਇਦ ਤੁਹਾਡੇ ਵੇਲੇ ਸੀਗਾ ਸਾਡੇ ਵੇਲੇ ਤਾਂ ਸੀਗਾ
ਜੀ
ਉਹ ਹੁਣ ਮਾਤਰ ਇਨਫੋਰਮੇਸ਼ਨ ਗ੍ਰਹਿਣ ਕਰਨ ਵਾਲਾ ਬਣ ਗਿਆ ਇੱਕ ਹੋਰ ਗੱਲ ਹੈ ਵੀ ਅਸੀਂ ਕੁਦਰਤ ਦੇ ਆਨੰਦ ਤੋਂ ਦੂਰ ਹੋ ਚੁੱਕੇ ਹਾਂ
ਜੀ
ਪਿੰਡ ਦੀ ਜਿਹੜੀ ਸਵੇਰ ਹੈ ਉਹ ਸਾਡੇ ਕੋਲ ਖੋਈ ਜਾ ਚੁੱਕੀ ਹੈ ਫਸਲਾਂ ਨੂੰ ਵੇਖਣਾ ਕੁੱਕੜਾਂ ਦੀਆਂ ਵਾਂਗਾਂ ਕਾਲੇ ਤਿੱਤਰਾਂ ਦੀਆਂ ਆਵਾਜ਼ਾਂ ਸਵੇਰ ਦਾ ਜਿਹੜਾ ਚਾਅ ਸੀ ਉਹ ਸਾਡੇ ਜੀਵਨ ਦਾ ਹੁਣ ਹਿੱਸਾ ਨਹੀਂ ਰਿਹਾ ਪਿੰਡ ਚ 50-60 ਸਾਲ ਪਹਿਲਾਂ ਬਾਈ ਜੀ ਜੋ ਅਸੀਂ ਰੋਟੀ ਖਾਂਦੇ ਸੀਗੇ ਹੁਣ ਉਹ ਰੋਟੀ ਸਾਡੇ ਕੋਲ ਨਹੀਂ ਰਹੀ
ਜੀ
ਉਹ ਰੋਟੀ ਮੇਰੇ ਪਿੰਡ ਕੋਲ ਹੁਣ ਨਹੀਂ ਰਹੀ ਉਸ ਰੋਟੀ ਦਾ ਵੱਡਾ ਰੱਜ ਸੀ ਉਸ ਰੋਟੀ ਵਿੱਚ ਹਯਾ ਸੀ ਅਣਖ ਸੀ ਗੈਰਤ ਸੀ ਰੱਬ ਨਾਲ ਜੁੜ ਕੇ ਉਹ ਰੋਟੀ ਹਾਸਲ ਹੁੰਦੀ ਸੀ
ਜੀ
ਉਹ ਰੋਟੀ ਇੱਕ ਸਲੀਕਾ ਸੀ ਸਾਡਾ ਸੰਸਕਾਰ ਸੀ ਇੱਕ ਸ਼ਿਸ਼ਟਾਚਾਰ ਸੀਗਾ ਉਸ ਰੋਟੀ ਵਿੱਚ ਨਾ ਹੁਸਨ ਸੀਗਾ ਉਸ ਰੋਟੀ ਵਿੱਚ ਸਾਡੀ ਹਿਫਾਜ਼ਤ ਵੀ ਸੀ ਇਸ ਵੇਲੇ ਨਾ ਉਸ ਰੋਟੀ ਨੂੰ ਬਣਾਉਣ ਵਾਲੇ ਹੱਥ ਹੀ ਆ ਤੇ ਨਾ ਹੀ ਉਸ ਰੋਟੀ ਨੂੰ ਖਾਣ ਵਾਲੇ ਮੂੰਹ ਹੀ ਰਹੇ ਆ ਉਹ ਰੋਟੀ ਸਾਡੇ ਕੋਲ ਖੋ ਲਈ ਆ ਬਾਈ ਜੀ ਖੋ ਲਈ ਆ ਅਸਲ ਚ ਅਸੀਂ ਭਟਕ ਚੁੱਕੇ ਹਾਂ ਸਿੱਧੂ ਸਾਹਿਬ, ਅਸੀਂ ਆਪਣੇ ਪ੍ਰੋਫਿਟ ਪੈਗੰਬਰ ਤੋਂ ਵੱਡਿਆਂ ਦੇ ਉਪਦੇਸ਼ ਵੱਡਿਆਂ ਦੇ ਉਪਦੇਸ਼ਾਂ ਤੋਂ ਮੁਨਕਰ ਹੋ ਚੁੱਕੇ ਹਾਂ। ਸਾਡੇ ਅੰਦਰ ਨੈਗੇਟਿਵਿਟੀ ਭਰ ਚੁੱਕੀ ਹੈ, ਹਰ ਚੰਗੀ ਸਮਝ ਵਾਲੀ ਗੱਲ ਤੇ ਬਿਨਾਂ ਸੋਚਿਆ ਹੀ ਤਨਕੀਦ ਕਰਨ ਨੂੰ ਤਿਆਰ ਰਹਿੰਦੇ ਹਾਂ। ਸਾਡੀਆਂ ਰੂਹਾਨੀ ਖੁਸ਼ੀਆਂ ਨਫੀ ਹੋ ਚੱਲੀਆਂ, ਸੱਚੇ ਹਾਸੇ ਸਾਡੇ ਕੋਲ ਨਹੀਂ ਰਹੇ, ਅਸੀਂ ਮਸਨੂਈ ਨਕਲੀ ਜਾਲੀ ਦਿਨ ਟੱਪੀ ਕਰ ਰਹੇ ਹਾਂ। ਅੱਜ ਸਿੱਧੂ ਸਾਹਿਬ, ਅੱਜ ਸਾਡੀ ਜ਼ੁਬਾਨ ਤੇ ਅਸ਼ਲੀਲਤਾ ਦੀ ਤਹਿ ਜੰਮ ਚੁੱਕੀ ਹੈ। ਸਾਡੇ ਅੰਦਰ ਸ਼ਾਂਤੀ ਸੋਚ ਵਿਚ, ਸਾਡੀ ਸੋਚ ਵਿਚ ਅਸ਼ਲੀਲਤਾ ਦਾ ਜਮਾਵੜਾ ਜ਼ੋਰ ਫੜ ਰਿਹਾ ਹੈ। ਜਿਹੜੀ ਸਾਡੇ ਸ੍ਰੇਸ਼ਟ ਸ਼ਬਦਾਵਲੀ ਹੁੰਦੀ ਸੀ, ਸੰਵਾਦ ਹੁੰਦਾ ਸੀ, ਉਹਦੀ ਥਾਂ ਭੱਦੀਆਂ ਗੱਲਾਂ ਨੇ ਲੈ ਲਈ ਹੈ। ਸਾਡੇ ਲੁਤਫ ਦਾ ਮਰਕਜ਼ ਜਿਹੜਾ ਅੱਜ ਸਾਡੇ ਲੁਤਫ ਦਾ ਜਿਹੜਾ ਮਰਕਜ਼ ਹੈ, ਸੈਂਟਰ ਹੈ, ਉਹ ਅਸ਼ਲੀਲ ਸੰਵਾਦ ਵਿਚ ਚੱਲ ਚੁੱਕਿਆ। ਅਸੀਂ ਵਲਗਰ ਬੋਲ ਕੇ, ਵਲਗਰ ਸੁਣ ਕੇ ਤੇ ਵਲਗਰ ਵੇਖ ਕੇ ਆਨੰਦ ਦਿਖਾਉਣਾ ਲੋਚਦੇ ਹਾਂ। ਐ ਲੱਗਦਾ ਸਾਡੇ ਜਿਹੜੇ ਗਿਆਨ ਇੰਦਰੀਆਂ ਜਾਂ ਗਿਆਨ ਇੰਦਰੀਆ ਦੀ ਟਿਊਨਿੰਗ ਹੀ ਇਸ ਤਰ੍ਹਾਂ ਦੀ ਹੋ ਚੁੱਕੀ ਹੈ।
ਚੋਟ ਮਾਰੀ ਹੈ ਤੇ ਮੈਂ ਆਪ ਇਹ ਮਹਿਸੂਸ ਕਰਦਾ ਹਾਂ ਕਿ ਅਸੀਂ ਅਕਸਰ ਆਪਣੇ ਆਪ ਨੂੰ ਖੁਸ਼ੀ ਦੇਣ ਦੇ ਲਈ ਕਈ ਵਾਰੀ ਮਾੜੀ ਭਾਸ਼ਾ ਵਰਤਦੇ ਆ, ਮਾੜੇ ਖਿਆਲਾਂ ਨੂੰ ਅਸੀਂ ਪ੍ਰਸੋਤ ਕਰਦੇ ਆ, ਉਹਨੂੰ ਪ੍ਰਮੋਟ ਕਰਦੇ ਆ, ਪਰ ਜਿਹੜਾ ਇੱਕ ਆਨੰਦ ਹੈ, ਜਿਸ ਤਰ੍ਹਾਂ ਆਪਾਂ ਆਪਣੇ ਰਹਿਬਰਾਂ ਤੋਂ ਟੁੱਟ ਚੁੱਕੇ ਹਾਂ, ਆਪਾਂ ਇੱਕ ਖਿਆਲ ਨੂੰ ਪ੍ਰਗਟ ਕਰਦੇ ਹਾਂ, ਉਹਨਾਂ ਦੇ ਖਿਆਲਾਂ ਨੂੰ ਪ੍ਰਗਟ ਕਰਦੇ ਹਾਂ, ਸਾਨੂੰ ਏਦਾਂ ਲੱਗਦਾ ਇਹ ਤਾਂ ਹੋਰ ਲੈਵਲ ਦੇ ਨੇ, ਛੋਟੇ ਨੇ, ਆਪਾਂ ਅਸੀਂ ਖਿੱਚ ਮੁੜ ਕੇ ਫਿਰ ਧਰਤੀ ਤੇ ਡਿੱਗ ਪੈਂਦੇ ਹਾਂ ਤੇ ਅਸੀਂ ਉਹਨੂੰ ਲੰਬਾ ਨਹੀਂ ਰੱਖ ਸਕਦੇ, ਲੰਬਾ ਟਾਈਮ ਅਸੀਂ ਆਪਣੇ ਅੰਦਰ ਆਨੰਦਮਈ ਸਿਚੁਏਸ਼ਨ ਨਹੀਂ ਰੱਖ ਸਕਦੇ। ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਇੱਕ ਮਾਹੌਲ ਸੀ ਕਿ ਅਗਰ ਤੁਹਾਡੀ ਟੀਮ ਹੈ, ਪਿੰਡ ਸਾਰਾ ਜਿਹੜਾ ਇੱਕ ਟੀਮ ਵਾਂਗਰ ਕੰਮ ਕਰਦਾ ਤੇ ਉਹਦੇ ਜਿਹੜੇ ਲੀਡਰ ਚੰਗੇ ਨੇ, ਉਹਦੇ ਵਿੱਚ ਧਰਮੀ ਪਿੰਡ ਆ ਜਾਂਦੇ ਨੇ ਕਈ, ਤਾਂ ਉੱਥੇ ਜ਼ਿਆਦਾ ਖੁਸ਼ੀ ਤੇ ਆਨੰਦਮਈ ਮਾਹੌਲ ਬਣਦਾ। ਆਪਾਂ ਡੂੰਘੀਆਂ ਗੱਲਾਂ ਕਰਾਂਗੇ ਗੱਜਣਵਾਲਾ ਬਾਈ ਜੀ, ਤੇ ਹੁਣ ਆਪਾਂ ਥੋੜੇ ਜਿਹੇ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਫਿਰ ਆਪਾਂ ਸ਼ੁਰੂ ਕਰਦੇ ਹਾਂ। ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਤੋਂ, ਕਹਿੰਦੇ ਮੈਂ ਗੱਜਣਵਾਲਾ ਬਾਈ ਜੀ ਨਾਲ ਵਧੀਆ ਤਰੀਕੇ ਨਾਲ ਲਿਖਦੇ ਹਨ, ਉਹਨਾਂ ਨਾਲ ਮਿਲਦਾ ਹਾਂ, ਟੈਲੀਫੋਨ ਤੇ ਗੱਲ ਕੀਤੀ, ਬਹੁਤ ਵਧੀਆ ਇਨਸਾਨ ਨੇ, ਤੇ ਉਹ ਵੀ ਕਹਿੰਦੇ ਨੇ ਕਿ ਜਿਉਣਾ ਜੇ ਤੂੰ ਲੋਚਦਾ ਦੋਵਾਂ ਦੀ, ਕਰੀ ਸੰਭਾਲ ਫੁੱਲ ਖੇਡਣ ਇਸ ਧਰਤੀ ਤੇ, ਹੱਸ ਹੱਸ ਖੇਡਣ ਬਾਲ, ਮੱਖਣ ਲੱਸੀ ਬਾਜਰੇ ਦੀ ਰੋਟੀ ਇਹ ਹੋਣੀ ਚਾਹੀਦੀ ਹੈ ਕਹਿੰਦੇ ਪਿੰਡਾਂ ਦੇ ਵਿੱਚ। ਤੇ ਪਾਲਾ ਬੈਂਸ ਕੋਬਰਮ ਤੋਂ ਵੀ ਜੁੜ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਗੁਰਜ ਬਹਾਦਰ ਹੁਣੀ ਵੀ ਜੁੜੇ ਨੇ, ਉਨ੍ਹਾਂ ਨੇ ਕਹਿੰਦੇ ਕਿ ਅੱਜ ਮਾਤਾ ਕੌਲਾਂ ਬਾਰੇ ਵੀ ਪੁੱਛਿਓ ਜੇ ਹੋ ਸਕੇ, ਤੇ ਉਨ੍ਹਾਂ ਦਾ ਕੀ ਇਤਿਹਾਸ ਹੈ। ਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਸੁਖਵਿੰਦਰ ਜੀ ਕਹਿੰਦੇ ਮੇਰੇ ਸਾਧੂ ਸਾਹਿਬ ਦੇ ਭਰਾ ਹਨ ਤੇ ਮੈਂ ਬੜੀ ਤਾਂਘ ਨਾਲ ਆਪਦੇ ਵਿਚਾਰ ਸੁਣਨ ਲਈ ਇੰਤਜ਼ਾਰ ਕਰ ਰਿਹਾ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ। ਸਰਦਾਰ ਅਜਮੇਰ ਸਿੰਘ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਸਨ, ਉਨ੍ਹਾਂ ਦਾ ਮੈਸੇਜ ਮਿਸ ਹੋ ਗਿਆ ਕਿਤੇ ਮੈਨੂੰ ਲੱਗਦਾ। ਤੇ ਸਾਡੇ ਨਾਲ ਅਮਰਜੀਤ ਸਿੰਘ ਪਰਥ ਤੋਂ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜਿਹੜਾ ਤੁਸੀਂ ਕੱਲ ਮੁੰਡੇ ਤੇ ਕੁੜੀ ਸ਼ਬਦ ਕਿੱਥੋਂ ਆਏ ਹਨ ਇਹ ਦੱਸੇ ਹੈਰਾਨ ਹੋਇਆ, ਇਹ ਹੁਣ ਬੋਲ ਚਾਲ ਤੋਂ ਬਾਹਰ ਕੱਢਣੇ ਪੈਣੇ ਆ। ਬਾਕੀ ਪਾਕਿਸਤਾਨ ਦਾ ਮੌਸਮ ਕਿਹੋ ਜਿਹੇ ਵਾਲੀ ਗੱਲ, ਬੜੀ ਹਾਸੇ ਵਾਲੀ। ਸ਼ੁਕਰੀਆ ਜੀ। ਰਵਿੰਦਰ ਸਿੰਘ ਧਨੀ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ। ਤੇ ਗੱਜਣਵਾਲਾ ਬਾਈ ਜੀ, ਹੁਣ ਆਪਾਂ ਨਾ ਗੱਲ ਕਰਨੀ ਆ ਕਿ ਜਿਹੜਾ ਸਿੱਧੂ ਮੂਸੇ ਵਾਲੇ ਨੇ ਕਲੇਸ਼ ਪਾਇਆ ਤੇ ਮਾਈ ਭਾਗੋ ਦੇ ਉੱਤੇ ਪਿਆ ਕਲੇਸ਼, ਤੇ ਉਸ ਤੋਂ ਬਾਅਦ ਕੁਛ ਜਿਹੜੇ ਸਾਡੇ ਪ੍ਰਚਾਰਕ ਹੈ ਉਨ੍ਹਾਂ ਨੇ ਇਸ ਨੂੰ ਫਿਰ ਪਾਣੀ ਚ ਮਧਾਣੀ ਪਾ ਕੇ ਰਿੜਕਿਆ, ਤੇ ਕੁਛ ਇਹੋ ਜਿਹੀਆਂ ਸ਼ਬਦਾਵਲੀਆਂ, ਇਹੋ ਜਿਹੇ ਸਿਧਾਂਤ, ਇਹੋ ਜਿਹੇ ਮਤਲਬ ਨੈਗੇਟਿਵਿਟੀ ਫੈਲਾਈ ਸਾਡੇ ਕਿਰਦਾਰਾਂ ਬਾਰੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਮਤਲਬ ਤੁਸੀਂ ਅਧਿਐਨ ਕਰਦੇ ਹੋ, ਸਕਾਲਰ ਹੋ, ਤੇ ਕਾਫੀ ਤੁਸੀਂ ਜਿਹੜੇ ਸਮਕਾਲੀ ਗ੍ਰੰਥਾਂ ਦਾ ਅਧਿਐਨ ਕੀਤਾ, ਕੀ ਕਹਿੰਦੇ ਨੇ ਅਸਲ ਦੇ ਵਿੱਚ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਬਾਈ ਜੀ, ਮੈਂ 18 ਸਾਲ ਤੋਂ ਉੱਪਰ ਹੋ ਗਿਆ ਇਸ ਰਿਸਰਚ ਵਰਕ ਚ ਕੰਮ ਕਰਦੇ ਹਾਂ
ਜੀ,
ਤੇ ਉਹਦੇ ਵਿਚ ਗੁਰੂ ਇਤਿਹਾਸ ਆਇਆ ਤੇ ਕੰਮ ਵੀ ਅਸੀਂ ਸਾਰਾ, ਸਾਡਾ ਮੇਨ ਪ੍ਰੋਜੈਕਟ ਹੀ
ਭਾਈ ਸੰਤੋਖ ਸਿੰਘ ਚੂੜਾਮਣੀ ਕਵੀ ਦੇ ਉੱਪਰ ਹੀ ਹੈ, ਗੁਰਪ੍ਰਤਾਪ ਸੂਰਤ ਗ੍ਰੰਥ ਉੱਪਰ ਹੀ ਹੈ। ਆਵਾਜ਼ ਠੀਕ ਆ ਰਹੀ ਹੈ?
ਹਾਂਜੀ ਥੋੜੀ ਜਿਹੀ ਲੱਗ ਗਿਆ ਜੋ। ਹਾਂਜੀ ਹਾਂਜੀ,
ਅਸਲ ਚ ਆਪਾਂ ਜੇ ਥੋੜਾ ਬੈਕਗ੍ਰਾਉਂਡ ਚੱਲੀਏ ਨਾ ਫੇਰ ਗੱਲ ਚੱਲੂਗੀ
ਜੀ।
ਜਦੋਂ ਦੇ ਕੇਂਦਰ ਵਿਚ ਬੀਜੇਪੀ ਤੇ ਪੰਜਾਬ ਵਿਚ ਕਾਂਗਰਸ ਆਈ ਹੈ ਨਾ, ਤੇ ਇਹਦੇ ਨਾਲ ਕਈ ਤਬਦੀਲੀਆਂ ਆ ਗਈਆਂ, ਹੋਰ ਤਬਦੀਲੀਆਂ ਆ ਗਈਆਂ ਸਿਆਸੀ ਤੋਂ ਵੀ ਬਿਨਾਂ। ਕਈ ਜਿਹੜੇ ਸੀ ਉਸ ਵੇਲੇ ਦੇ ਆਈਕੋਨ ਸੀ ਉਹ ਗਾਇਬ ਹੋ ਗਏ, ਤੇ ਜਿਹਨਾਂ ਦੀ ਅਕਾਲੀ ਸਰਕਾਰ ਵੇਲੇ ਜਾਂ ਉਸ ਵੇਲੇ ਜਿਨ੍ਹਾਂ ਦੀ ਦਾਲ ਨੀ ਗਲਦੀ ਸੀ, ਸੁਣਵਾਈ ਨਹੀਂ ਸੀਗੀ, ਜਿਨ੍ਹਾਂ ਦੀ ਗੱਲ ਸੁਣੀ ਨੀ ਜਾਂਦੀ ਸੀਗੀ, ਉਹ ਹੁਣ ਸਰਕਾਰ ਦਾ ਇਹ ਰੱਦੋ ਬਦਲ ਹੋਣ ਦੇ ਨਾਲ ਕਈ ਲੋਕਾਂ ਨੂੰ ਸਪੇਸ ਮਿਲਦੀ ਹੈ।
ਅੱਛਾ ਜੀ,
ਜਿਹੜੇ ਆਪਣਾ ਅਕਾਲੀ ਦਲ ਸੀਗਾ ਉਹ ਖੁਦ ਬੇਅਦਬੀ ਵਗੈਰਾ ਦੇ ਮਾਮਲੇ ਕਰਕੇ ਜਿਹੜਾ ਮੇਨ ਨਿਊਕਲੀਅਸ ਸੀਗਾ ਪੋਲੀਟਿਕਸ ਦਾ ਉਹਦੇ ਚੋਂ ਦੂਰ ਚਲਾ ਗਿਆ, ਸਿਆਸੀ ਮਰਕਜ਼ ਤੋਂ ਦੂਰ ਹੋ ਗਿਆ। ਜਿਹੜਾ ਕਾਂਗਰਸ ਦਾ ਜਿਹੜਾ ਰਾਜ ਆਇਆ ਹੈਗਾ ਜਿੱਥੋਂ ਤੱਕ ਸਾਡੀਆਂ ਕੋਲ ਆਉਂਦੀ ਫੀਡਬੈਕ, ਇਹ ਕਿਸੇ ਹਿਡਨ ਇੰਤਜ਼ਾਮ ਦੇ ਤਹਿਤ ਹੀ ਆਇਆ ਹੈਗਾ
ਜੀ।
ਇਸ ਲਈ ਲੋਕਾਂ ਦੀ ਇਹਦੇ ਪ੍ਰਤੀ ਬਹੁਤੀ ਕੋਈ ਖਾਸ ਐਕਸਪੈਕਟੇਸ਼ਨ ਵੀ ਹੈਗੀ ਇਸ ਵੇਲੇ
ਜੀ।
ਆਪਾਂ ਇਹਦੇ ਵਿੱਚ ਚਲੋ ਕੀ ਬਹੁਤੀ ਗੱਲ ਕਰਨੀ ਹੈ, ਪਰ ਜਿਹੜੀ ਸਰਕਾਰ ਹੈ ਮੈਨੂੰ ਨੀ ਲੱਗਦਾ ਜਦੋਂ ਬਹੁਤ ਮਾਰਕਾ ਮਾਰ ਕੇ ਜਾਏਗੀ ਜਾਂ ਕੈਪਟਨ ਕੋਈ ਇਤਿਹਾਸ ਸਿਰਜ ਕੇ ਜਾਏਗਾ, ਇਹ ਗੱਲ ਦੀ ਦਿਖਾਈ ਨੀ ਦੇਵੇਗੀ। ਸਿੱਧੂ ਸਾਹਿਬ ਆਪਾਂ ਦੇਖੋ ਪੰਜਾਬੀ ਕਹਿ ਲੋ, ਵੈਸੇ ਤਾਂ ਪੰਜਾਬੀ ਆ ਪਰ ਸਿੱਖ ਪੰਜਾਬੀ ਆ, ਹੋਰ ਕੀ ਹੈ ਨਾ। ਇਸ ਵੇਲੇ ਸਿੱਖਾਂ ਕੋਲ ਕੋਈ ਇੱਕ ਵੀ ਐਸੀ ਵਿਵੇਕ ਬੁੱਧੀ ਵਾਲੀ ਜਾਂ ਸੂਖਮ ਵਿਚਾਰਧਾਰਾ ਵਾਲੀ ਆ ਵਾਲਾ ਆਈਕੋਨਿਕ ਪਰਸਨੈਲਿਟੀ ਸਾਡੇ ਕੋਲ ਹੈ ਨੀ ਜਿਹਦੇ ਉੱਤੇ ਕੌਮ ਇੱਕ ਸੁਰ ਹੋ ਸਕੇ
ਜੀ।
ਦੂਰ ਤੱਕ ਮੇਰੀ ਨਜ਼ਰੇ ਸਾਨੂੰ ਕੋਈ ਆਪਣਾ ਵਾਰਸ ਆਪਣਾ ਹੀਰੋ ਨਹੀਂ ਦਿਸਦਾ ਜਿਹਦਾ ਜੋ ਕੌਮ ਦੀ ਬਾਂਹ ਫੜ ਲਵੇ ਤੇ ਜਿਹੜੇ ਲੋਕ ਉਹਦੇ ਉੱਤੇ ਇਤਬਾਰ ਕਰ ਲੈਣ। ਕੌਮ ਤੇ ਇਸ ਵੇਲੇ ਜਾਂ ਪੰਜਾਬੀ ਸਾਡੇ ਪੰਜਾਬ ਤੇ ਲਾ ਲਓ, ਕੌਮ ਤੇ ਉਹਨਾਂ ਲੋਕਾਂ ਦਾ ਕਬਜ਼ਾ ਹੋ ਗਿਆ ਜਿਨ੍ਹਾਂ ਦੇ ਹਿਰਦਿਆਂ ਵਿਚ ਕੌਮ ਪ੍ਰਤੀ ਗੁਰੂ ਘਰ ਪ੍ਰਤੀ ਕੋਈ ਦਰਦ ਪੀੜਾ ਹੀ ਹੈ ਨੀ
ਜੀ।
ਤੇ ਨੀਅਰ ਫਿਊਚਰ ਚ ਵੀ ਮੈਨੂੰ ਲੱਗ ਰਿਹਾ ਵੀ ਇੱਕ ਵੱਡੀ ਉਦਾਸੀ ਵਾਲਾ ਆਲਮ ਆਉਣ ਦੀ ਸੰਭਾਵਨਾ
ਜੀ।
ਜਿਹੜੇ ਸਾਡੇ ਇਸ ਵੇਲੇ ਧਰਮ ਦੇ ਪ੍ਰਚਾਰਕ ਹੈ, ਵਿਆਖਿਆਕਾਰ ਹੈ, ਬੁਲਾਰੇ ਹੈ, ਇਹਨਾਂ ਦੇ ਉੱਤੇ ਕੋਈ ਬੰਦਿਸ਼ ਹੀ ਹੈ ਨੀ ਇਸ ਵੇਲੇ, ਸਭ ਬੰਦਿਸ਼ਾਂ ਤੋਂ ਮੁਕਤ ਹਨ
ਜੀ।
ਕੋਈ ਏਦਾਂ ਸਿੱਖ ਇੰਸਟੀਟਿਊਸ਼ਨ ਵੀ ਨਹੀਂ ਦਿੰਦਾ ਜੋ ਵੀ ਇਹਨਾਂ ਨੂੰ ਰੋਕ ਸਕੇ ਟੋਕ ਸਕੇ। ਜਿਹੜੇ ਰੋਕਣ ਟੋਕਣ ਵਾਲੇ ਲੱਗਦੇ ਵੀ ਸਾਨੂੰ ਉਹ ਆਪ ਖਾਲੀ ਹੈ
ਜੀ।
ਵੇਖੋ ਅਸਲ ਜਿਹੜੀ ਸਿੱਖੀ ਹੈ ਇਹ ਬਾਬੇ ਨਾਨਕ ਦੇ ਅਨੁਸਾਰ ਹੈ, ਜੋ ਬਾਬੇ ਨਾਨਕ ਨੇ ਸੋਚਿਆ ਸਿੱਖੀ ਉਹਦੇ ਅਨੁਸਾਰ ਰਹਿਣੀ ਆ, ਹੋਰ ਦੂਜੇ ਤੀਜੇ ਸੌ ਆ ਜਾਣ ਉਹ ਆਪਣੇ ਮਤ ਪ੍ਰਚਾਰ ਅਨੁਸਾਰ ਇਸ ਸਿੱਖੀ ਨੂੰ ਬਦਲ ਨਹੀਂ ਸਕਣਗੇ, ਇਹ ਟੈਂਪਰੇਰੀ ਫੇਜ਼ ਹੈ
ਜੀ। ਉਹ ਆਟੋ ਕਰੈਕਟ ਗੱਜਣਵਾਲ ਬਾਈ ਜੀ, ਇਹ ਆਟੋ ਕਰੈਕਟ ਹੋਣਾ ਹੀ ਹੋਣਾ ਨਾਲ ਦੀ ਨਾਲ। ਤੇ ਥੋੜੇ ਮੈਂ ਕਿਉਂਕਿ ਸਮਾਂ ਥੋੜਾ ਜਿਹਾ ਇਜਾਜ਼ਤ ਨਹੀਂ ਦੇ ਰਿਹਾ, ਪਰ ਆਪਾਂ ਜਿਹੜੀ ਗੱਲ ਕਰਨੀ ਹੈ ਕਿ ਮਾਈ ਆਪਾਂ ਮਾਤਾ ਕੌਲਾ ਦੀ ਗੱਲ ਅਗਲੇ ਹਫ਼ਤੇ ਕਰਾਂਗੇ ਫਿਰ, ਕਿਉਂਕਿ ਥੋੜਾ ਲੰਬਾ ਹੋ ਜਾਣਾ ਹੈ। ਤੇ ਜਿਹੜੇ ਮਾਈ ਭਾਗੋ ਦੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਨੇ ਸੂਰਜ ਪੰਥ ਪ੍ਰਕਾਸ਼ ਦੇ ਵਿਚ ਨੇ, ਤੇ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਬਰੀਫਲੀ ਥੋੜਾ ਜਿਹਾ?
ਮੈਂ ਤਾਂ ਗੱਲ ਕਰਨੀ ਸੰਤੋਖ ਸਿੰਘ ਦੇ ਉੱਤੇ
ਜੀ, ਜੀ
ਸੰਤੋਖ ਸਿੰਘ ਦੇ ਉੱਤੇ, ਭਾਈ ਸੰਤੋਖ ਸਿੰਘ। ਹੁਣ ਭਾਈ ਸੰਤੋਖ ਸਿੰਘ ਨੂੰ ਲੋਕ ਕਹਿੰਦੇ ਦਾ ਜਿਹੜਾ ਗ੍ਰੰਥ ਹੈ ਗੁਰਪ੍ਰਤਾਪ ਹੈ, ਇਹਨੂੰ ਕੱਢ ਦੇਣਾ, ਵੱਢ ਦੇਣਾ ਚਾਹੀਦਾ, ਇਹਨੂੰ ਗਾਲ ਕੇ ਇਹਨੂੰ ਅੱਗ ਲਾ ਕੇ ਸੁੱਟ ਦੇਣਾ ਚਾਹੀਦਾ
ਜੀ।
ਯਾਰ ਜਿਹਨੂੰ ਨਹੀਂ ਪਤਾ ਉਹਦੇ ਚ 2-4% ਉਹ ਬੰਦੇ ਨੇ ਲਿਖਿਆ, 15 ਸਾਲ ਉਹਦਾ ਖਰੜਾ ਪਿਆ ਰਿਹਾ, ਉਹ ਚ ਰਲੇ ਪੈ ਗਏ, ਰਲੇ ਪਾਉਣ ਵਾਲੀਆਂ ਤਾਕਤਾਂ ਬਹੁਤ ਸੀਗੀਆਂ ਉਹ ਵਿਚ ਪੈ ਗਈਆਂ, ਉਹਦੀ ਡੈਥ ਹੋ ਗਈ, ਉਦੋਂ ਬਾਅਦ ਛਪਿਆ। ਅਸੀਂ ਉਹਦਾ ਮੂਲ ਜਿਹੜਾ ਟੈਕਸਟ ਸੀ ਉਹਨੂੰ ਬਦਲ ਨਹੀਂ ਸਕਦੇ, ਅੱਜ ਵੀ ਨਹੀਂ ਬਦਲ ਸਕਦੇ, ਜੇ ਸਾਡੇ ਕੋਲ ਅਧਿਕਾਰ ਹੀ ਨਹੀਂ ਗਾ, ਅਸੀਂ ਉਹਦੀ ਸਿਰਫ ਸੋਧ ਕਰ ਸਕਦੇ ਹਾਂ। ਬਾਕੀ ਗੱਲ ਇਹ ਹੈ ਵੀ ਉਹ ਬੰਦਾ ਇੰਨਾ ਸਿਆਣਾ ਸੀਗਾ
ਉਹ ਬ੍ਰਿਜ ਸੰਸਕ੍ਰਿਤ ਅਰਬੀ ਫਾਰਸੀ ਦਾ ਪ੍ਰਵੀਨ ਗਿਆਤਾ ਸੀਗਾ, ਛੰਦ ਬੰਦੀ ਕਾਵ ਰਚਨਾ ਦੀ ਉਹਨੂੰ ਪੂਰਨ ਗਿਆਨ ਸੀਗਾ, ਉਹਨੂੰ ਉਹਦਾ ਸ਼ਬਦਾਵਲੀ ਭੰਡਾਰ ਉਹਦੇ ਕੋਲ ਇੰਨਾ ਸੀ ਵੀ ਉਹਨੇ ਵੀ ਇੱਕ ਅੱਖਰ ਵੀ ਗਲਤ ਉੱਥੇ ਨੀ, ਮਤਲਬ ਉਪਦੇਸ਼ ਵਿੱਚ ਜੇ ਕੋਈ ਵੀ ਆਹ ਚਾਹੀਦਾ ਨਹੀਂ ਸੀਗਾ, ਉਹਨੇ ਇੰਨਾ ਐਕੂਰੇਟ ਸੀਗਾ
ਜੀ।
ਉਹਨੇ 15 ਵਰੇ ਉਸ ਬੰਦੇ ਨੇ ਨਿਰਮਲੇ ਵਿਦਵਾਨਾਂ ਦੀ ਰਹਿਨੁਮਾਈ ਵਿਚ ਭਾਰਤ ਦਰਸ਼ਨ ਪੜਿਆ, ਕਾਵ ਸ਼ਾਸਤਰ ਜਾਣਿਆ, ਗੁਰਮਤ ਦਾ ਗੰਭੀਰ ਅਧਿਐਨ ਕੀਤਾ ਸੀ ਉਹਨੇ
ਜੀ।
ਤੇ ਜਿਹੜੇ ਅੱਜ ਦੇ ਬੰਦੇ ਆ, ਆਪਣੇ ਟਾਈਮ ਬਹੁਤ ਥੋੜਾ ਤਾਂ ਫੇਰ ਸੀ ਕਰ ਲਾਂਗਾ, ਪਰ ਜਿਹੜੇ ਅੱਜ ਦੇ ਬੰਦੇ ਆ ਸਾਡੇ ਕੋਲੇ, ਇਹਨਾਂ ਕੋਲੇ ਨਾ ਤਾਂ ਸ਼ਬਦ ਦਾ ਗਿਆਨ ਆ, ਨਾ ਵਰਡ ਦਾ ਪਤਾ, ਇਹਨਾਂ ਨੂੰ ਇਹ ਨੀ ਪਤਾ ਵੀ ਕੋਈ ਸ਼ਬਦ ਦੇ ਰੂਟ ਵੀ ਹੁੰਦੇ ਆ, ਇਹਦੀ ਐਟਮੋਲੋਜੀ ਹੁੰਦੀ ਆ, ਇੱਕ ਨੌਲੇਜ ਹੁੰਦੀ ਆ ਵੀ ਸ਼ਬਦ ਕਿੱਥੋਂ ਆਇਆ। ਹੁਣ ਨਗਨ ਸ਼ਬਦ ਦਾ ਹੀ ਲੈ ਕੇ ਨਗਨ ਦੇ ਤਾਂ 20 ਮੀਨਿੰਗ ਨਿਕਲਦੇ ਹੈਗੇ ਆ
ਜੀ।
ਕੋਈ ਅੱਛਾ ਕਵੀ ਸੰਤੋਖ ਸਿੰਘ ਨੇ ਪਹਿਲਾਂ ਉਹ ਆਪਦਾ ਇੱਕ ਲੋਕਾਂ ਦਾ ਯਥਾਰਥ ਦਾ ਬਿੰਬ ਸਾਰਦਾ ਸੀ, ਤੇ ਫਿਰ ਉਹਦਾ ਜਿਹੜਾ ਸੰਭਵ ਕਰਦਾ ਐਂਡ ਦੇ ਵਿੱਚ ਉਹ ਆਪਣੇ ਪ੍ਰੋਫਿਟ ਦੇ ਆਧਾਰ ਤੇ ਉਹਦਾ ਉਹਨੂੰ ਉੱਥੇ ਉਹਦਾ ਸੋਲਵ ਕਰਦਾ ਉੱਥੇ। ਅਸੀਂ ਜਿਹੜਾ ਪਹਿਲਾਂ ਯਥਾਰਥ ਆ ਉਹਨੂੰ ਲੈ ਕੇ ਬੈਠ ਜਾਂਦੇ ਹਾਂ। ਇਹ ਨੀ ਪਤਾ ਕਿ ਮਾਤਾ ਭਾਗੋ ਜਿਹੜੀ ਸੀਗੀ, ਜਿਹੜੀ ਮਾਤਾ ਭਾਗੋ ਸੀ ਉਹਦੇ ਕੋਲੇ ਤੋੜੇ ਵਾਲੀ ਬੰਦੂਕ ਹੁੰਦੀ ਸੀ ਤੇ ਪਹਿਰੇ ਤੇ ਖੜੀ ਹੁੰਦੀ ਸੀ ਗੁਰੂ ਸਾਹਿਬ ਦੇ
ਜੀ।
ਪਰ ਉਹ ਸੁੱਧ ਬੁੱਧ ਵਿੱਚ ਜਿਵੇਂ ਮਰਜ਼ੀ ਕਹਿ ਲੋ, ਉਹ ਇੰਨਾ ਪ੍ਰੇਮ ਲਗਨ ਰੰਗ ਚਰੰਗੀ ਸੀ ਕਿ ਜੇ ਮੀਂਹ ਪੈਂਦਾ ਸੀ ਚੁੰਨੀ ਲਹਿ ਜਾਂਦੀ ਸੀ ਤਾਂ ਉਹਨੂੰ ਪਤਾ ਨੀ ਲੱਗਦਾ ਸੀਗਾ
ਕਿ
ਅਸੀਂ ਉਹ ਚੁੰਨੀ ਲੈਣ ਨੂੰ ਵੇਖੀ ਜਾ ਰਹੇ ਹਾਂ
ਜੀ ਜੀ। ਜਿਹੜੇ ਕਾਵਿਕ ਮਤਲਬ ਹੈ, ਜਿਹੜੇ ਕਾਵਿਕ ਆਧਾਰ ਬਣਾ ਰਹੇ ਨੇ ਉਹਦੇ ਵਿੱਚ ਕਈ ਅੱਖਰ ਵਰਤ ਹੋ ਜਾਂਦਾ ਇਸ ਤਰ੍ਹਾਂ ਵੀ, ਮਤਲਬ ਉਹ ਇੱਕ ਬਿੰਬ ਬਣਾਇਆ ਜਾਂਦਾ ਹੈ। ਤੇ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਜਿਹੜੇ ਸਾਡੇ ਵਿਆਖਿਆਕਾਰ ਨੇ ਉਹ ਉਸ ਡੰਗਾਈ ਤੱਕ ਉਤਰ ਹੀ ਨਹੀਂ ਪਾਉਂਦੇ ਜਿਸ ਹਿਸਾਬ ਨਾਲ ਉਹਨਾਂ ਨੇ ਚਿਤਵਿਆ ਹੋਊਗਾ।
ਹੁਣ ਮੇਰੇ ਤੁਕ ਦੀ ਪਾਸਤਾ ਨਿਕਲ ਰਹੀ ਹੈ, ਸੁਸਾਰ ਉਭਾਰੀ ਲਹਿਰ ਉਹਨੇ ਤਾਂ ਲਿਖਿਆ ਉਹਦਾ ਅਰਥ ਹੀ ਗਲਤ ਕਰਦਾ, ਜਿਹੜਾ ਅਰਥ ਤੁਹਾਡੇ ਕੋਲ ਆ ਰਹੀ ਨਾ ਉਹ ਬੰਦ ਛੰਦ ਹੈ, ਉਹਦਾ ਅਰਥ ਗਲਤ ਹੈ। ਉਹਦੇ ਵਿੱਚ ਆ ਵੀ ਉਹ ਗੁਰੂ ਕਹਿੰਦਾ ਉਹ ਮਾਈ ਭਾਗੋ ਤੂੰ ਇੰਨੀ ਪਹੁੰਚੀ ਹੋਈ ਅਵਸਥਾ ਦੀ ਹੈਗੀ ਆ ਤੂੰ ਆਪਦੀ, ਉਹਨੇ ਲਿਖਿਆ ਕੁੱਲ ਨਹਿਰ ਸਸੁਆਰ ਉਭਾਰੀ ਵੀ ਤੂੰ ਆਪਦੇ ਪੇਕਿਆਂ ਦੀ ਸਸੁਰਾਲ ਜਿਹੜੇ ਸਹੁਰਿਆਂ ਦੀ ਕੁੱਲ ਨੂੰ ਬਹੁਤ ਹੀ ਉੱਚਾ ਕਰ ਚੁੱਕਿਆ ਉਭਾਰ ਚੁੱਕੀ ਹੈ, ਉਹਦਾ ਅਰਥ ਹੈ। ਉੱਥੇ ਹੋਰ ਅਰਥ ਨਾਸ਼ ਕਰਨ ਵਾਲਾ ਲਿਖਤਾ ਉਹਨੇ
ਕੀ ਲਿਖਿਆ ਆਪਣਾ
ਸਾਨੂੰ ਨਾ ਕਈ ਵਾਰੀ ਸ਼ਬਦਾਂ ਦੇ ਅਰਥਾਂ ਦਾ ਹੀ ਨੀ ਪਤਾ ਹੁੰਦਾ। ਹੁਣ ਦਿਗੰਬਰ ਲਿਖਦਾ ਉਹ ਦਿਗੰਬਰ ਦਾ ਮਤਲਬ ਸੀਗਾ ਉਹ ਐ ਨੀ ਸੀ ਕਿ ਕੱਪੜੇ ਅਲਪ ਨੰਗੀ ਸੀ ਸੀ ਉਹ ਸੀ, ਉਹ ਗੱਲ ਸੀ ਵੀ ਉਹ ਸਿੱਧੂ ਮੁੱਢ ਸੀ ਯਾਰ ਗੱਲ ਸੁਣੋ ਸਿੱਧੂ ਬਾਈ ਜੀ ਆਪਾਂ ਚਲੋ ਤੁਸੀਂ ਤਾਂ ਛੋਟੇ ਆ, ਅੱਜ ਤੋਂ 60 ਸਾਲ ਪਹਿਲਾਂ ਨਾ ਕੋਈ ਪੱਖਾ ਨੀ ਸੀ, ਬਿਜਲੀ ਨੀ ਹੁੰਦੀ ਸੀ, ਕੁਛ ਵੀ ਨੀ ਹੁੰਦਾ ਸੀਗਾ। ਤੇ ਜਦੋਂ ਗਰਮੀ ਬਹੁਤ ਪੈਂਦੀ ਹੁੰਦੀ ਸੀ ਨਾ ਹਾੜਾਂ ਜੇਠਾਂ ਚ, ਤੇ ਸਾਡੀਆਂ ਜਿਹੜੀਆਂ ਨਾਨੀਆਂ ਦਾਦੀਆਂ ਨਾ ਮਲਮਲ ਦੀ ਪਤਲੀ ਜੀ ਚੁੰਨੀ ਭਿਓ ਕੇ ਤੇ ਲੈ ਕੇ ਤੇ ਕੁੜਤੀ ਲਾ ਕੇ ਪੈ ਜਾਂਦੀਆਂ
ਹੁੰਦੀਆਂ,
ਤੇ ਉਹਨੂੰ ਨਗਨ ਕਹੋਗੇ
ਜੀ
ਕਿਉਂਕਿ ਇੰਨੀ ਸੁਰਤ ਵੱਟ ਹੁੰਦਾ ਸੀ ਨਾ।
ਨਹੀਂ ਅੰਡਰਸਟੂਡ ਹੁੰਦਾ ਸੀ ਉਹ, ਦੇਖੋ ਮੈਂ ਵੀ ਦੇਖਿਆ ਆ, ਸਾਡੀਆਂ ਦਾਦੀਆਂ ਨਾਨੀਆਂ ਮੈਂ ਵੀ ਦੇਖਿਆ, ਉਹ ਤਾਂ ਸਮੇਂ ਦੀ ਲੋੜ ਸੀਗੀ ਉਦੋਂ, ਪਰ ਕਦੇ ਵੀ ਅਸੀਂ ਉਹਨਾਂ ਨੂੰ ਏਦਾਂ ਨੀ ਵੀ ਨਗਨ ਰੂਪ ਸਾਡੇ ਮਨ ਚ ਹੀ ਨੀ ਆਈ ਇਹ ਗੱਲ ਵੀ ਨਗਨ ਰੂਪ ਹੋਣਗੀਆਂ ਹਨਾ। ਉਹ
ਇੱਕ ਨਗਨ ਸ਼ਬਦ ਲੈ ਕੇ ਐ ਲੈ ਕੇ ਜੋ ਬੋਲ ਰਹੇ ਆ ਉਹ ਸੰਤੋਖ ਸਿੰਘ ਨਾਲ ਬੇਇਨਸਾਫੀ ਕਰ ਰਹੇ ਆ। ਗ੍ਰੰਥ ਜਿਹੜਾ ਐਪਿਕ ਹੈ ਏਡਾ ਵੱਡਾ ਹੈਗਾ ਗੁਰੂ ਰਾਹਦਾ, ਜਿਹਦੇ ਵਿੱਚ ਉਹਨੇ ਉਸ ਵੇਲੇ ਤੱਕ ਦੇ ਸਾਰੇ ਸਰੋਤ ਲੈ ਕੇ ਉਹਨੇ ਵਿੱਚ ਲਿਖਿਆ ਇੱਕ ਅਧਿਆਏ ਦੇ ਕਿ ਮੈਂ ਕਿਹੜੇ ਕਿਹੜੇ ਸਰੋਤ ਵਰਤੇ ਹੈਗੇ ਆ। ਹੁਣ ਉਹ ਚ ਰਲੇ ਪੈ ਗਏ ਜਿਸ ਤਰ੍ਹਾਂ ਵੀ ਪੈ ਗਏ, ਉਹਦੇ ਚ ਕਈ ਗੱਲਾਂ ਸੀਗੀਆਂ, ਉਹ ਬੰਦਾ ਸੀਗਾ ਬੰਦੇ ਤੋਂ ਚਲੋ ਪੈ ਗਏ, ਅਸੀਂ ਉਹਦੀ ਸੋਚ ਤਾਂ ਇੱਕ ਕਰ ਸਕਦੇ ਹਾਂ ਪਰ ਐ ਨੀ ਕਹਿ ਸਕਦੇ ਗੇ ਹਨਾ। ਜੇ ਗੁਰੂ ਉਹਦੀ ਗੁਰ ਪ੍ਰਤਾਪ ਦੀ ਕਥਾ ਹੁੰਦੀ ਹੈ ਗੁਰਦੁਆਰਿਆਂ ਵਿੱਚ ਉਹ ਮਾੜੀ ਗੱਲ ਨਹੀਂ ਗੀ, ਉਹ ਜਿਹੜੇ ਇਹੋ ਜਿਹੇ ਚੈਪਟਰ ਹੁੰਦੇ ਆ ਜਿਹੜੇ ਚੰਗੇ ਪ੍ਰਚਾਰਕ ਆ ਜਾਂ ਉਹ ਨਹੀਂ ਉਹਨਾਂ ਨੂੰ ਲੈਂਦੇ ਗੇ। ਬਾਕੀ ਜਿਹੜਾ 95% ਤਾਂ ਗੁਰੂ ਇਤਿਹਾਸ ਦਾ ਉਹਦੇ ਵਿੱਚ ਹਿਸਟੋਰੀਕਲ ਲੈਵਲ ਦੇ ਉੱਤੇ ਧਾਰਮਿਕ ਲੈਵਲ ਤੇ ਸਹੀ ਆ ਉਹ।
ਸਹੀ ਹੈ ਬਿਲਕੁਲ, ਠੀਕ ਹੈ ਜੀ, ਬਹੁਤ ਵਧੀਆ ਆਪਣੀ ਗੱਲਬਾਤ ਤੁਰੀ ਹੈ ਤੇ ਆਉਣ ਵਾਲੇ ਹਫ਼ਤਿਆਂ ਚ ਬਾਈ ਜੀ ਤੁਹਾਨੂੰ ਫੇਰ ਚੇਤੇ ਕਰਾਂਗੇ, ਕਿਉਂਕਿ ਤੁਸੀਂ ਹੁਣ ਮੈਨੂੰ ਇਹ ਪ੍ਰੋਮਿਸ ਕਰਕੇ ਜਾਓ ਕਿ ਪਿੰਡ ਵਾਲੀ ਗੱਲ ਫੇਰ ਸ਼ੁਰੂ ਕਰੂੰਗੇ, ਕਿਉਂਕਿ ਬੜਾ ਇੰਤਜ਼ਾਰ ਰਹਿੰਦਾ ਤੁਹਾਡਾ।
ਜ਼ਰੂਰ, ਕੋਈ ਨੀ, ਕੋਈ ਕਹਿੰਦੇ ਆਪਾਂ ਇੱਥੇ ਹੀ
ਹਾਂ। ਚਲੋ ਠੀਕ
ਹੈ, ਚੰਗਾ ਲੱਗਦਾ ਵੀ, ਚੰਗਾ ਲੱਗਦਾ,
ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ ਤੇ ਆਉਣ ਵਾਲੇ ਹਫ਼ਤਿਆਂ ਚ ਫੇਰ ਤੁਹਾਨੂੰ ਸੁਣਾਂਗੇ ਅਸੀਂ, ਸ਼ੁਕਰੀਆ,
ਬਹੁਤ
ਦੋਸਤੋ ਚੰਗਾ ਲੱਗਿਆ ਹੋਊਗਾ ਤੁਹਾਨੂੰ ਸੁਖਵਿੰਦਰ ਬਾਈ ਜੀ ਦਾ ਵਾਪਸ ਆਉਣਾ ਤੇ ਬਹੁਤ ਵਧੀਆ ਗੱਲ ਹੈ। ਸੋ ਪ੍ਰੋਗਰਾਮ ਅਸੀਂ ਹੁਣ ਥੋੜਾ ਜਿਹਾ ਸਮੇਟਣਾ ਪਰ ਉਸ ਤੋਂ ਪਹਿਲਾਂ ਕੁਛ ਸੁਨੇਹੇ ਸਾਡੇ ਤੱਕ ਪਹੁੰਚੇ ਸੀ। ਰੁਪਿੰਦਰ ਗਿੱਲ ਹੋਣਾਂ ਨੇ ਨੰਬਰ ਮੰਗਿਆ ਸੀ, ਮੈਂ ਭੇਜ ਦਿੱਤਾ ਜੀ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪ੍ਰੋਗਰਾਮ ਸੁਣਿਆ ਤੇ ਆਨੰਦ ਮਾਣਿਆ। ਤੇ ਕਈ ਵਾਰੀ ਗੱਲ ਘੱਟ ਵੱਧ ਕਹਿ ਹੋ ਜਾਂਦੀ, ਉਸ ਦੇ ਲਈ ਮਾਫ਼ੀ ਚਾਹੁੰਦੇ ਹਾਂ। ਤੇ ਆਉਣ ਵਾਲੇ ਹਫ਼ਤੇ ਫੇਰ ਤੁਹਾਡੇ ਸਾਹਮਣੇ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹੋਵਾਂਗੇ। ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸੋਮਵਾਰ ਨੂੰ ਪ੍ਰੋਗਰਾਮ ਲਹਿਰਾਂ ਸ਼ੁਰੂ ਹੋ ਚੁੱਕਾ ਹੈ ਤੇ ਜਨਜੀਤ ਹੁਣੀ ਪ੍ਰੋਗਰਾਮ ਕਰਦੇ ਨੇ, ਬੜੇ ਪੜ੍ਹੇ ਲਿਖੇ ਤੇ ਬਹੁਤ ਹੀ ਤਜਰਬੇਕਾਰ ਇਨਸਾਨ ਨੇ ਤੇ ਉਹ ਆਪਣੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਨਗੇ। ਐਜੂਕੇਸ਼ਨ ਇੰਡਸਟਰੀ ਦੇ ਵਿੱਚ ਉਹਨਾਂ ਨੇ ਬੜਾ ਕੰਮ ਕੀਤਾ, ਇੰਡੀਆ ਦੇ ਵਿੱਚ ਵੀ ਤੇ ਇੱਥੇ ਵੀ। ਉਹ ਗਰੇਵਾਲ ਬ੍ਰਦਰਸ ਦੇ ਹੁਣ ਮੈਨੇਜਰ ਨੇ, ਬਹੁਤ ਵਧੀਆ ਕੰਮ ਕਰ ਰਹੇ ਨੇ। ਤਾਂ ਤੁਸੀਂ ਜ਼ਰੂਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਾਮਲ ਹੋਇਆ ਕਰੋ। ਤੇ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਜਿਹੜੇ ਸਾਊਂਡ ਕਲਾਊਡ ਦੇ ਉੱਤੇ ਪੈਂਦੇ ਨੇ, ਆਈਫੋਨ ਦੀ ਐਪਲੀਕੇਸ਼ਨ ਅਪਡੇਟ ਹੋ ਚੁੱਕੀ ਹੈ ਜੀ। ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਸਾਡੇ ਸੱਜਣ ਨੇ ਉਹ ਐਪਲੀਕੇਸ਼ਨ ਚੋਂ ਨਹੀਂ ਸੁਣਦੇ ਤਾਂ ਇੱਕ ਰਿਕੁਐਸਟ ਇਹ ਹੈ ਕਿ ਸਾਡੀਆਂ ਆਪਣੀਆਂ ਐਪਲੀਕੇਸ਼ਨ ਆਈਫੋਨ ਦੀਆਂ ਐਂਡਰਾਇਡ ਦੀਆਂ ਡਾਊਨਲੋਡ ਕਰੋ, ਉਸ ਦੇ ਰਾਹੀਂ ਸਾਨੂੰ ਸੁਣਿਆ ਕਰੋ। ਉਸ ਦੇ ਵਿੱਚ ਪੋਡਕਾਸਟ ਵੀ ਆ ਜਾਂਦੇ ਨੇ, ਖ਼ਬਰਾਂ ਵੀ, ਆਰਟੀਕਲ ਵੀ, ਬਹੁਤ ਕੁਛ ਉਸ ਦੇ ਵਿੱਚ ਅਸੀਂ ਦਿੰਦੇ ਹਾਂ। ਤੇ ਸਾਡੇ ਸਰਬਜੀਤ ਹੁਣੀ ਇਸ ਐਪਲੀਕੇਸ਼ਨ ਨੂੰ ਅਪਡੇਟ ਰੱਖਦੇ ਨੇ। ਕੋਈ ਸਮੱਸਿਆ ਤਾਂ ਜ਼ਰੂਰ ਸਾਨੂੰ ਈਮੇਲ ਪਾ ਦਿਆ ਕਰੋ ਤੇ ਅਸੀਂ ਉਸਨੂੰ ਦਰੁਸਤ ਕਰਿਆ ਕਰਾਂਗੇ। ਤੇ ਇੰਨਾ ਕੁਛ ਕਹਿੰਦਾ ਮੈਂ ਵੀ ਇਜਾਜ਼ਤ ਮੰਗਦਾ ਤੇ ਜਾਂਦੇ ਜਾਂਦੇ ਤੁਹਾਨੂੰ ਇੱਕ ਸੱਜਣ ਅਦੀਬ ਦਾ ਗੀਤ ਸੁਣਾਉਣ ਜਾ ਰਿਹਾ। ਮਿਲਦੇ ਹਾਂ ਜੀ ਅਗਲੇ ਹਫ਼ਤੇ, ਰੱਬ ਰਾਖਾ।
ਕਾਨੂੰ ਦਾਗ ਨਾ ਲਾਈਏ ਰੇਸ਼ਮ ਦੀਆਂ ਤੰਦਾਂ ਵੇ, ਲੌਂਗਾਂ ਦੀ ਮਹਿਕ ਵਰਗੀਆਂ ਕੁੜੀਆਂ ਦੀਆਂ ਸੰਗਾਂ ਵੇ, ਲੌਂਗਾਂ ਦੀ ਮਹਿਕ ਵਰਗੀਆਂ ਕੁੜੀਆਂ ਦੀਆਂ ਸੰਗਾਂ ਵੇ, ਦਿਲ ਦਾ ਤੂੰ ਕੋਰਾ ਰਹਿ ਗਿਆ ਪੰਦਰ ਵੀ ਕਰਕੇ ਵੇ, ਵੰਗਾਂ ਦਾ ਨਾਪ ਲੈ ਲਈਦਾ
ਤੂੰ ਕੋਰਾ